सुन सकते हो harmanradio.com ते Android अते iPhone एप्लीकेशन दे राही iTunes एप्लीकेशन दे राही या किसे भी Wi-Fi सेट दे ते बिना इंटरनेट तो तुसी टेलीफोन कॉल राही भी सुन सकते हो। ऑस्ट्रेलिया दा नंबर है 02-8080-5606। USA कनेडा अते UK दे नंबर भी उपलब्ध ने, कॉल करके उस ते भी सुन सकते हो। सारे नंबर Harman Radio दे वेबसाइट ते उपलब्ध हैं। दिल वाली गल।
दिल नाल दिल मिले ताइयों गल बनती है। यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तो अमनदीप सिद्धू, मसलियां दे निकलदे ने Harman Radio ते हल। आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नूं हो गया प्यार, किसने मारिया किते धरना, किदी बन गई सरकार, विच मिठे मिठे गीत होणगे ते सजणा दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
Harman Radio दे प्रोग्राम दिल वाली गल दे विच स्वागत है जी। मैं तुहाडा होस्ट अमनदीप सिद्धू कॉफ सार्बर स्टूडियो तो अज दिन शनिचरवार 7 नवंबर का प्रोग्राम लैके हाजिर हाँ जी। समा मैं तुहानू नहीं दसांगा क्योंकि ये प्रोग्राम एक दो घंटे पहला रिकॉर्ड किया जा रहा, क्योंकि अज एक बहुत ही जरूरी ते लास्ट मिनट ते एक सेवा लगी है गुरु घर दे विच, उत्थे अर्ली जाना। सो इस करके असी ये सोचा कि प्रोग्राम मिस नहीं करना, मैं ते अमरीक भाजी ने। सो असी पहला ही ये प्रोग्राम कर रहे हैं। सो इस दे विच लाइव सुनेहे जिहड़े आ ओह नहीं पढ़े जाणगे, बाकी प्रोग्राम एज़ यूजुअल चलेगा। सो अज दे प्रोग्राम च अमरीक सिंह फलोरा भाजी मेरे नाल बड़ी छेती जुड़नगे और असी बड़े अहम मुद्दों ते गल्लां करांगे। इलैक्शनां दा मौसम है जी, हर पासे वोटां चोणां हो रही ने, ते अमरीका दे विच भी चोणां हो के हटियां, साडे इत्थे भी चोणां हो के हटियां, ते बिहार च भी काफ़ी काम मगया होया। सो इन्हां ते भी आपां चिंतन करांगे, बाकी जिहड़े विचार है ओह भी आपां तुहानूं शेयर करने आ, कुछ आपां गीत सुणे तुहाडे नाल सांझे करांगे अज दी सवेर दे प्रोग्राम दे विच। सो अगला डेढ़ घंटा थोड़े नाल साडा साथ बनिया रहेगा, तो इस दौरान तुसी कोई फीडबैक देना चाहते हो जरूर सानू मैसेज पढ़ दिओ, तो कल दे प्रोग्राम दे विच आपां सॉरी भेज दिओ, तो कल दे प्रोग्राम दे विच आपां पढ़ सकते हैं। पर अज मैं ते अमरीक भाजी असी कोशिश करांगे कि असी वध तों वध मुद्दियां ते गल्लां कर सकीए, तो तुहाडे एंटरटेनमेंट भी हो सके। तो मौसम अज बहुत खूबसूरत है, बहुत सोहना दिन चढ़िया साडे कॉफ सार्बर दे विच। बाहर हुण हल्की हल्की धुप जिहड़ी है निकल रही है, हवा च ठंडक है ते टका है। आस्ट्रेलिया दा मौसम इस दे बारे आपां बाद चों गल करांगे, पर थोड़ा जिहड़ी ऑब्जरवेशन पिछले कुछ दिनां तों मैं देख रहा वो है कि जिहड़ियां चोणां आ वोटां आ जिस नूं असीं लोकतंत्र दा सिखर कहिंदे आ कि हर बंदे नूं जिहड़ी वोट है ਉਹ ਮਿਲਦੀ ਹੈ, ਉਸਦੇ ਅਧਿਕਾਰ ਨੇ ਅਤੇ ਉਸ ਨੂੰ ਉਸਦੀ ਵਰਤੋਂ ਵੀ ਕਰਨੀ ਚਾਹੀਦੀ ਹੈ। ਅਤੇ ਜਦੋਂ ਭਾਰਤ ਦੀ ਗੱਲ ਕਰੀਏ ਤਾਂ ਜਿਸ ਨੂੰ ਸਾਰਿਆਂ ਨੂੰ ਵੱਡੀ ਡੈਮੋਕ੍ਰੇਸੀ ਕਹਿੰਦੇ ਹਾਂ, ਅਤੇ ਉਦੋਂ ਜਦੋਂ ਵੋਟ ਪੈਂਦੀ ਹੈ ਉੱਥੇ ਸਾਨੂੰ ਸਾਰਿਆਂ ਨੂੰ ਪਤਾ ਕਿ ਪਿੰਡਾਂ ਦੇ ਪੰਚਾਇਤਾਂ ਦੀ ਵੋਟ, ਕੋਪਰੇਟਿਵਾਂ ਦੀ ਵੋਟ ਤੋਂ ਲੈ ਕੇ ਪ੍ਰਾਈਮ ਮਿਨਿਸਟਰ ਸਰਕਾਰਾਂ ਦੀ ਸੈਂਟਰ ਦੀ ਵੋਟਾਂ 'ਤੇ ਕੀ ਕੀ ਅਸੀਂ ਹੱਥ ਕੰਡੇ ਅਪਣਾਉਂਦੇ ਹਾਂ, ਕਿਹੜੇ ਕਿਹੜੇ ਅਸੀਂ ਟੈਕਟਿਕ ਖੇਡਦੇ ਹਾਂ ਉਸ ਵੋਟ ਨੂੰ ਹਥਿਆਉਣ ਦੇ ਲਈ, ਜਿੱਤਣ ਦੇ ਲਈ, ਭਰਮਾਉਣ ਦੇ ਲਈ। ਅਤੇ ਅਸੀਂ ਅਕਸਰ ਕਹਿੰਦੇ ਹਾਂ ਕਿ ਜਿਹੜੇ ਬਾਹਰਲੇ ਦੇਸ਼ ਹੈ, ਵਿਕਸਿਤ ਦੇਸ਼ ਨੇ, ਉਹ ਸਾਡੇ ਨਾਲੋਂ ਜ਼ਿਆਦਾ ਵਿਕਾਸ ਕੀਤਾ ਹੋਇਆ ਉਹਨਾਂ ਨੇ, ਅਤੇ ਉਹ ਜ਼ਿਆਦਾ ਵਧੀਆ ਨੇ। ਖੈਰ ਉਹੀ ਸਾਨੂੰ ਜਿਹੜੀ ਖਿੱਚ ਹੈ ਇਹਨਾਂ ਚੀਜ਼ਾਂ ਦੀਆਂ ਕਿ ਸਿਸਟਮ ਸਾਰੇ ਸਹੀ ਨੇ, ਉਹ ਖਿੱਚ ਸਾਨੂੰ ਇੱਧਰ ਨੂੰ ਲੈ ਕੇ ਆ ਗਈ ਹੈ। ਅਤੇ ਇਹ ਇੱਕ ਸਿਸਟਮ ਤੋਂ ਅਸੀਂ ਦੁਖੀ ਹੋਏ ਹੋ ਹਾਂ, ਮੈਂ ਵੋਟਾਂ ਦੀ ਗੱਲ ਨਹੀਂ ਕਰ ਰਿਹਾ, ਹੋਰ ਵੀ ਕਈ ਸਿਸਟਮ ਨੇ। ਅਤੇ ਪਰ ਜਦੋਂ ਹੁਣ ਵਿੱਚ ਜਾਂਦੇ ਹਾਂ, ਦੇਖਦੇ ਹਾਂ, ਅੱਜ ਦਾ ਵਰਤਾਰਾ ਦੇਖਦੇ ਹਾਂ, ਅਮਰੀਕਾ ਦੀ ਹੀ ਗੱਲ ਕਰ ਲਓ, ਅਤੇ ਇੱਥੇ ਆ ਕੇ ਥੋੜ੍ਹਾ ਜਿਹਾ ਮਤਲਬ ਮਹਿਸੂਸ ਹੁੰਦਾ ਹੈ ਕਿ ਇਹ ਤਾਂ ਸੇਮ ਹੀ ਹੈ, ਬਿਲਕੁਲ ਉਹੀ ਕੁਛ ਹੋ ਰਿਹਾ। ਤੁਸੀਂ ਦੇਖੋ ਅੱਜ ਅਮਰੀਕਾ ਦਾ ਪ੍ਰੈਜ਼ੀਡੈਂਟ खुद मीडिया दे विच आ के खड़ खड़ के कुछ गलत क्लेम भी कर रहा है ते ये भी कह रहा है कि फ्रॉड होया इलैक्शन जिहड़ी है ओ इट्स बीन दे ट्राई टू स्टील द इलैक्शन सो ये वर्तारा वरत रहा सो जदों दुनिया का सारे नो ताकतवर सरपंच या लीडर एक देश का कवे कि मेरे देश दे विच फ्रॉड हो रहा है तो उदों देखना बनता कि ये सिस्टम जिहड़ा आ वोटां दा वो ठीक है या नहीं ठीक वैसे कहिंदे सारे बंदियां नूं इक्वल राइट होने चाहिए वोट दे सारे बंदियां नूं पर कई बंदे नहीं पाउणा चाहते वोट इक्वल राइट दिते ने सारे नूं वोट का अधिकार है जे ये ट्रू है जे सही है तो फिर इंडिया दे विच 35-40% लोग वोट क्यों नहीं पाते उन्हें कहते सानू लोड़ नहीं है कि वी डोंट नीड टू वी डोंट वांट टू कई जड़े लोग ने वो इस दा विरोध करते हैं वोटों का कि वोटा जड़िया ने वो पैनिया ही नहीं चाहिए और बहुत सारे देखो 60% वोट पाते हैं पर उन्हां 60% दे जड़ी सवाल है उन्हां दे विच्चों किन्ने परसेंट वोट जड़े अपनी मर्जी ना पाते हैं इस दा असी खुलासा करांगे अमरीक भाजी नूं पुछांगे जदों साडे नाल ज्वाइन करनगे कि जिहड़ी असली वोट पैंदी है रीयल वोट जिहड़ा असी एक चितव्या होया एक चित्तर दे आ कि एक सोहणे ते सुचज्जे ते चंगे समाज दे विच वोट दा अधिकार होना चाहीदा और वोट पैणी चाहीदी है ओह किन्ने क परसेंट लोग उस स्पिरिट नाल पाउंदे ने उस भावना नाल पाउंदे ने मैनूं नहीं लगदा बहुते होणगे हुण एक एग्जाम्पल दिना कि कल एक फ्लोट हो रही सी अमरीका की गल हो रही सी सही है वैसे सुनिया कि 1,00,000 वोट निकली है पोस्टल वोट उस सारी दी सारी ही वोट जो बाइडन दी है एक भी वोट वो डोनल्ड ट्रंप दी नहीं तो वह अक्यूज़ कर रहे हैं कि वोटां जिहड़ियां ने थोक दे विच इक्को ही बंदे ने पा के पोस्ट कीतियां होईयां ने एक थां तों ही तो वह जाली वोटां ने तो शक तां पैंदी है भी 1,00,000 वोट पोस्ट दे बैग चो निकली है कट्ठी निकली है और उहदे चो एक भी वोट जिहड़ी है दूसरे कैंडीडेट की नहीं हैगी सो किते ना किते हैगा आ इसदा रौला पिछले 6 महीने तो ही पै रहा पोस्टल वोटां दे फ्रॉड दा और बहुत सारे जिहड़े सूबे ने अमरीका दे विच उत्थे इत्थे केस भी चल चुके अप्रूव भी हो चुका है सारा कि जिहड़ी वोट रिगिंग हुंदी है सो ये कल्ली रशिया च नहीं हुंदी कल्ली चाइना च नहीं हुंदी इंडिया च नहीं हुंदी हुण पछमी देशां च भी हुंदी है पहलां अमरीका ने कई देशों दे विच ये कह के राज पलटे किए सी असी ये सरकार नूं मनदे नहीं क्योंकि इस इलैक्शन दे विच जिहड़ियां इलैक्शन वोट है वो जाली सी रिगिंग की गई है तो हुण उही 5-10 साल बाद अमरीका का प्रेजिडेंट खुद कह रहा है कि मेरे देश दे विच ये कुछ हो रहा है सो जिदा ये करते आए ने अमरीका वाले होरना देशों के नाल हुण शायद होरना देशों नूं भी ये विचार ते अधिकार मिल गया है कि वह भी कह सकन कि असी इस सरकार नूं नहीं मानते क्योंकि इन्हां दा प्रेजिडेंट खुद कह रहा है कि मेरे देश दे विच इलैक्शन फेयर नहीं हुई खैर गल फेयरनेस की करिए पंजाब दे विच जद्दोजहद चल रही है तो हरियाणा हल्का हल्का हट रहा है किसान मोर्चे तो और मोर्चा लग्या होया रेल गड्डियां माल गड्डियां रोकिया जा रही ने धरने दिते जा रहे ने तो इस दी डायरेक्शन किधर नूं बदलेगी ये आपां आउण वाले टाइम च देखांगे पर फिलहाल तकरीबन सारे किसानां दे नाल प्रोवाइडेड कि वह शांतमई होवे और उसका कुछ सिट्टा निकलिया ये उम्मीद है सानू सारिआं नूं सो आओ एक गीत सुणदे आ वीर सिंह हुणां दा नवां उन्होंने कढ़िया ते उस दे विच असी सुणांगे कि वह की करते ने मतलब किस तरह लिखा है उन्होंने बहुत सोहने लिखारी ने
हक्कां दी जंग है वीरो सबरां नाल लड़नी पैणी हक्कां दी जंग है वीरो सबरां नाल लड़नी पैणी चली जो चाल समें ने अकलां नाल फड़नी पैणी समझा नाल मिथो निशाने गल्ला दे विच ना आओ मिट्टी दे पुत्रों वे अकलां नूं ता ਹਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਤੇ ਕਾਨੂੰ ਮੋੜਨ ਤੇ ਗਾ ਨੀਤੀ ਨੂੰ ਅਕਲਾਂ ਬਈ ਤੇ ਨਸਲਾਂ ਦੀ ਹੋਂਦ ਸਾਂਭਣ ਦੀ ਜੰਗ ਹੈ ਗੱਲ ਅਗਲੀਆਂ ਨਸਲਾਂ ਦੀ ਨਿੱਕਿਆਂ ਪਿੰਡਾਂ ਚੋਂ ਉੱਠ ਕੇ ਨਿੱਕਿਆਂ ਪਿੰਡਾਂ ਚੋਂ ਉੱਠ ਕੇ ਦੁਨੀਆਂ ਨੂੰ ਗੱਲ ਸੁਣਾਵੋ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ
ਹਸਤੀ ਮਟਾਉਣ ਦਾ ਤਹੱਈਆ ਕਰੀ ਬੈਠੇ ਜਾਬਰ ਖਿਲਾਫ ਹੋਂਦ ਬਚਾਉਣ ਦੀ ਜੰਗ ਸਬਰ ਨਾਲ ਹੀ ਲੜੀ ਜਾ ਸਕਦੀ ਹੈ ਸੋ ਸੁਚੇਤ ਰਹੋ ਦਿਮਾਗ ਨਾਲ ਕੰਮ ਲਓ
ਹੱਕਾਂ ਲਈ ਮਰਨ ਤੋਂ ਪਹਿਲਾਂ ਹੱਕਾਂ ਲਈ ਜੀਣਾ ਸਿੱਖੀਏ ਹੱਕਾਂ ਲਈ ਮਰਨ ਤੋਂ ਪਹਿਲਾਂ ਹੱਕਾਂ ਲਈ ਜੀਣਾ ਸਿੱਖੀਏ ਮੱਤਾਂ ਨੂੰ ਰੋਸ਼ਨ ਕਰੀਏ ਜ਼ਿੰਦਗੀ ਦੇ ਨਗਮੇ ਲਿਖੀਏ ਮੱਤਾਂ ਨੂੰ ਰੋਸ਼ਨ ਕਰੀਏ ਜ਼ਿੰਦਗੀ ਦੇ ਨਗਮੇ ਲਿਖੀਏ ਬਹਿ ਕੇ ਬਾਰੂਦ ਤੇ ਵੀਰੋ ਤੀਲੀ ਨੂੰ ਹੱਥ ਨਾ ਪਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਮਹਿਲਾਂ ਦੀ ਅੱਖ ਜਿਹਦੇ ਤੇ ਫਿਕਰਾਂ ਉਸ ਬਾਗ ਦੀਆਂ ਨੇ ਜਾਤੀ ਜਾਂ ਧਰਮ ਦੀਆਂ ਨਹੀਂ ਮੰਗਾਂ ਪੰਜਾਬ ਦੀਆਂ ਨੇ ਮਹਿਲਾਂ ਦੀ ਅੱਖ ਜਿਹਦੇ ਤੇ ਫਿਕਰਾਂ ਉਸ ਬਾਗ ਦੀਆਂ ਨੇ ਜਾਤੀ ਜਾਂ ਧਰਮ ਦੀਆਂ ਨਹੀਂ ਮੰਗਾਂ ਪੰਜਾਬ ਦੀਆਂ ਨੇ ਪਾਉਂਦੇ ਨੇ ਉਹ ਵੱਖਰੇ ਵੇ ਪਾਉਂਦੇ ਨੇ ਉਹ ਵੱਖਰੇ ਵੇ ਪਾਉਂਦੇ ਇੱਕ ਹੋ ਕੇ ਤੁਸੀਂ ਦਿਖਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ ਅਕਲਾਂ ਨੂੰ ਤਾਰ ਲਗਾਓ ਮਿੱਟੀ ਦੇ ਪੁੱਤਰੋ ਵੇ
ਬੀਰ ਸਿੰਘ ਦਾ ਮਿੱਟੀ ਦੇ ਪੁੱਤਰੋ ਵੇ ਗੀਤ ਸੁਣ ਰਹੇ ਸੀ ਅਤੇ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ ਸੋ ਮੈਂ ਆਪਣੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਰਿਮਾਈਂਡ ਕਰਾ ਦਾਂ ਕਿ ਅੱਜ ਦਾ ਪ੍ਰੋਗਰਾਮ ਲਾਈਵ ਨਹੀਂ ਹੈਗਾ ਰਿਕਾਰਡਡ ਹੈ ਅਤੇ ਇਹ ਰਿਕਾਰਡਿੰਗ ਜਿਹੜੀ ਹੈ ਸਵੇਰੇ 6 ਵਜੇ ਕੀਤੀ ਗਈ ਹੈ ਕਿਉਂਕਿ ਅਚਾਨਕ ਇੱਕ ਬੜੀ ਇੰਪੋਰਟੈਂਟ ਅਪੁਆਇੰਟਮੈਂਟ 'ਤੇ ਜਾਣਾ ਪੈ ਰਿਹਾ ਖੈਰ ਫੰਕਸ਼ਨ 'ਤੇ ਜਾਣਾ ਪੈ ਰਿਹਾ ਸੋ ਇਸ ਕਰਕੇ ਪ੍ਰੋਗਰਾਮ ਮਿਸ ਨਹੀਂ ਕਰਨਾ ਚਾਹੁੰਦੇ ਅਸੀਂ ਤੋ ਇਹ ਪ੍ਰੋਗਰਾਮ ਚੱਲੇਗਾ ਐਜ਼ ਯੂਜੁਅਲ ਪਰ ਸੁਨੇਹੇ ਨਹੀਂ ਪੜ੍ਹੇ ਜਾਣਗੇ ਆਨੰਦ ਮਾਣੋ ਅੱਜ ਦੇ ਵੀਕਐਂਡ ਦੇ ਪ੍ਰੋਗਰਾਮ ਦਾ ਸੋ ਮੇਰੇ ਨਾਲ ਅਮਰੀਕ ਭਾਅ ਜੀ ਸਿਡਨੀ ਤੋਂ ਜੁਆਇਨ ਕਰ ਗਏ ਨੇ ਅਤੇ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਉਹਨਾਂ ਤੋਂ ਵੀ ਹਾਲ ਚਾਲ ਪੁੱਛਣਾ ਅਤੇ ਮੈਂ ਉਹਨਾਂ ਦਾ ਸਵਾਗਤ ਕਰਦਾ ਸਤਿ ਸ਼੍ਰੀ ਅਕਾਲ ਅਮਰੀਕ ਭਾਅ ਜੀ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਸਤਿ ਸ਼੍ਰੀ ਅਕਾਲ ਅਮਨਦੀਪ ਅੱਜ ਸਵੇਰੇ ਸਵੇਰੇ ਇਸ ਪ੍ਰੋਗਰਾਮ ਨੂੰ ਪੇਸ਼ ਕਰਨ ਦਾ ਮੌਕਾ ਮਿਲਿਆ ਬੜਾ ਚੰਗਾ ਲੱਗਦਾ ਮੌਸਮ ਵੀ ਮੈਨੂੰ ਮੈਂ ਸਿਡਨੀ ਦਾ ਅੱਜ ਸਾਫ਼ ਸੁਥਰਾ ਬਾਹਰ ਦਿਖਾਈ ਦੇ ਰਿਹਾ ਹੈ ਹਾਲੇ ਬਾਹਰ ਤਾਂ ਗਏ ਨਹੀਂ ਹੈ ਉਸ ਵਿਅਕਤੀ ਨੂੰ ਵੀ ਨਹੀਂ ਮਿਲੇ ਜਿਹਦੇ ਚੱਕਰ ਕੱਢਦੇ ਹੁੰਦੇ ਹਾਂ ਅਤੇ ਉਹਦੀ ਵੀ ਕਹਾਣੀ ਵੈਸੇ ਰਿਕਾਰਡ ਕਰਕੇ ਅਗਲੇ ਹਫ਼ਤੇ ਸੁਣਾਵਾਂਗੇ ਅਤੇ ਇਹ ਜਿਹੜਾ ਪ੍ਰੋਗਰਾਮ ਹੈ ਸਰੋਤਿਓ ਦੇਸ਼ਾਂ ਅਤੇ ਵਿਦੇਸ਼ਾਂ ਵਿੱਚ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਦਾਬ ਅਤੇ ਨਮਸਕਾਰ ਅਤੇ ਇਹ ਜਿਹੜਾ ਪ੍ਰੋਗਰਾਮ ਆ ਰਿਕਾਰਡਡ ਆ 2 ਘੰਟੇ ਬਾਅਦ ਇੱਕ ਪ੍ਰੋਗਰਾਮ ਤੁਸੀਂ ਸੁਣੋਗੇ ਅਤੇ ਇਹ ਰਿਕਾਰਡਿੰਗ ਦਾ ਕਾਰਨ ਇਹ ਹੈ ਕਿ ਅਮਨਦੀਪ ਨੂੰ ਅੱਜ ਨਾ ਪਕੌੜੇ ਅਤੇ ਟਿੱਕੀਆਂ ਆਵਾਜ਼ਾਂ ਮਾਰ ਰਹੀਆਂ ਇਸ ਲਈ ਇਹ ਪ੍ਰੋਗਰਾਮ ਅਸੀਂ ਰਿਕਾਰਡ ਕਰ ਰਹੇ ਹਾਂ ਅਤੇ ਉਹਨਾਂ ਨੇ 2 ਘੰਟੇ ਬਾਅਦ ਜਿਹੜਾ ਆਵਾਜ਼ਾਂ ਦਾ ਨਾ ਇੱਕ ਪੈ ਰਹੀਆਂ ਉਹਨੂੰ ਪੂਰਾ ਕਰਨ ਦੇ ਲਈ ਜਾਣਗੇ ਜੀ ਅਮਨਦੀਪ
ਹਾਂਜੀ ਇੱਦਾਂ ਹੈ ਭਾਅ ਜੀ ਵੀ ਦੇਖੋ ਵਿਆਹ 'ਤੇ ਜਾਂਦੇ ਆ ਸਾਰੇ ਹੀ ਜਾਂਦੇ ਆ ਪਰ ਕਈ ਵਾਰੀ ਇੱਦਾਂ ਹੁੰਦੀ ਹੈ ਕਿ ਬੰਦੇ ਥੋੜ੍ਹੇ ਲੇਟ ਚਲੇ ਜਾਂਦੇ ਆ, ਚਲੋ ਕਹਿੰਦੇ ਵੀ ਮੈਂ ਲਾਵਾਂ 'ਤੇ ਚਲ ਜਾਵਾਂ, ਹੈ ਨਾ। ਫਿਰ ਪਰ ਜਦੋਂ ਨਾ ਗੁਰਦੁਆਰੇ ਪਹਿਲਾਂ ਪੁਰਾਣੇ ਟਾਈਮ 'ਚ ਇਹ ਹੁੰਦਾ ਸੀਗਾ ਵੀ ਹਲ ਵਾਹੁੰਦੇ ਹੋਣਾ, ਚਲੋ ਇੱਦਾਂ ਕਰੋ ਵੀ ਚਾਹੇ ਸਾਨੂੰ ਸੱਦਾ ਆਇਆ ਜਾਂ ਨਹੀਂ ਆਇਆ, ਪਰ ਆਪਾਂ ਨੰਦਾਂ 'ਤੇ ਜ਼ਰੂਰ ਜਾਣਾ। ਆਨੰਦ ਸਾਹਿਬ, ਆਨੰਦ ਜਿਹੜੇ ਕਾਰਜ ਆ ਉਹਨਾਂ ਨੂੰ ਆਨੰਦ ਕਹਿੰਦੇ ਹੁੰਦੇ ਸੀ, ਵੀ ਆਪਾਂ ਨੰਦਾਂ 'ਤੇ ਜ਼ਰੂਰ ਜਾਣਾ ਆ। ਅਤੇ ਉਹ ਫਿਰ ਇੱਦਾਂ ਹੀ ਥੋੜ੍ਹਾ ਜਿਹਾ ਹੱਥ ਮੂੰਹ ਧੋ ਕੇ ਪੱਗ ਬੰਨ੍ਹ ਕੇ ਅਤੇ ਆਨੰਦ ਕਾਰਜ 'ਤੇ ਜਾਣਾ ਅਤੇ ਇੱਦਾਂ ਹੀ ਮੁੜ ਆਉਣਾ, ਚਾਹੇ ਪਿੰਡ ਤੋਂ ਨਿਉਂਦਾ ਆਇਆ ਹੋਵੇ ਜਾਂ ਨਾ ਹੋਇਆ ਹੋਵੇ ਉਸ ਘਰੋਂ, ਕਿਉਂਕਿ ਉਹ ਬਹੁਤ ਇੰਪੋਰਟੈਂਟ ਘੜੀ ਮੰਨੀ ਜਾਂਦੀ ਸੀ। ਪਰ ਅੱਜ ਕੱਲ੍ਹ ਇਹ ਆ ਵੀ ਲੋਕ ਕਹਿੰਦੇ ਜੀ, ਅਮਰੀਕ ਭਾਅ ਜੀ ਕੁਛ ਕਹਿਣਾ ਚਾਹੁੰ
ਜੀ। ਅਮਨਦੀਪ, ਮੈਂ ਇਹੀ ਤੁਹਾਡੀ ਗੱਲ 'ਚ ਐਡ ਕਰਨਾ ਚਾਹੁੰਦਾ ਕਿ 60 ਦੇ ਵਿੱਚ ਜਦੋਂ ਅਸੀਂ ਸੁਰਤ ਸੰਭਾਲੀ ਆ ਅਤੇ 70 ਦੇ ਮੱਧ ਤੋਂ ਥੋੜ੍ਹਾ ਜਿਹਾ ਬਾਅਦ 1978 ਤੱਕ ਇਹ ਰਿਵਾਜ਼ ਰਿਹਾ ਹੈ ਕਿ ਕਹਿੰਦੇ ਹੁੰਦੇ ਨਾ ਜੇ ਕਿਸੇ ਨੇ ਵਿਆਹ ਦਾ ਸੱਦਾ ਦਿੱਤਾ ਹੈ ਤਾਂ ਆਨੰਦ ਕਾਰਜ 'ਤੇ ਬੰਦਾ ਜਾਂਦਾ ਸੀ ਜ਼ਰੂਰ, ਕਿ ਆਨੰਦ ਕਾਰਜ ਅਟੈਂਡ ਕਰਕੇ ਉੱਥੇ ਸ਼ਗਨ ਪਾ ਕੇ ਅਤੇ ਉੱਥੋਂ ਅਸੀਂ ਆ ਜਾਣਾ ਅਤੇ ਚਾਹ ਦਾ ਕੱਪ ਪੀਣਾ ਜਾਂ ਨਹੀਂ ਪੀਣਾ, ਜਾਂ ਜਿਹੜੀ ਦੁਪਹਿਰ ਦੀ ਰੋਟੀ ਹੁੰਦੀ ਜਿਹੜੀ ਗੱਜ ਵੱਜ ਕੇ ਕੀਤੀ ਜਾਂਦੀ ਸੀ ਉਹਦੇ 'ਤੇ ਜਾਣਾ ਕੋਈ ਇੱਦਾਂ ਇੰਪੋਰਟੈਂਟ ਨਹੀਂ ਹੁੰਦਾ ਸੀ। ਸਿਰਫ ਆਨੰਦ ਕਾਰਜ 'ਤੇ ਜਾਂ ਆਨੰਦ 'ਤੇ ਜਾਣਾ ਬਹੁਤ ਮੰਨਿਆ ਜਾਂਦਾ ਸੀ, ਪਵਿੱਤਰ ਮੰਨਿਆ ਜਾਂਦਾ ਸੀ ਅਤੇ ਲੋਕ ਜਾਂਦੇ ਸੀ ਉਦੋਂ ਅਤੇ ਵਿਆਹ ਅਟੈਂਡ ਕਰਕੇ ਆਨੰਦ ਕਾਰਜ ਅਟੈਂਡ ਕਰਕੇ ਵਾਪਸ ਆ ਜਾਂਦੇ ਸੀ ਅਤੇ ਉਹਨਾਂ ਨੂੰ ਕਾਫੀ ਸੰਤੁਸ਼ਟੀ ਪੈਦਾ ਹੁੰਦੀ ਸੀ। ਅਤੇ ਅੱਜ ਕੱਲ੍ਹ ਤਾਂ ਇਹ ਅਮਨਦੀਪ ਜਿਹੜਾ ਰਿਵਾਜ਼ ਆ ਸਿੱਧੇ ਆਪਣਾ ਲਿਫਾਫਾ ਲਾਓ ਉਹਦੇ ਵਿੱਚ ਪੈਸੇ ਪਾਓ ਅਤੇ ਸਿੱਧੇ ਨਾ ਸਰਵਿਸ ਸਟੇਸ਼ਨ 'ਤੇ ਨਹੀਂ, ਆਪਣੇ ਮੈਰਿਜ ਪੈਲਸ 'ਤੇ ਜਾਓ। ਅਤੇ ਵੈਸੇ ਤਾਂ ਸਰਵਿਸ ਸਟੇਸ਼ਨ ਹੀ ਆ ਉਹ, ਸਰਵਿਸ ਸਟੇਸ਼ਨ ਹੀ ਤਾਂ ਸਰਵਿਸ ਹੀ ਹੁੰਦੀ ਹੈ ਬੰਦਿਆਂ ਦੀ ਜਾਂਦਿਆਂ ਦੀ, ਗੋਲੀਆਂ ਦੀ ਟਿੱਕੀ ਠੋਕ ਜਿਹੜੇ ਹੁੰਦੇ ਨੇ ਉਹ ਪਹੁੰਚ ਜਾਂਦੇ ਟਾਈਮ 'ਤੇ ਆਪਣੇ
ਡਰਾਈਵ ਥਰੂ
ਅਤੇ ਅਤੇ ਉੱਥੇ ਸ਼ਗਨ ਪਾ ਕੇ ਜਾਂਦੇ ਪਹਿਲਾਂ ਪਰ ਬਰਾਤ ਤਾਂ ਆਈ ਓ ਨਹੀਂ ਹੁੰਦੀ, ਬਰਾਤ ਤਾਂ 3 ਵਜੇ ਆਉਂਦੀ ਹੈ ਜਾਂ 2:30 ਵਜੇ 3 ਵਜੇ ਆਉਂਦੀ ਬਰਾਤ, ਹੈ ਨਾ। ਅਤੇ ਉਹ 12 ਵਜੇ ਪਹੁੰਚ ਕੇ ਉਹਨੇ ਆਪਣਾ ਸਾਰਾ ਹੀ ਕੰਮ ਜਾਣੀ ਖਾਣ ਪੀਣ ਦਾ ਜੋ ਵੀ ਜੁਗਾੜ ਹੁੰਦਾ, ਜਿੱਦਾਂ ਬਹਿਰੇ ਹੁੰਦੇ ਆ ਘੁੰਮਦੇ ਹੈ ਨਾ, ਜਿਹੜੇ ਲਾਲ ਸ਼ਰਟਾਂ ਜਿਹੀਆਂ ਪਾ ਕੇ ਉੱਪਰ ਟੋਪੀ ਜਿਹੀ ਲਈਏ ਹੁੰਦੀ ਆ, ਅਤੇ ਉਹ ਘੁੰਮਦੇ ਹੁੰਦੇ ਤਾਂ ਆਪਣੇ ਪਕੌੜੇ ਛਕਾੜੇ ਖਾ ਕੇ ਉਹ ਰੱਜ ਕੇ ਉੱਧਰ ਸ਼ਰਾਬ ਦਾ ਵੀ ਸਿਲਸਿਲਾ ਸ਼ੁਰੂ ਹੋ ਜਾਂਦਾ। ਬਰਾਤ ਤਾਂ ਪਤਾ ਨਹੀਂ ਕਿਹੜੇ ਵੇਲੇ ਆਉਂਦੀ ਕਿਹੜੇ ਵੇਲੇ ਜਾਂਦੀ, ਲਾਵਾਂ ਕਿੱਥੇ ਹੁੰਦੀਆਂ, ਆਨੰਦ ਕਿੱਥੇ ਹੁੰਦੇ ਆ, ਇਹ ਤਾਂ ਅੱਜ ਕੱਲ੍ਹ ਸਾਡੇ ਸੱਭਿਆਚਾਰ ਤੋਂ ਅਲੋਪ ਹੋ ਗਏ ਆ। ਸਿਰਫ ਘਰ ਵਾਲੇ ਲੋਕ ਹੀ, ਤੁਹਾਨੂੰ ਪਤਾ ਹੀ ਆ ਕਿ ਘਰ ਵਾਲੇ ਲੋਕ ਹੀ 5-4 ਬੰਦੇ ਜਿਹੜੇ ਮਾਮਾ ਮਾਮੀ ਜਾਂ ਆਪਣੇ ਸਹੁਰਾ ਅਤੇ ਉੱਧਰੋਂ ਸਾਰਾ ਇੱਧਰੋਂ ਮਤਲਬ ਕੁੜਮ ਕੁੜਮ ਨਹੀਂ ਜਾਂਦੇ ਆਮ ਤੌਰ 'ਤੇ, ਜ਼ਿਆਦਾ 4-5 ਬੰਦੇ ਹੁੰਦੇ ਆ, 6-7-8 ਹੋ ਜਾਊਗੇ, 10 ਬੜੀ ਹੱਦ ਹੋ ਜਾਊਗੀ, ਇਹ ਤੋਂ ਜ਼ਿਆਦਾ ਨਹੀਂ ਹੁੰਦੇ। ਅਤੇ ਦੇਖੋ ਰਿਵਾਜ਼ਾਂ ਵਿੱਚ ਕਿੰਨਾ ਅਮਨ ਦੀ ਫਰਕ ਪੈ ਚੁੱਕਿਆ ਆ। ਅਤੇ ਕਈ ਉੱਦਾਂ ਅਸੀਂ ਪੈਸੇ ਕਹਿੰਦੇ ਹਾਂ ਕਿ ਸਾਡਾ ਜਿਹੜਾ ਕਲਚਰ ਆ ਬੜਾ ਰਿਚ ਆ, ਸਾਡੇ ਕਲਚਰ ਦੇ ਵਿੱਚ ਬੜੀ ਇਹਦਾ ਸਥਿਰਤਾ ਆ ਜਾਂ ਯੂਨਿਟੀ ਆ, ਮੇਰੇ ਖਿਆਲ 'ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਅਲੋਪ ਹੋ ਰਹੀਆਂ, ਇਹਨਾਂ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਆ। ਵੈਸੇ ਕੁਦਰਤ ਨੇ ਇੱਕ ਵੈਸੇ ਇੰਡੀਕੇਸ਼ਨ ਦਿੱਤੀ ਆ COVID-19 ਦੇ ਥਰੂ ਕਿ ਇਹਨਾਂ ਨੂੰ ਤੁਸੀਂ ਫਿਰ ਰਿਵਾਈਵ ਕਰੋ, ਨਹੀਂ ਤਾਂ ਮੈਂ ਤੁਹਾਡੇ 'ਤੇ ਫਿਰ ਨਾ ਕਰੋਪੀ ਢਾਉਂਗੀ। ਤੁਸੀਂ ਕਿੰਨਾ ਇਸ ਗੱਲ ਦੇ ਨਾਲ ਸਹਿਮਤ?
ਬਿਲਕੁਲ ਬਿਲਕੁਲ ਸਹਿਮਤ ਆ ਜੀ। ਗੱਲ ਇਹ ਆ ਕਿ ਚਲੋ ਜਿਹੜੀਆਂ ਲਾਵਾਂ 'ਤੇ ਪਹੁੰਚਣਾ ਬੜਾ ਜ਼ਰੂਰੀ ਹੈ, ਆਨੰਦ ਸਾਹਿਬ ਆਨੰਦ ਕਾਰਜ 'ਤੇ ਬੜਾ ਪਹੁੰਚਣਾ ਜ਼ਰੂਰੀ ਹੈ, ਪਰ ਮੈਂ ਵੀ ਤੁਹਾਡੇ ਨਾਲ ਸਹਿਮਤ ਹਾਂ ਕਿ ਜਦ ਤੱਕ ਉਹ ਟਿੱਕੀਆਂ ਪਕੌੜਿਆਂ ਵਾਲਾ ਪ੍ਰੋਸੀਜਰ ਪੂਰਾ ਨਹੀਂ ਨਾ ਹੁੰਦਾ, ਲੋਕ ਕਹਿੰਦੇ ਵਿਆਹ ਨਹੀਂ ਸਿਰੇ ਚੜਿਆ, ਵਿਆਹ ਨਹੀਂ ਹੋਇਆ, ਅਤੇ ਇਸ ਕਰਕੇ
ਵਿਆਹ ਤਾਂ ਪਹਿਲਾਂ ਵੀ ਟਿੱਕੀਆਂ ਸਮੋਸੇ ਤਾਂ ਪਹਿਲਾਂ ਵੀ ਮਿਲਦੇ ਹੁੰਦੇ ਸੀ, ਪਰ ਉਸ ਵੇਲੇ ਮਿਲਦੇ ਸੀ ਜਿਵੇਂ ਉਹਨਾਂ ਦੀ ਜ਼ਰੂਰਤ ਹੁੰਦੀ ਸੀ, ਜਿਸ ਵੇਲੇ ਬੰਦੇ ਥੱਕ ਜਾਂਦੇ ਸੀ। ਪਹਿਲਾਂ ਬਰਾਤੀ ਆਉਣਾ, ਕਈ ਵਾਰ ਤੁਰ ਕੇ ਆਉਂਦੇ, ਗੱਡੇ ਗੱਡੀਆਂ 'ਤੇ ਆਉਂਦੇ ਹੁੰਦੇ ਸੀ, ਫਿਰ ਆਉਂਦੇ ਸਿੱਧੇ ਹੀ ਆਪਣੇ ਥੋੜ੍ਹਾ ਬਹੁਤਾ ਚਾਹ ਪਾਣੀ ਮਿਲਦਾ ਹੁੰਦਾ ਸੀ ਪਹਿਲਾਂ ਪਹਿਲਾਂ, ਉਸ ਤੋਂ ਬਾਅਦ ਮਿਲਣੀ ਹੁੰਦੀ ਸੀ, ਵੀ ਲਾਵਾਂ ਫੇਰੇ ਹੁੰਦੇ ਸੀ, ਜਦ ਨੂੰ ਬੰਦਾ ਥੱਕ ਜਾਂਦਾ ਸੀ ਰੋਟੀ ਵੇਲੇ ਉਹ ਥਕਾਵਟ ਤੋਂ ਬਾਅਦ ਰੋਟੀ ਦਿੱਤੀ ਜਾਂਦੀ ਸੀ, ਜਿਹੜਾ ਕਿ ਆਮ ਕੁਦਰਤ ਦਾ ਨਿਯਮ ਵੀ ਆ। ਲੇਕਿਨ ਅੱਜ ਕੱਲ੍ਹ ਪਹਿਲਾਂ ਤਾਂ ਚੰਗਾ ਨਾਸ਼ਤਾ ਠੋਕ ਕੇ ਹੀ ਬੰਦੇ ਆਉਂਦੇ ਆ ਘਰੋਂ, ਅਤੇ ਜਾਂਦੇ ਹੀ ਸਿੱਧੇ ਹੀ ਆਪਣੇ ਸਰਵਿਸ ਸਟੇਸ਼ਨ 'ਤੇ ਪਹੁੰਚ ਜਾਂਦੇ, ਇੱਥੇ ਸਰਵਿਸ ਟੇਬਲ ਲੱਗੇ ਹੁੰਦੇ ਆ ਅਤੇ ਸ਼ੁਰੂ ਹੋ ਜਾਂਦੇ ਆ। ਫਿਰ ਉੱਥੇ ਪਤਾ ਹੀ ਆ ਫਿਰ 150 ਜਾਂ 175 ਡਿਸ਼ਿਜ਼ ਹੁੰਦੀਆਂ ਵੱਖ ਵੱਖ ਤਰ੍ਹਾਂ ਦੀਆਂ, ਕਈ ਤਰ੍ਹਾਂ ਦੇ ਇੱਥੇ ਆਲੂ ਵੀ ਹੁੰਦੇ ਆ, ਜਿੱਦਾਂ ਪਟਿਆਲਾ ਸ਼ਾਹੀ ਆਲੂ ਹੋ ਗਏ, ਦਮਦਮ ਆਲੂ ਹੋ ਗਏ, ਛਿੱਲਿਓ ਆਲੂ ਹੋ ਗਏ, ਉਬਾਲਿਓ ਆਲੂ ਹੋ ਗਏ, ਕਈ ਤਰ੍ਹਾਂ ਦੇ 20-25 ਆਈਟਮਾਂ ਤਾਂ ਆਲੂਆਂ ਦੀਆਂ ਹੁੰਦੀਆਂ ਮਨਦੀਪ, ਅਤੇ ਤੁਸੀਂ ਤਾਂ ਦੇਖੀਆਂ ਹੀ ਹੋਣੀਆਂ। ਮੈਂ ਤਾਂ ਵੈਸੇ ਪੰਜਾਬ ਬਹੁਤ ਘੱਟ ਗਏ ਹਾਂ, ਤੁਸੀਂ ਰੀਸੈਂਟਲੀ ਜਾ ਕੇ, ਤੁਸੀਂ ਕੋਈ ਬਿਆਨ ਕਰੋ ਜਿਹੜਾ ਤੁਸੀਂ ਵਿਆਹ ਦੇਖਿਆ ਇਸ ਵਾਰ।
ਭਾਅ ਜੀ ਵੀ ਉਹ ਇੱਦਾਂ ਵੀ ਟੂ ਮੱਚ, ਥੋੜ੍ਹਾ ਜਿਹਾ ਜਿੱਦਾਂ ਮੇਲਾ ਟਾਈਪ ਨਹੀਂ ਹੈਗਾ, ਵਿਆਹ ਹੁਣ ਜਿੱਦਾਂ ਮੇਲਿਆਂ ਵਾਂਗਰ ਚੱਲਣ ਲੱਗ ਪਏ ਆ, ਅਤੇ ਉੱਥੇ ਮਤਲਬ ਉੱਦਾਂ ਦਾ ਇੱਕ ਤਰ੍ਹਾਂ ਨਾਲ ਠੀਕ ਵੀ ਆ ਕਿ ਇੰਨੇ ਜਿਹੜੇ ਲੋਕ ਆ ਜਦੋਂ, ਕਿਉਂਕਿ ਪਾਪੂਲੇਸ਼ਨ ਦੇ ਹਿਸਾਬ ਨਾਲ ਪ੍ਰਪੋਰਸ਼ਨਲੀ ਜਿੱਦਾਂ ਵੱਧਦੇ ਆ, ਪਹਿਲਾਂ ਪਾਪੂਲੇਸ਼ਨ ਵੀ ਘੱਟ ਸੀ ਤਾਂ ਥੋੜ੍ਹੇ ਲੋਕ ਹੁੰਦੇ ਸੀ, ਰਿਸੋਰਸਿਸ ਥੋੜ੍ਹੇ ਹੁੰਦੇ ਸੀ, ਘਰ ਛੋਟੇ ਹੁੰਦੇ ਸੀ, ਅਤੇ ਹੁਣ ਰੋਡ ਨੈੱਟਵਰਕ ਬਣਨ ਦੇ ਨਾਲ, ਕਮਿਊਨੀਕੇਸ਼ਨ ਸਾਧਨ ਵਧਣ ਦੇ ਨਾਲ ਜਿਹੜੀ ਆ ਲੋਕਾਂ ਦੀ ਆਪਸ ਦੇ ਵਿੱਚ ਮੇਲ ਜੋਲ ਵੀ ਵੱਧ ਗਿਆ, ਬਿਜ਼ਨਸ ਡੀਲਿੰਗਸ ਵੀ ਹੁੰਦੀਆਂ ਨੇ, ਉਹ ਵੀ ਤੁਹਾਡੇ ਰਿਲੇਸ਼ਨ ਬਣਦੇ ਨੇ, ਸੋ ਓਬੀਅਸਲੀ ਉਹ ਸਕੇਲ ਜਿੱਦਾਂ ਜਿੱਦਾਂ ਵੱਧ ਰਿਹਾ ਪਾਪੂਲੇਸ਼ਨ ਦਾ, ਅਤੇ ਜਿਹੜੇ ਉਹਨਾਂ ਦੇ ਫੰਕਸ਼ਨ ਹੈ ਉਹ ਵੀ ਜ਼ਿਆਦਾ ਉੱਥੇ ਲੋਕ ਇਕੱਠੇ ਹੋਣਾ ਪੈਂਦਾ ਹੈ ਸੋਸ਼ਲੀ, ਜਿੱਦਾਂ ਇਹ ਸੋਸ਼ਲ ਐਸਪੈਕਟ ਹੈ ਇਸ ਚੀਜ਼ ਦੀ, ਅਤੇ ਉਹਨਾਂ ਨੂੰ ਕੇਟਰ ਕਰਨ ਦੇ ਲਈ ਫਿਰ ਫੂਡ ਵੀ ਵੱਡਾ ਸਕੇਲ ਕਰਨਾ ਪੈ ਰਿਹਾ ਆ, ਅਤੇ ਉਹਨਾਂ ਦੀ ਸਰਵਿਸ ਦੇ ਲਈ ਵੱਖਰੇ ਵੱਖਰੇ ਸਾਧਨ ਦੇਖਣੇ ਪੈ ਰਹੇ ਨੇ। ਪਹਿਲਾਂ ਜਿੱਦਾਂ ਪੁਰਾਣੇ ਟਾਈਮ 'ਚ ਤੁਸੀਂ ਦੇਖਿਆ ਕਿ ਪੰਕਤੀ 'ਚ ਬਿਠਾਲ ਦਿੰਦੇ ਹੁੰਦੇ ਸੀ, ਸਾਰਿਆਂ ਨੂੰ ਵਰਤਾ ਦਿੰਦੇ ਹੁੰਦੇ ਸੀ ਇੱਕੋ ਵਾਰੀ, ਅਤੇ ਹੁਣ ਉਹ ਸਟਾਈਲ ਨਹੀਂ ਰਿਹਾ, ਹੁਣ ਬਫੇ ਸਿਸਟਮ ਆ ਗਿਆ ਕਿ ਆਪਣੀ ਮਰਜ਼ੀ ਨਾਲ ਤੁਸੀਂ ਜੋ ਜਦੋਂ ਦਿਲ ਕੀਤਾ ਖਾ, ਸੋ ਉਹ ਵਿਆਹਾਂ ਨੂੰ ਲਿਬਰਲਾਈਜ਼ ਕੀਤਾ ਜਾ ਰਿਹਾ ਰਾਧਾ ਦਿਨ, ਕਿ ਪਹਿਲਾਂ ਕਿ ਕੰਟਰੋਲਡ ਹੋਇਆ ਸੀ, ਹੁਣ ਇੱਦਾਂ ਹੈ ਵੀ ਤੁਸੀਂ ਚਲੇ ਜਾਓ ਉਸ ਵੇਨਿਊ 'ਤੇ, ਬਸ ਆਪਣੀ ਸ਼ਕਲ ਦਿਖਾਉਣੀ ਆ, ਦੈਨ ਯੂ ਆਰ ਅਲਾਊਡ ਟੂ ਡੂ ਐਨੀਥਿੰਗ ਯੂ ਲਾਈਕ। ਪਹਿਲਾਂ ਇੱਦਾਂ ਹੁੰਦਾ ਸੀਗਾ ਕਿ ਟਾਈਮ ਸਿਰੇ ਹੋਣਾ, ਟਾਈਮ ਸਿਰੇ ਹੀ ਚਾਹ ਵਰਤਾ ਹੋਣੀ, ਤੁਹਾਨੂੰ ਗਲਾਸ ਹੱਥ 'ਚ ਫੜਾ ਦੇਣਾ, ਅਤੇ ਟਾਈਮ ਸਿਰੇ ਹੀ ਤੁਹਾਨੂੰ ਪਲੇਟ ਘੁੰਮਣੀ ਆ, ਸੀਰਨੀ ਪਤਾਸੇ ਜੋ ਵੀ ਵਧਾਉਣਾ ਹੈ ਨਾ, ਅਤੇ ਟਾਈਮ ਸਿਰੇ ਲਾਵਾਂ ਹੋਣੀਆਂ, ਉੱਥੇ ਤੁਹਾਨੂੰ ਜਾਣਾ ਹੀ ਪੈਣਾ, ਜਾਣਾ ਹੈਗਾ ਹੀ ਹੈਗਾ ਆ, ਫਿਰ ਐਵਰੀਥਿੰਗ ਵਾਜ਼ ਕੰਟਰੋਲਡ। ਹੁਣ ਵਿਆਹ ਲਿਬਰਲ ਹੋ ਗਿਆ, ਉਹਨਾਂ ਨੂੰ ਆਜ਼ਾਦੀ ਮਿਲ ਗਈ ਆ ਕਿ ਤੁਸੀਂ ਐਂਟਰ ਹੋ ਜਾਣਾ, ਐਂਟਰੀ 'ਤੇ ਖੜ੍ਹੇ ਆ ਜਿਹੜੇ ਮੇਨ ਘਰ ਦੇ, ਅਤੇ ਉਹ ਉੱਥੇ ਜਿੱਦਾਂ ਕਹਿ ਲਓ ਕੋਈ ਸਕੂਲ 'ਚ ਰਜਿਸਟਰ ਨਹੀਂ ਲੱਗ ਗਿਆ, ਇੱਦਾਂ ਲੱਗੀ ਜਾਂਦਾ ਆ, ਅਤੇ ਆ ਗਏ ਬਸ, ਬਸ ਸ਼ਕਲ ਦਿਖਾਤੀ ਆ ਗਏ, ਉਹ ਤੋਂ ਬਾਅਦ ਯੂ ਡੋਂਟ ਹੈਵ ਟੂ ਬੀ ਦੇਅਰ, 5 ਮਿੰਟ ਠਹਿਰੋ, ਚਾਹ ਪੀਓ, ਯੂ ਜਸਟ ਟੇਕ ਔਫ, ਤੁਸੀਂ ਘਰ ਨੂੰ ਚੱਲ ਜਾਓ, ਤੁਹਾਡੀ ਹਾਜ਼ਰੀ ਲੱਗ ਗਏ ਵੀ ਹਾਂ ਵੀ ਵਿਆਹ 'ਤੇ ਆਇਆ ਸੀਗਾ। ਹੁਣ ਉੱਥੇ ਲਾਵਾਂ 'ਚ ਕੌਣ ਬੈਠਿਆ ਨਹੀਂ ਬੈਠਿਆ ਇਹ ਮਾਇਨਾ ਨਹੀਂ ਰੱਖਦਾ ਹੈਗਾ, ਉੱਥੇ ਕੌਣ ਕਿੰਨੀ ਦੇਰ ਕੀ ਹੁਣ ਖਾਧਾ ਕੀ ਨਹੀਂ ਖਾਧਾ ਉਹਦਾ ਕੋਈ ਮਾਇਨਾ ਨਹੀਂ। ਦਿਸ ਲਿਟਰਲੀ ਮੈਂ ਦੇਖਿਆ ਕਿ 90% ਵਿਆਹਾਂ ਦੇ ਵਿੱਚ ਤੁਹਾਨੂੰ ਕੋਈ ਨਹੀਂ ਪੁੱਛਦਾ ਫਿਰ ਅੰਦਰ, ਤੁਹਾਨੂੰ ਯੂ ਡੋਂਟ, ਯੂ ਆਰ ਔਨ ਯੂਰ ਓਨ, ਠੀਕ ਹੈ। ਹੋਸਪਿਟੈਲਿਟੀ ਜਿਹੜੀ ਆ ਉਹ ਫਿਰ ਬਹਿਰੇ ਵਗੈਰਾ ਜਿਹੜੇ ਸਰਵ ਕਰ ਰਹੇ ਉਹ ਹੀ ਕਰਦੇ ਆ, ਪਰਿਵਾਰ ਦੇ ਮੈਂਬਰ ਬਹੁਤ ਘੱਟ ਦੇਖੇ ਨੇ ਇੱਕ ਦੂਜੇ ਨੂੰ ਮਿਲਦੇ ਟੇਬਲਾਂ 'ਤੇ ਜਾਂਦੇ। ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਇੱਥੇ ਹੈ, ਜੋ ਤੁਸੀਂ ਵਿਆਹ 'ਤੇ ਜਾਂਦੇ ਹੋ ਯੂ ਆਰ ਨੋਟਿਡ, ਲਾਵਾਂ ਦੇ ਵਿੱਚ ਵੀ ਤੁਹਾਨੂੰ ਨੋਟ ਕੀਤਾ ਜਾਂਦਾ, ਫਿਰ ਉੱਥੇ ਵੀ ਵਧਾਈਆਂ ਦਿੰਦੇ ਆ, ਸਾਰਾ ਫੁੱਲ ਹੁੰਦਾ ਆ ਲਾਵਾਂ 'ਤੇ, ਅਤੇ ਫਿਰ ਜਿਹੜਾ ਹਾਲ ਹੈ ਉੱਥੇ ਵੀ ਅਸੀਂ ਦੇਖੇ ਆ ਪਰਿਵਾਰਾਂ ਦੇ ਜਿਹੜੇ ਮੈਂਬਰ ਹੈ ਹੋਸਟ ਉਹ ਹਰ ਟੇਬਲ 'ਤੇ ਜਾਂਦੇ ਨੇ, ਉਹਨਾਂ ਦਾ ਥੈਂਕ ਯੂ ਕਰਦੇ ਨੇ, ਫੋਟੋ ਖਿਚਾਉਂਦੇ ਨੇ ਉਹਨਾਂ ਦੇ ਨਾਲ, ਸੋ ਮੈਮਰੀ ਸਟੋਰ ਕਰ। ਇੱਥੇ ਹਜੇ ਫਿਰ ਬਹੁਤ ਵਧੀਆ ਹੈਗਾ ਆ ਉੱਥੇ ਨਾਲੋਂ, ਉੱਥੇ ਜ਼ਿਆਦਾ ਮਤਲਬ ਉਹ ਜ਼ਿਆਦਾ ਹੀ ਲਿਬਰਲਾਈਜ਼ ਹੋ ਗਿਆ। ਖੈਰ ਆਪਾਂ ਵਿਆਹਾਂ ਦੀ ਗੱਲ ਵੀ ਕਰ ਲਈ ਹੈ, ਅਤੇ ਅਮਰੀਕ ਭਾਅ ਜੀ ਵੀ ਜਿਹੜਾ ਦੁਨੀਆ ਦੇ ਵਿੱਚ ਇਸ ਵੇਲੇ ਸਾਰਿਆਂ ਨਾਲ ਵੱਡਾ ਮੁੱਦਾ ਬਣਿਆ ਹੋਇਆ ਹੈ ਉਹ ਹੈਗਾ ਅਮਰੀਕਾ, ਜਿਸ ਦੀ ਆਪਾਂ ਗੱਲ ਕਰਦੇ ਹੀ ਰਹਿੰਦੇ ਹਾਂ, ਅਤੇ ਅੰਦਾਜ਼ਾ ਇਹ ਲਗਾਇਆ ਜਾ ਰਿਹਾ ਸੀਗਾ ਕਿ ਜਿਸ ਤਰ੍ਹਾਂ ਨਾਲ ਡੋਨਲਡ ਟਰੰਪ ਅਤੇ ਕਰੋਨਾ ਦਾ ਜਿਹੜਾ ਕ੍ਰਾਈਸਿਸ ਆ ਉਹ ਉਸਨੂੰ ਝੱਲਣਾ ਪੈ ਰਿਹਾ, ਉਸ ਤੋਂ ਪਹਿਲਾਂ ਹੋਰ ਜਿਹੜੇ ਨੇ ਰਸ਼ੀਆ ਦਾ ਮੀਡੀਆ ਜਾਂ ਰਸ਼ੀਆ ਦੀ ਇੰਟਰਫੇਰੈਂਸ ਦੀਆਂ ਇਨਕੁਆਇਰੀਆਂ ਚੱਲੀਆਂ, ਅਤੇ ਯੂਕਰੇਨ ਦਾ ਮਸਲਾ ਚੱਲਿਆ, ਉਸ ਤੋਂ ਇਲਾਵਾ ਬਲੈਕ ਲਾਈਵ ਮੈਟਰ ਜਿਹੜਾ ਭੰਨ ਤੋੜ ਹੋਈ ਅਮਰੀਕਾ ਦੇ ਵਿੱਚ, ਦੰਗੇ ਹੋਏ ਨੇ ਪਿਛਲੇ 4 ਸਾਲ ਦੇ ਵਿੱਚ, ਬਹੁਤ ਕੁਛ ਹੋਇਆ, ਉਸ ਦੇ ਮੱਦੇਨਜ਼ਰ ਲੱਗਦਾ ਸੀਗਾ ਕਿ ਟਰੰਪ ਬਹੁਤ ਬੁਰੀ ਤਰ੍ਹਾਂ ਹਾਰੇਗਾ, ਸਾਰਿਆਂ ਨੂੰ ਇਹੀ ਲੱਗ ਰਿਹਾ ਸੀ ਵੀ ਨਹੀਂ ਜਿੱਤੇਗਾ। ਅਮਰੀਕਾ ਦੀ ਐਗਜ਼ਿਟ ਪੋਲਸ ਨੇ ਕਹਿ ਦਿੱਤਾ ਸੀ ਵੀ ਕਈ ਸਟੇਟਾਂ 'ਚ ਤਾਂ 17-17% ਜਿਹੜਾ ਉਹ ਪਿੱਛੇ ਜਾਏਗਾ, ਅਤੇ ਉਹਨਾਂ ਸਟੇਟਾਂ ਦੇ ਵਿੱਚ ਕਈਆਂ 'ਚ ਜਿੱਤਿਆ ਵੀ ਹੈ ਟਰੰਪ, ਅਤੇ ਕਈਆਂ ਸਟੇਟਾਂ ਦੇ ਵਿੱਚ ਮਾਰਜਨ ਸਿਰਫ 1% ਹੈ, ਸੋ ਖੁੰਡੀਆਂ ਦੇ ਸਿੰਘ ਫਸੇ ਹੋਏ ਨੇ। ਇਟਸ ਅ ਬੈਟਰ ਰਿਜ਼ਲਟ ਫੋਰ ਟਰੰਪ, ਕਿਉਂਕਿ ਉਹਦੀ ਹਾਰ ਪੱਕੀ ਲੱਗ ਰਹੀ ਸੀਗੀ। ਉਸ ਚੀਜ਼ ਨੂੰ, ਕਰੋਨਾ ਨੂੰ ਅਮਰੀਕਾ ਨੇ ਬਹੁਤਾ ਤਰਜੀਹ ਨਹੀਂ ਦਿੱਤੀ ਕਿ ਇਸ ਲਈ ਕੌਣ ਜ਼ਿੰਮੇਵਾਰ ਹੈ, ਟਰੰਪ ਜ਼ਿੰਮੇਵਾਰ ਹੈ ਜਾਂ ਨਹੀਂ ਜ਼ਿੰਮੇਵਾਰ। ਸੋ ਅਮਰੀਕ ਭਾਅ ਜੀ ਕੁੱਲ ਮਿਲਾ ਕੇ ਜਿਹੜੀ ਓਵਰਆਲ ਸਿਚੁਏਸ਼ਨ ਹੈ, ਹਜੇ ਤੱਕ ਕੋਈ ਰਿਜ਼ਲਟ ਨਹੀਂ ਨਿਕਲਿਆ, 264 ਅਤੇ 210 ਵਗੈਰਾ 'ਤੇ ਇੱਥੇ ਗੱਲ ਅਟਕੀ ਹੋਈ ਹੈ। ਕਈ ਸਟੇਟਸ ਸਲੋਅ ਚੱਲ ਰਹੀਆਂ ਨੇ, ਕਈ ਥਾਂ ਦੇ ਉੱਤੇ ਧਾਂਦਲੀਆਂ ਕਹਿੰਦੇ ਹੋ ਰਹੀਆਂ ਨੇ, ਲੱਖ ਵੋਟ ਨਿਕਲੀ ਆ ਪੋਸਟਲ 'ਚੋਂ, ਇੱਕ ਵੀ ਵੋਟ ਉਹਦੇ 'ਚ ਟਰੰਪ ਦੀ ਨਹੀਂ ਹੈਗੀ, ਸੋ ਉੱਥੇ ਕੇਸ ਹੋਏਗਾ, ਕਈ ਕੇਸ ਹੋਣਗੇ, ਅਤੇ ਮੈਨੂੰ ਨਹੀਂ ਲੱਗਦਾ ਅਮਰੀਕਾ ਦਾ ਜਿਹੜਾ ਰਿਜ਼ਲਟ ਹੈ ਉਹ 4 ਦਸੰਬਰ ਤੱਕ ਹੋਏਗਾ। ਅਤੇ ਮੈਂ ਸੁਣਿਆ ਤੁਸੀਂ ਕੱਲ੍ਹ ਹਰਨਾਮ ਸਿੰਘ ਨੂੰ ਵੀ ਫੋਨ ਕੀਤਾ ਸੀਗਾ, ਅਤੇ ਉਹਦਾ ਕੀ ਵਿਚਾਰ ਹੈ, ਪਹਿਲਾਂ ਉੱਥੋਂ ਹੀ ਸ਼ੁਰੂ ਕਰ ਲਓ
ਜੀ। ਅਮਨਦੀਪ, ਮੈਂ ਨਾ ਉਹ ਫੋਨ ਕਰਦਾ ਰਹਿੰਦਾ ਹਰਨਾਮ ਸਿੰਘ ਨੂੰ ਵੀ, ਅਤੇ ਉਹ ਕਾਫੀ ਇੰਟਰਸਟਿੰਗ ਬੰਦੇ ਹੈ, ਜਿੱਦਾਂ ਜਾਣਦੇ ਹੀ ਆ ਤੁਸੀਂ, ਇੰਟਰਸਟਿੰਗ ਪਰਸਨੈਲਿਟੀ ਆ। ਅਤੇ ਜਿੱਦਾਂ ਇਹ ਰਿਜ਼ਲਟ ਆਉਣੇ ਸ਼ੁਰੂ ਹੋਏ, ਚਲੋ ਮੈਂ ਕਿਹਾ ਹਰਨਾਮ ਸਿੰਘ ਨਾਲ ਗੱਲ ਕਰਦੇ ਹਾਂ। ਅਤੇ ਮੈਂ ਉਹਨੂੰ ਫੋਨ ਲਾਇਆ, ਮੈਂ ਕਿਹਾ ਹਰਨਾਮ ਸਿੰਘ ਜੀ ਕੀ ਹਾਲ ਚਾਲ ਤੁਹਾਡੇ? ਉਹ ਵੀਰ ਜੀ, ਹਾਲ ਚਾਲ ਸਾਡੇ ਚੰਗੇ ਨੇ, ਅਸੀਂ ਐਸ 'ਤੇ ਬੈਠੇ ਨੇ, ਆਪਣੇ ਬਿਜ਼ਨਸ ਦੇ ਵਿੱਚ ਕਾਫੀ ਮਸ਼ਰੂਫ ਹੈਗੇ ਨੇਗੇ, ਅਤੇ ਕਰਦੇ ਕੰਮਕਾਰ ਵੀ ਅੱਛੇ ਬੜੇ ਕਰ ਰਹੇਗੇ, ਅਤੇ ਕੰਮਕਾਰ ਅੱਛਾ ਚੱਲ ਰਿਹਾ। ਮੈਂ ਕਿਹਾ ਉੱਧਰ ਇਲੈਕਸ਼ਨ ਚੱਲ ਰਹੀ ਆ, ਉੱਧਰ ਰਿਜ਼ਲਟ ਆ ਰਹੇ ਆਪਣੇ ਟਰੰਪ ਅਤੇ ਬਿਡਨ ਦੇ, ਅਤੇ ਉਹਦੇ ਵਿੱਚ ਕੀ ਅਜੇ ਉਹ ਇਲੈਕਸ਼ਨ ਤਾਂ ਜਿਹੜੀ ਹੈਗੀ 4 ਦਸੰਬਰ ਦੀ ਨਹੀਂ ਹੈਗੀ, 4 ਦਸੰਬਰ ਨੂੰ ਰਿਜ਼ਲਟ ਆਉਣੇ ਸੀਗੇ, 3 ਦੀ ਇਲੈਕਸ਼ਨ ਹੈਗੀ ਅਤੇ 4 ਦਸੰਬਰ ਨੂੰ ਰਿਜ਼ਲਟ ਆਉਣੇ ਹੈਗੇ। ਮੈਂ ਕਿਹਾ ਤੈਨੂੰ ਪਤਾ ਹੀ ਨਹੀਂ, ਇਲੈਕਸ਼ਨ ਤਾਂ ਹੋ ਗਈ, ਉਹ ਅੱਜ ਉਹਦੇ ਰਿਜ਼ਲਟ ਆ ਰਹੇ ਆ। ਉਹ ਵੀਰ ਜੀ, ਜਿਹੜੇ ਵਿਹਲੇ ਬੰਦੇ ਹੁੰਦੇ ਨੇਗੇ ਤੁਹਾਡੇ ਵਰਗੇ, ਉਹ ਇੱਦਾਂ ਦੇ ਕੰਮ ਕਰਦੇ ਨੇਗੇ। ਰਿਜ਼ਲਟ ਦੇਖ ਲਓ ਅਮੈਰੀਕਾ 'ਚ ਕੀ ਹੋ ਗਿਆ, 1000 ਮੀਲ ਇੱਥੋਂ ਅਮੈਰੀਕਾ, ਸਾਨੂੰ ਉਹਦਾ ਫਿਕਰ ਹੈਗਾ। ਆਹ ਜਿਹੜੇ ਸਾਡੇ ਇੱਧਰ ਰੈਸਟੋਰੈਂਟ ਵਿੱਚ ਕੰਮ ਫਸੇ ਪਏ ਨੇਗੇ, ਇਹ ਕਿਨੇ ਕਰਨੇ ਹੈਗੇ? ਅਤੇ ਅਮਨਦੀਪ ਵੀ ਇੱਦਾਂ ਹੀ ਕਰਦੇ ਹੋਣੇ, ਉਹ ਰਿਜ਼ਲਟਾਂ ਦੇ ਪਿੱਛੇ ਪਏ ਹੋਣੇ, ਤਦੇ ਤਾਂ ਉਹਨਾਂ ਦਾ ਜਿਹੜਾ ਥਾਈ ਰੈਸਟੋਰੈਂਟ ਵਿਕ ਗਿਆ ਹੈਗਾ। ਇਸ ਤਰ੍ਹਾਂ ਦੇ ਜਿਹੜੇ ਕੰਮ ਕਰਦੇ ਨੇ ਲੋਕ ਹੈ ਨਾ, ਉਹ ਇਸ ਤਰ੍ਹਾਂ ਜਿਹੜੇ ਫਿਰ ਕੰਮ ਹੁੰਦਾ ਕਿਸੇ ਦਾ ਹੈਗਾ, ਆਪਣੀ ਮੁਸੀਬਤ ਆਪਣੇ ਘਰ ਪਾਈ ਹੈਗੀ ਹੈ ਕਿ ਰਿਜ਼ਲਟ ਕੀ ਆ ਰਿਹਾ ਹੈਗਾ, ਕਦੋਂ ਆਉਣਾ ਹੈਗਾ। ਮੈਂ ਤਾਂ ਸੁਣਿਆ 4 ਦਸੰਬਰ ਨੂੰ ਰਿਜ਼ਲਟ ਆਉਣਾ ਹੈਗਾ, ਕਿ ਮੈਂ ਤਾਂ ਉਸੇ ਭੁਲੇਖੇ 'ਚ ਬੈਠਾ, ਮੈਂ ਰੇਡੀਓ ਨਹੀਂ ਸੁਣਦਾ ਹੈਗਾ, ਅਤੇ ਮੈਂ ਤਾਂ ਕਿਸੇ ਤੋਂ ਸੁਣੀ ਸੁਣਾਈ, ਕੋਈ ਬਹਿਰਾ ਇੱਧਰ ਘੁੰਮਦਾ ਘੁੰਮਦਾ ਕੋਈ ਦੱਸਦਾ ਕਿ ਚਾਹ ਕਿ ਚਾਹ ਜਿਹੜੇ ਮੈਂ ਚਾਹ 'ਤੇ ਟੇਬਲ 'ਤੇ ਬਹਿਣੇਗਾ ਕੀ ਹੋਇਆ, ਅੱਜ ਤਾਂ ਕਿਸੇ ਉਹ ਵੀ ਨਹੀਂ ਦੱਸਿਆ ਹੈਗਾ। ਆਪਣੇ ਆਪਣੇ ਕੰਮਾਂ 'ਚ ਮਸਰੂਫ ਹੈਗੇ ਨੇ। ਇੱਥੇ ਸ਼੍ਰੀਨਗਰ ਦੇ ਵਿੱਚ ਬੜੀ ਖੁਸ਼ਹਾਲੀ ਆ ਰਹੀ ਹੈ, ਜਿੱਦਾਂ ਮੋਦੀ ਸਾਹਿਬ ਨੇ ਆਪਣੇ ਖੋਲ੍ਹਿਆ ਹੈਗਾ, ਲੋਕ ਇੱਥੇ ਜ਼ਮੀਨਾਂ ਲੈ ਰਹੇ ਨੇਗੇ ਅਤੇ ਬੜੇ ਖੁਸ਼ ਨੇਗੇ। ਅਤੇ ਤੁਸੀਂ ਇੱਧਰ ਰਿਜ਼ਲਟਾਂ ਦੇ ਪਿੱਛੇ ਪਏ ਹੈਗੇ, ਮੇਰੇ ਖਿਆਲ ਵਿੱਚ ਤੁਹਾਨੂੰ ਕੋਈ ਬਲੇਕਾ ਆਉਣਾ, ਹੋਰ ਕਿਸੇ ਗੱਲ ਹੁੰਦੀ ਹੋਣੀ ਹੈ, ਕਮਾਲ ਕਰ ਦੇਂਗੇ ਐਸਾ ਕਿ ਰਿਜ਼ਲਟ ਆਉਣਾ ਹੈਗਾ। ਪਰ ਮੈਂ ਤਾਂ ਸੁਣੀ ਨਹੀਂ ਗੱਲ, ਤੁਸੀਂ ਦੱਸ ਦਿਓ ਕੀ ਹੁੰਦਾ ਹੈਗਾ। ਮੈਂ ਕਿਹਾ ਰਿਜ਼ਲਟ ਲਗਭਗ ਆ ਚੁੱਕੇ ਆ, ਅਤੇ ਬਿਡਨ ਉਹਦੇ ਵਿੱਚ ਅੱਗੇ ਆ। ਇਹ ਬਿਡਨ ਕੌਣ ਹੁੰਦਾ ਹੈਗਾ? ਮੈਨੂੰ ਬਿਡਨ ਦਾ ਵੀ ਨਹੀਂ ਪਤਾ ਹੈਗਾ, ਤੁਸੀਂ ਬਿਡਨ ਕਰਦੇ ਹੈਗੇ? ਉਹ ਮੈਂ ਕਿਹਾ ਓਪੋਜੀਸ਼ਨ ਦਾ ਆ, ਉਹ ਜਿੱਦਾਂ ਟਰੰਪ ਦੇ ਜਿੱਦਾਂ ਮੋਦੀ ਦੇ ਖਿਲਾਫ ਕੇਜਰੀਵਾਲ ਖੜ ਜਾਵੇ ਇੱਦਾਂ। ਅੱਛਾ, ਉਹ ਅੱਛਾ ਅੱਛਾ, ਇਲੈਕਸ਼ਨ ਹੋ ਰਹੀ ਹੈਗੀ ਹੈ। ਮੈਂ ਕਿਹਾ 3-10 ਮਿੰਟ ਦਾ ਤੈਨੂੰ ਦੱਸੀ ਜਾਣਾ ਤੂੰ, ਇਲੈਕਸ਼ਨ
ਰਿਜ਼ਲਟ ਤਾਂ ਹੀ ਇਲੈਕਸ਼ਨ ਰਿਜ਼ਲਟ ਤਾਂ ਹੀ ਆਊਗਾ ਜੇ ਇਲੈਕਸ਼ਨ ਹੋ ਰਹੀ ਹੋਈ ਹੈ।
ਲੈ, ਉਹਨੂੰ ਪਤਾ ਹੀ ਨਹੀਂ ਅਮਨਦੀਪ, ਉਹਨੂੰ ਪਤਾ ਹੀ ਨਹੀਂ ਵੀ ਇਲੈਕਸ਼ਨ ਹੋ ਰਹੀ। ਵੈਸੇ ਤਾਂ ਇੱਦਾਂ ਦੇ ਬੰਦੇ ਚਾਹੀਦੇ ਆ ਜਿਹੜੇ ਆਪਣੇ ਕੰਮ ਵਿੱਚ ਮਸ਼ਰੂਫ ਹੋਣ, ਆਪਣੇ ਕੰਮ ਵਿੱਚ ਜ਼ਿਆਦਾ ਧਿਆਨ ਦੇਣ। ਲੈਣਾ ਇਲੈਕਸ਼ਨਾਂ ਤੋਂ ਕੀ ਕਰਨਾ, ਤੁਸੀਂ ਜ਼ਿੰਦਗੀ ਨੂੰ ਤੁਸੀਂ ਜੀਓ, ਆਪਣੀ ਜ਼ਿੰਦਗੀ ਨੂੰ ਜੀਓ। ਕਦੇ ਕਦੇ ਚਲੋ ਮਾੜਾ ਮੋਟਾ ਇੰਟਰਸਟ ਵੀ ਲਾ ਲਓ ਇਹਦੇ ਵਿੱਚ, ਇੱਦਾਂ ਦਾ ਉਹ ਕਹਿੰਦਾ। ਹੁਣ ਮੈਨੂੰ ਲੱਗਦਾ ਹੈ ਕਿ ਅਮਨਦੀਪ, ਰਿਜ਼ਲਟ 4 ਦਸੰਬਰ ਨੂੰ ਹੀ ਆਉਣਾ, ਉਹਦੀ ਗੱਲ ਠੀਕ ਹੋ ਜਾਣੀ ਹੈ।
ਉਹਨੂੰ 4 ਨੂੰ ਪਤਾ ਲੱਗਣਾ ਅਮਰੀਕਾ ਦਾ ਪ੍ਰੈਜੀਡੈਂਟ ਕੌਣ ਬਣ ਗਿਆ 4 ਦਸੰਬਰ ਨੂੰ, ਕਿਉਂਕਿ
ਅਮਰੀਕਾ ਦਾ ਪ੍ਰੈਜੀਡੈਂਟ ਬਿਡਨ ਬਣਿਆ ਜਾਂ ਟਰੰਪ ਦੁਬਾਰਾ ਬਣ ਜਾਊਗਾ। ਪਰ ਇੱਕ ਗੱਲ ਅਮਨਦੀਪ, ਜਿੱਦਾਂ ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਹੈ ਨਾ, ਅਮਰੀਕਾ ਦੀ ਇਲੈਕਸ਼ਨ ਦੀ ਕੀਤੀ ਗੱਲ, ਅਤੇ ਲੋਕ ਨਾ ਜਿੱਦਾਂ ਅਮੈਰੀਕਨ ਜਿਹੜੀ ਇਮੀਗ੍ਰੇਸ਼ਨ ਪੋਲਿਸੀ ਆ ਉਹ ਅਸਿਮੀਲੇਸ਼ਨ ਆ, ਕਿ ਜਿਹੜੇ ਅਮੈਰੀਕਾ 'ਚ ਲੋਕ ਆਉਣਗੇ ਨਾ, ਉਹ ਅਮੈਰੀਕਾ ਦੇ ਕਲਚਰ ਨੂੰ ਇੰਬਰੇਸ ਕਰਨ, ਅਮੈਰੀਕਾ ਦੇ ਕਲਚਰ ਨੂੰ ਮਤਲਬ ਆਪਣੀ ਗਲਬੱਕੜੀ ਵਿੱਚ ਲੈਣ, ਅਮੈਰੀਕਨ ਬਣਨ, ਅਮੈਰੀਕਨ ਸਟਾਈਲ ਜੀਣ, ਜਾਂ ਅਮੈਰੀਕਾ ਦੇ ਕਲਚਰ ਵਿੱਚ ਅਸਿਮੀਲੇਟ ਹੋ ਜਾਣ, ਮਤਲਬ ਰਲ ਜਾਣ। ਮੇਰੇ ਖਿਆਲ 'ਚ ਜਿਹੜੀ ਟਰੰਪ ਇਹ ਪੋਲਿਸੀ ਚੰਗੀ ਪੋਲਿਸੀ ਆ, ਅਤੇ ਉਹਦੀ ਪ੍ਰੋਟੈਕਸ਼ਨਿਜ਼ਮ ਦੀ ਪੋਲਿਸੀ ਵੀ ਵਧੀਆ, ਕਿ ਉਹ ਅਮੈਰੀਕਾ ਨੂੰ ਦੁਬਾਰਾ ਗ੍ਰੇਟ ਬਣਾਉਣਾ ਚਾਹੁੰਦਾ। ਇਹਦਾ ਮਤਲਬ ਇਹ ਹੈ ਕਿ ਜਿੰਨੇ ਵੀ ਅਮੈਰੀਕਨ ਪ੍ਰੋਡਿਊਸਰ ਜਾਂ ਇੰਡਸਟਰੀਜ਼ ਆ, ਕਾਰਪੋਰੇਟ ਆ, ਉਹਨਾਂ ਨੂੰ ਅਮੈਰੀਕਨ ਕਾਰਪੋਰੇਟ ਨੂੰ ਅਮੈਰੀਕਾ ਦੇ ਵਿੱਚ ਹੀ ਸਟਰੋਂਗ ਕਰਨਾ ਚਾਹੁੰਦਾ, ਇੱਕ ਵਧੀਆ ਗੱਲ ਆ। ਅਤੇ ਵੈਸੇ ਜਿਹੜੀਆਂ ਸਾਰੀਆਂ ਇਕੋਨਮੀਆਂ, ਇਹਨਾਂ ਨੂੰ ਅਮੈਰੀਕਨ ਪੈਟਰਨ 'ਤੇ ਆਪਣੇ ਆਪਣੇ ਦੇਸ਼ਾਂ ਦੀ ਇਕੋਨਮੀ ਨੂੰ ਲੋਕਲਾਈਜ਼ ਕਰਨਾ ਚਾਹੀਦਾ, ਲੋਕਲ ਕੋਂਟੈਕਟ ਨੂੰ ਇਨਕਰੇਜ ਕਰਨਾ ਚਾਹੀਦਾ, ਤਾਂ ਕਿ ਲੋਕਲ ਜੋਬ ਤੁਹਾਨੂੰ ਮਿਲਣ, ਤੁਸੀਂ ਲੋਕਲੀ ਉਹਦੇ ਵਿੱਚ ਇਨਵੋਲਵ ਹੋਵੋ। ਅਤੇ ਫਿਰ ਤੁਹਾਨੂੰ ਥੋੜ੍ਹਾ ਭੇਦ ਵੀ ਰਹਿੰਦਾ ਬਾਹਰਲੀਆਂ ਇਕੋਨਮੀਆਂ 'ਚ ਕੀ ਹੋ ਰਿਹਾ, ਕਿ ਉਹ ਕਿੱਦਾਂ ਦਾ ਦੇਸ਼ ਆ, ਕਿ ਇੱਕ ਤਰ੍ਹਾਂ ਦੇ ਨਾਲ ਤੁਹਾਡੇ ਕੋਲ ਇੱਕ ਸਸਪੈਂਸ਼ਨ ਹੁੰਦੀ ਆ, ਜਿਸ ਤੁਸੀਂ ਇੱਕ ਤੁਹਾਡੇ ਕੋਲ ਅਣਜਾਣਪਣ ਹੁੰਦਾ ਕਿ ਦੂਜੇ ਦੇ ਵਿੱਚ ਕੀ ਹੋ ਰਿਹਾ, ਤੁਹਾਨੂੰ ਵੀ ਚੰਗਾ ਲੱਗਦਾ। ਜੇ ਸਾਰੀਆਂ ਚੀਜ਼ਾਂ ਐਕਸਪੋਜ਼ ਕਰ ਦਿਓ, ਤੁਸੀਂ ਭਾਰਤ 'ਚ ਆਹ ਚੀਜ਼ ਹੋ ਰਿਹਾ, ਚੀਨ ਵਿੱਚ ਆਹ ਚੀਜ਼ ਹੋ ਰਹੀ ਆ, ਜਪਾਨ ਵਿੱਚ ਕੀ ਹੋ ਰਿਹਾ, ਫਿਰ ਤੁਹਾਡਾ ਜਿਹੜਾ ਜੀਵਨ ਦਾ ਨਾ ਸਵਾਦ ਆ, ਜਿਹੜਾ ਇੱਕ ਨਜ਼ਾਰਾ ਆ, ਉਹ ਖਤਮ ਹੋ ਜਾਂਦਾ। ਤੁਸੀਂ ਕਿੰਨੇ ਇਸ ਗੱਲ ਦੇ ਨਾਲ ਸਹਿਮਤ ਹੋ?
ਅਮਰੀਕ ਭਾਅ ਜੀ, ਇਹ ਨਾ ਇੱਕ ਇੱਕ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਆਪਣਾ ਦੇਸ਼ ਜਿਹੜਾ ਆਤਮ ਨਿਰਭਰ ਹੋਣਾ ਚਾਹੀਦਾ ਹੈ, ਪਰ ਇਹ ਜਦੋਂ ਤੁਸੀਂ ਇੰਟਰਨੈਸ਼ਨਲ ਟ੍ਰੇਡ ਕਰਦੇ ਹੋ, ਜਦੋਂ ਤੁਹਾਡੇ ਕੋਲ ਕੋਈ ਸਰਪਲਸ ਚੀਜ਼ ਹੋ ਜਾਂਦੀ ਹੈ ਤਾਂ ਤੁਹਾਨੂੰ ਕੋਈ ਨਾ ਕੋਈ ਚੀਜ਼ ਬਾਹਰ ਭੇਜਣੀ ਪੈਂਦੀ ਹੈ, ਗਾਹਕ ਹੋਰ ਜਾ ਕੇ ਲੱਭਣੇ ਪੈਂਦੇ ਜਦੋਂ ਸੈਚੂਰੇਸ਼ਨ ਹੋ ਜਾਂਦੀ ਹੈ। ਸੋ ਉਹ ਜਿਹੜੀ ਸਮੱਸਿਆ ਆ ਸੈਚੂਰੇਸ਼ਨ ਦੀ, ਉਹਦੇ ਲਈ ਤੁਹਾਨੂੰ ਟ੍ਰੇਡ ਕਰਨਾ ਪੈਂਦਾ। ਜਦੋਂ ਤੁਸੀਂ ਟ੍ਰੇਡ ਦੂਸਰੇ ਦੇਸ਼ ਨਾਲ ਫਿਰ ਕਿਤੇ ਜਾਂ ਦੂਸਰੇ ਇਲਾਕੇ ਨਾਲ ਕਰਦੇ ਹਾਂ ਤਾਂ ਉੱਥੋਂ ਫਿਰ ਤੁਹਾਨੂੰ ਵਾਪਸ ਵੀ ਕੁਛ ਨਾ ਕੁਛ ਲੈਣਾ ਪੈਂਦਾ, ਤਾਂ ਅਗਲੇ ਤੁਹਾਡੀ ਚੀਜ਼ ਖਰੀਦਦੇ ਆ। ਉਹਨਾਂ ਨਾਲ ਸਮਝੌਤਾ ਕਰਨਾ ਪੈਂਦਾ ਵੀ ਮੈਂ ਬਈ ਇੱਦਾਂ ਕਰੋ, ਤੁਸੀਂ ਸਾਡੀ ਕਪਾਹ ਲੈ ਲਓ, ਹੈ ਨਾ, ਅਸੀਂ ਤੁਹਾਡੀ ਖੰਡ ਲੈ ਲੈਂਦੇ ਹਾਂ ਜਾਂ ਗੁੜ ਖਰੀਦ ਲੈਂਦੇ ਹਾਂ। ਸੋ ਉਹ ਜਿਹੜਾ ਟ੍ਰੇਡ ਬੈਲੈਂਸ ਹੈ, ਇੱਦਾਂ ਕਰਨਾ ਪੈਂਦਾ ਕਿ ਜਿਹੜੀ ਚੀਜ਼ ਆਪਦੇ ਕੋਲ ਹੈ ਉਹ ਲੈਣੀ ਪੈਂਦੀ ਹੈ ਅਤੇ ਜਿਹੜੀ ਸਾਡੇ ਕੋਲ ਵੱਧ ਹੈ ਉਹ ਦੇਣੀ ਪੈਂਦੀ ਆ। ਹੁਣ ਕਈ ਵਾਰੀ ਇੱਦਾਂ ਦੇਸ਼ ਕਈ ਕਰਦੇ ਨਹੀਂ ਹੈਗੇ ਕਿ ਕਹਿੰਦੇ ਨਹੀਂ ਅਸੀਂ ਤਾਂ ਚੀਜ਼ ਤੁਹਾਨੂੰ ਦੇਣੀ ਆ ਪਰ ਲੈਣੀ ਨਹੀਂ। ਉੱਥੇ ਫਿਰ ਜਿਹੜੀ ਅਮਰੀਕਾ ਦੀ ਡਿਸਟਰਕਟਿਵ ਪੋਲਿਸੀ ਆ ਉਹ ਕੰਮ ਕਰਦੀ ਆ ਕਿ ਜੇ ਤੁਸੀਂ ਨਹੀਂ ਸਾਡੀ ਚੀਜ਼ ਖਰੀਦਣੀ, ਅਸੀਂ ਤੁਹਾਨੂੰ ਖਤਮ ਕਰ ਦੇਣਾ, ਤੁਹਾਡਾ ਲੀਡਰ ਏ ਬਦਲ ਦੇਣੇ ਆ। ਉੱਥੇ ਫਿਰ ਉਹ ਦੰਗੇ ਫਸਾਦ ਸਿਵਲ ਵਾਰ ਵਟ ਐਵਰ, ਹੈ ਨਾ, ਉਹ ਕਰਦੇ ਨੇ। ਸੋ ਇਹ ਪੋਲਿਸੀਆਂ ਅਮਰੀਕਾ ਦੀਆਂ ਰਹੀਆਂ ਨੇ ਅਤੇ ਹੈਗੀਆਂ ਵੀ ਆ, ਧੱਕਾ ਵੀ ਕਰਦੇ ਨੇ, ਬਹੁਤ ਕੀਤਾ, ਬਹੁਤ ਦੇਸ਼ ਢਾਏ ਨੇ ਇਹਨਾਂ ਨੇ। ਪਰ ਇੱਦਾਂ ਨਹੀਂ ਹੈ ਕਿ ਸਾਰਾ ਨੈਗੇਟਿਵ ਹੀ ਆ, ਬਹੁਤ ਸਾਰੇ ਦੇਸ਼ ਇਹਨਾਂ ਨੇ ਬਚਾਏ ਵੀ ਨੇ ਧੱਕੇ ਸ਼ਾਹਾਂ ਕੋਲੋਂ, ਜਿਹੜੇ ਖਰਾਬ ਕਰਦੇ ਸੀ ਜਾਂ ਸਿਸਟਮ ਉਹਨਾਂ ਨੇ ਮਤਲਬ ਖਰਾਬ ਕੀਤਾ ਸੀ, ਉਹਨਾਂ ਨੂੰ ਸੋਧਿਆ ਵੀ ਆ, ਐਸੀ ਗੱਲ ਨਹੀਂ ਹੈਗੀ।
ਜਿਹੜੇ ਲੋਕਲ ਦਾਦਾਗਿਰੀ ਕਰਦੇ ਸੀ, ਦਾਦੇ ਜਿਹੜੇ ਸੀ ਉਹਨਾਂ ਤੇ ਕੰਟਰੋਲ ਵੀ ਪਾਈ, ਉਹਨਾਂ ਤੇ ਨੱਥ ਵੀ ਪਾਈ, ਇੱਕਦਮ ਇਹ ਪੋਜ਼ਿਟਿਵ ਗੱਲ ਵੀ ਆ।
ਪੋਜ਼ਿਟਿਵ
ਜਿਸ ਵੇਲੇ ਤੁਸੀਂ ਦਾਦਿਆਂ ਤੇ ਨੱਥ ਪਾਉਣੇ ਆ ਨਾ, ਦਾਦਾਗਿਰੀ ਤੇ ਨੱਥ ਪਾਉਣੇ ਆ, ਤੇ ਤੁਹਾਨੂੰ ਕਈ ਵਾਰੀ ਇੱਦਾਂ ਦੇ ਐਕਸ਼ਨ ਵੀ ਲੈਣੇ ਪੈਂਦੇ ਆ ਜਿਹੜੇ ਕਿ ਸਮਾਜ ਵਿਰੋਧੀ ਵੀ ਹੁੰਦੇ ਆ, ਜਾਂ ਉਹ ਦੇਸ਼ਾਂ ਨੂੰ ਨੁਕਸਾਨ ਵੀ ਪਹੁੰਚਾ ਸਕਦੇ, ਇੱਦਾਂ ਵੀ ਹੋਈ ਆ।
ਹਾਂਜੀ, ਫਿਰ ਉਹਨਾਂ ਦਾਦਿਆਂ ਦੇ ਥਾਂ ਆਪਣੇ ਦਾਦੇ ਵੀ ਬਿਠਾਲਣੇ ਪੈਂਦੇ ਆ, ਇਹ ਵੀ ਇੱਕ ਪ੍ਰੋਬਲਮ,
ਆਪਣੇ ਦਾਦੇ ਵੀ ਬਿਠਾਲਣੇ ਪੈਂਦੇ ਆ।
ਹਾਂਜੀ, ਉਹਨਾਂ ਨੂੰ ਕੰਟਰੋਲ ਕਰਨਾ।
ਬੰਬੇ ਦੇ ਵਿੱਚ ਦੇਖ ਲਓ, ਬੰਬੇ 'ਚ ਜਿੱਦਾਂ ਸੁਧਾਰ ਹੋਏ ਆ, ਉਹ ਸੁਧਾਰ ਇਸ ਕਰਕੇ ਨਹੀਂ ਹੋਏ ਕਿ ਉਹ ਕਾਨੂੰਨ ਨੇ ਕੀਤੇ, ਉੱਥੇ ਆਪਣੇ ਦਾਦੇ ਛੱਡੇ ਪਏ ਆ, ਇਸ ਨੂੰ ਦਾਦਾਗਿਰੀ ਕਰਨੀ ਪਈ ਆ, ਤਾਂ ਉਹ ਦਾਦੇ ਜਿਹੜੇ ਖਤਮ ਹੋਏ ਆ। ਇੱਦਾਂ ਹੀ ਅਮੈਰੀਕਾ ਨੇ ਵੀ ਕੀਤੀ ਆ, ਕਈ ਉਹਦੇ ਵਿੱਚ ਪੋਜ਼ਿਟਿਵ ਪੁਆਇੰਟ ਵੀ ਹੋਏ ਆ, ਖੁਸ਼ਹਾਲੀ ਵੀ ਆਈ ਆ, ਲੇਕਿਨ ਕਿਤੇ ਕਿਤੇ ਨੈਗੇਟਿਵ ਪੁਆਇੰਟ ਵੀ ਰਹੇ ਆ।
ਦੇਖੋ, ਓਵਰਆਲ ਜਿਹੜਾ ਟ੍ਰੇਡ ਦਾ ਲਿਬਰਲਾਈਜੇਸ਼ਨ ਹੋਣਾ ਜਾਂ ਟ੍ਰੇਡ ਦਾ ਦੁਨੀਆ ਦੇ ਨਾਲ ਟ੍ਰੇਡ ਹੋਣਾ, ਉਹਦੇ ਨਾਲ ਜਿਹੜਾ ਮਨੁੱਖ ਨੂੰ ਹੈ ਨਾ, ਉਹ ਦੁਨੀਆ ਘੁੰਮਣ ਦਾ ਮੌਕਾ ਮਿਲਿਆ, ਆਉਣ ਜਾਣ ਦਾ ਮੌਕਾ ਮਿਲਿਆ, ਇੱਕ ਦੂਜੇ ਨੂੰ ਮਿਲਣ ਦਾ ਮੌਕਾ ਮਿਲਿਆ, ਦੂਸਰੇ ਕਲਚਰਾਂ ਨੂੰ ਸਮਝਣ ਅਤੇ ਦੇਖਣ ਦਾ ਮੌਕਾ ਮਿਲਿਆ, ਅਤੇ ਇੱਕ ਸਾਰਤਾ ਮਿਲੀ। ਹੁਣ ਤੁਸੀਂ ਚਲੇ ਜਾਓ ਕਿਤੇ ਵੀ ਦੁਨੀਆ ਦੇ ਹਿੱਸੇ ਦੇ ਵਿੱਚ, ਆਲਮੋਸਟ ਕਹਿ ਲਓ ਕਿ 70-80% ਇਲਾਕਿਆਂ 'ਚ ਚਲ ਜਾਓ ਅਤੇ ਤੁਹਾਨੂੰ ਆਪਣਾ ਮਨਪਸੰਦ ਦਾ ਖਾਣਾ ਮਿਲ ਜਾਏਗਾ, ਠੀਕ ਹੈ। ਪਰ ਕੀ ਇਹ ਪੋਸੀਬਲ ਸੀ? ਅੱਜ ਤੋਂ 50 ਸਾਲ 60 ਸਾਲ 100 ਸਾਲ ਪਹਿਲਾਂ ਇਹ ਪੋਸੀਬਲ ਸੀ ਕਿ ਤੁਸੀਂ ਦੁਨੀਆ ਦੇ ਦੂਜੇ ਪਾਸੇ ਚਲ ਜਾਓ, ਉੱਥੇ ਵੀ ਤੁਹਾਨੂੰ ਮੈਕਡੋਨਲਡ ਮਿਲੇਗਾ ਜਾਂ ਇੰਡੀਅਨ ਰੈਸਟੋਰੈਂਟ ਮਿਲੇਗਾ, ਤੁਸੀਂ ਉੱਥੇ ਵੀ ਰੋਟੀ ਖਾ ਸਕਦੇ ਹਾਂ। ਹੁਣ ਤੁਸੀਂ ਲਿਟਰਲੀ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਚਲ ਜਾਓ, ਤੁਸੀਂ ਰੋਟੀ ਤੁਹਾਨੂੰ ਮਿਲੇਗੀ, ਦਾਲ ਵੀ ਮਿਲੇਗੀ, ਛੋਲੇ ਭਟੂਰੇ ਵੀ ਮਿਲ ਜਾਣਗੇ।
ਅਮਨਦੀਪ, ਮੈਂ ਇਹ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹੈ। ਮੈਨੂੰ ਨਹੀਂ ਚੰਗਾ ਲੱਗਦਾ ਕਿ ਤੁਸੀਂ ਆਪਣੇ ਘਰ ਵੀ ਰੋਟੀ ਖਾਈ ਜਾਓ ਅਤੇ ਬਾਹਰ ਜਿਹੜੇ ਜਾਂਦੇ ਹਾਂ, ਮੈਲਬੋਰਨ ਜਾਂਦੇ ਜਾਂ ਹੋਰ ਕਿ ਟੋਕੀਓ ਜਾਂਦੇ, ਉੱਥੇ ਵੀ ਰੋਟੀ ਖਾਓ, ਫਿਰ ਜਾਣਾ ਕੀ ਕਰਨੇ ਆ, ਫਿਰ ਘਰ ਖਾਈ ਜਾਓ ਤਾਂ ਰੋਟੀ, ਫਿਰ ਜਾਣਾ ਤਾਂ ਤੁਸੀਂ ਡਿਫਰੈਂਟ ਵਰਾਇਟੀ ਟੇਸਟ ਕਰਨੇ ਨੂੰ ਆ, ਅਤੇ ਤੁਸੀਂ ਉੱਥੇ ਵੀ ਜਿੱਦਾਂ ਇੱਕ ਐਡ ਵੀ ਆਉਂਦੀ ਹੁੰਦੀ ਅੱਜ ਕੱਲ੍ਹ ਹੋਟਲਾਂ ਵਾਲੇ ਐਡ ਵੀ ਦਿੰਦੇ ਹੁੰਦੇ ਆ, ਮਨਦੀਪ, ਇਹ ਸਾਡੇ ਹੋਟਲ 'ਚ ਆਓ ਤੁਹਾਨੂੰ ਘਰ ਵਰਗਾ ਮਾਹੌਲ ਮਿਲੂਗਾ, ਉਸ ਦਾ ਹੀ ਉਹ ਘਰ ਵਾਲੇ ਮਾਹੌਲ ਤੋਂ ਤਾਂ ਥੋੜ੍ਹੀ ਵੇਰੀਏਸ਼ਨ ਲੈਣੀ ਆ, ਉਹ ਮਾਹੌਲ ਛੱਡ ਕੇ ਨਵੇਂ ਮਾਹੌਲ 'ਚ ਤਾਂ ਜਾਣਾ ਆ, ਤੁਸੀਂ ਐਡ ਵਿੱਚ ਕਹਿੰਦੇ ਕਿ ਘਰ ਵਾਲੇ ਮਾਹੌਲ ਮਿਲੂਗਾ, ਉੱਥੇ ਵੀ ਅਧਿਕਾਰ ਕੋਰ ਬੈਠੀ ਆ, ਇੱਥੇ ਵੀ ਅਧਿਕਾਰ ਕੋਰ ਆ, ਅਤੇ ਪ੍ਰੋਬਲਮ ਤਾਂ ਉੱਥੇ ਦੀ ਉੱਥੇ ਹੀ ਆ, ਫਿਰ ਰੈਸਟੋਰੈਂਟ 'ਚ ਕਰਨ ਕੀ ਜਾਣਾ ਜੇ ਘਰ ਵਰਗਾ, ਘਰ ਵਰਗਾ ਹੀ ਮਾਹੌਲ ਹੈ ਤਾਂ ਘਰੇ ਰਹੋ।
ਕਈ ਤਾਂ ਵਿਚਾਰੇ ਇਸੇ ਕਰਕੇ ਨਹੀਂ ਕਹਿੰਦੇ ਆ, ਕਈ ਵਿਚਾਰੇ ਤਾਂ ਇਹਨਾਂ ਦੀ ਐਡ ਦੇਖ ਕੇ ਸੁਣ ਕੇ ਇਸੇ ਕਰਕੇ ਨਹੀਂ ਜਾਂਦੇ, ਘਰ ਵਰਗਾ ਮਾਹੌਲ ਕਿਤੇ ਸਾਨੂੰ ਜਾ ਕੇ ਭਾਂਡੇ ਨਾ ਮਾਂਜਣੇ, ਘਰ 'ਚ ਤਾਂ ਭਾਂਡੇ ਵੀ ਮਾਂਜ ਰਹੇ ਨੇ। ਚਲੋ,
ਇੱਦਾਂ ਵੀ ਹੋ ਸਕਦੀ ਹੈ, ਤੁਸੀਂ ਸਹੀ ਪਕੜਿਆ,
ਸਹੀ ਪਕੜੇ ਆ, ਪਰ ਗੱਲ ਇਹ ਆ ਵੀ ਅੱਜ ਕੱਲ੍ਹ ਜਿਹੜੀ ਬਹੁਤਾਸ ਆਪਣੇ ਬੰਦੇ ਨੇ ਉਹ ਘਰ ਦੇ ਵਿੱਚ ਖਾਣਾ ਨਹੀਂ ਬਣਾਉਂਦੇ, ਉਹ ਬਾਹਰ ਖਾ ਕੇ ਹੀ 4-5 ਮੀਲ ਉਹ ਬਾਹਰ ਖਾਂਦੇ ਨੇ, ਅਤੇ ਇਸ ਕਰਕੇ ਉਹ ਉਹਨਾਂ ਨੂੰ ਇਹ ਫੀਲਿੰਗ ਦਵਾਈ ਜਾਂਦੀ ਵੀ ਤੁਸੀਂ ਸਾਡੇ ਆਇਆ ਕਰੋ ਅਤੇ ਘਰ ਵਰਗੀ ਤੁਹਾਨੂੰ ਫੀਲਿੰਗ ਦਵਾਵਾਂਗੇ। ਉਹਨਾਂ ਦਾ ਟਾਰਗੇਟ ਜਿਹੜਾ ਟੂਰਿਸਟ ਨੂੰ ਅਟਰੈਕਟ ਕਰਨਾ ਨਹੀਂ ਹੈਗਾ, ਉਹਨਾਂ ਦਾ ਟਾਰਗੇਟ ਹੈ ਜਿਹੜੀ ਵਰਕਿੰਗ ਕਲਾਸ ਹੈ, ਆਪਣੇ ਘਰ ਖਾਣਾ ਹੀ ਨਹੀਂ ਬਣਾ ਰਹੀ, ਉਹਨਾਂ ਨੂੰ ਅਟਰੈਕਟ ਕਰਨਾ। ਖੈਰ, ਆਪਾਂ ਗੱਲ ਅਮਰੀਕਾ ਦੀ ਚੱਲ ਰਹੀ ਹੈ, ਅਤੇ ਅਮਰੀਕ ਭਾਅ ਜੀ, ਵੀ ਮੈਂ ਸਵੇਰੇ ਵਿਚਾਰ ਦੇ ਵਿੱਚ ਵੀ ਦੱਸਿਆ ਕਿ ਇਟਸ ਵੈਰੀ ਸੈਡ ਕਿ ਅਕਸਰ ਅਮਰੀਕਾ ਦੂਸਰੇ ਦੇਸ਼ਾਂ ਨੂੰ ਢਾਉਂਦਾ, ਸਰਕਾਰਾਂ ਨੂੰ ਮਾਨਤਾ ਨਹੀਂ ਦਿੰਦਾ ਵੈਸਟਰਨ ਵਰਲਡ ਕਿ ਇਹਨਾਂ ਦੀ ਇਲੈਕਸ਼ਨ ਫੇਅਰ ਨਹੀਂ ਹੋਈਆਂ, ਹੈ ਨਾ, ਅਤੇ ਸਾਰੀਆਂ ਰਿਗਡ ਸੀਗੀਆਂ, ਜਾਅਲੀ ਸੀਗੀਆਂ, ਧੱਕਾ ਕੀਤਾ ਗਿਆ। ਅਕਸਰ ਤੁਸੀਂ ਮੀਡੀਆ ਦੇਖਿਆ ਹੋਊਗਾ, ਖਾਸ ਕਰਕੇ ਏਸ਼ੀਆ ਦੇ ਦੇਸ਼ ਜਿਹੜੇ ਰਸ਼ੀਆ ਓਰੀਐਂਟਡ ਦੇਸ਼ ਆ, ਕਿ ਅਸੀਂ ਨਹੀਂ ਇਹਨਾਂ ਦੀ ਸਰਕਾਰ ਨੂੰ ਮਾਨਤਾ ਦਿੰਦੇ, ਇਹ ਤਾਂ ਸਾਰੀਆਂ ਜੀ ਧੱਕੇ ਨਾਲ ਪਵਾਈਆਂ ਗਈਆਂ ਵੋਟਾਂ, ਹਨ ਆਹ ਹੋ ਗਿਆ, ਉਹ ਹੋ ਗਿਆ। ਅਤੇ ਹੁਣ ਕਹਿ ਲਓ ਕਿ ਕਰਮ ਰੱਖ ਲਓ, ਕਰਮਾਂ ਦਾ ਖੇਡ ਰੱਖ ਲਓ ਕਿ ਜਿਹੜੇ ਦੇਸ਼ ਦੂਜੇ ਦੇਸ਼ਾਂ ਨੂੰ ਦਰਕਾਰਦੇ ਸਨ ਇਹ ਕਹਿ ਕੇ, ਉਹਨਾਂ ਦਾ ਆਪਣਾ ਪ੍ਰੈਜੀਡੈਂਟ ਸਟੇਜ ਦੇ ਉੱਤੇ ਖੜ੍ਹ ਕੇ ਆਪਣੇ ਪ੍ਰੈਸ ਕਾਨਫਰੰਸ 'ਚ ਕਹਿ ਰਿਹਾ ਕਿ ਮੇਰੇ ਦੇਸ਼ ਦੇ ਵਿੱਚ ਜਾਅਲੀ ਵੋਟਾਂ ਪਈਆਂ ਨੇ, ਸਾਰਾ ਫਰੋਡ ਹੋਇਆ, ਮੈਂ ਤਾਂ ਕੇਸ ਕਰੂੰਗਾ। ਮਤਲਬ ਦੈਟਸ ਅਮੇਜ਼ਿੰਗ, ਹੈ ਨਾ, ਜਿੱਦਾਂ ਕਹਿ ਲਓ ਕਿ ਰੱਬ ਸਾਹਮਣੇ ਸ਼ੀਸ਼ਾ ਦਿਖਾ ਦਿੰਦਾ ਕਿ ਉਹ ਆਪ ਕਹਿ ਰਹੇ ਨੇ ਪ੍ਰੈਜੀਡੈਂਟ ਮੇਰੇ ਦੇਸ਼ ਦੇ ਵਿੱਚ ਫਰੋਡ ਹੋਇਆ ਆ। ਅਮਰੀਕ ਭਾਅ ਜੀ, ਤੁਸੀਂ ਇਸ ਨੂੰ ਕਿਸ ਐਂਗਲ ਤੋਂ ਲੈ ਰਹੇ ਹੋ?
ਅਮਨਦੀਪ, ਮੈਂ ਇਹਨੂੰ ਇਸ ਐਂਗਲ ਤੋਂ ਲੈਂਦਾ, ਜਿੱਦਾਂ ਡੋਨਲਡ ਟਰੰਪ ਦੀ ਸਰਕਾਰ ਆ, ਉਹਦੀ ਆਪਣੀ ਐਡਮਿਨਿਸਟ੍ਰੇਸ਼ਨ ਰਹੀ ਆ, ਉਹਦੇ ਆਪਣੇ ਅਫੀਸ਼ੀਅਲ ਆ, ਉਹਦੇ ਸਾਰੇ ਆਪਣੇ ਜਿਹੜੇ ਕਾਰਜਕਰਤਾ ਰਹੇ ਹੋਊਗੇ ਸਰਕਾਰ ਦੇ ਵਿੱਚ, ਇਲਜ਼ਾਮ ਤਾਂ ਸਰਕਾਰ ਜਿਹੜੀ ਇਨਕੰਬੈਂਟ ਸਰਕਾਰ ਹੁੰਦੀ ਆ, ਜਿਹੜੀ ਉਸ ਵੇਲੇ ਦੀ ਸਰਕਾਰ ਹੁੰਦੀ, ਉਹਦੇ 'ਤੇ ਇਲਜ਼ਾਮ ਲੱਗਦੇ ਹੁੰਦੇ ਕਿ ਉਹਨੇ ਆਪਣਾ ਜਿਹੜਾ ਮੀਡੀਆ ਆ, ਆਪਣੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਜਾਂ ਸਰਕਾਰੀ ਤਾਕਤ ਆ, ਉਹਨੂੰ ਯੂਜ਼ ਕਰਕੇ ਰਿਜ਼ਲਟ ਜਿਹੜੇ ਆਪਣੇ ਫੇਵਰ 'ਚ ਕਰ ਲਏ ਆ। ਪਰ ਇੱਥੇ ਟਰੰਪ ਕਹਿ ਰਿਹਾ ਕਿ ਓਪੋਜੀਸ਼ਨ ਨੇ ਆਪਣੇ ਜਿਹੜੇ ਰਿਜ਼ਲਟ ਆ ਆਪਣੇ ਫੇਵਰ 'ਚ ਕਰ ਲਏ, ਇਹ ਗੱਲ ਤਾਂ ਉੱਦਾਂ ਵੀ ਵੈਸੇ ਨਹੀਂ ਲੱਗਦੀ, ਚੰਗੀ ਨਹੀਂ ਲੱਗਦੀ, ਕਿਉਂਕਿ ਉਹ ਕਿੱਦਾਂ ਕਰੂਗੇ, ਓਪੋਜੀਸ਼ਨ ਵਾਲੇ ਕਿੱਦਾਂ ਰਿਜ਼ਲਟਾਂ ਨੂੰ ਇਨਫਲੂਐਂਸ ਕਰੂਗੇ ਜਾਂ ਉਹਨਾਂ ਨੂੰ ਕਿੱਦਾਂ ਪ੍ਰਭਾਵਿਤ ਕਰੂਗੇ, ਇਹ ਮੈਨੂੰ ਪਤਾ ਨਹੀਂ ਲੱਗਦਾ।
ਮੈਂ ਤੁਹਾਡੇ ਮੈਂ ਤੁਹਾਨੂੰ ਇੱਥੇ ਖੁਲਾਸਾ ਕਰਦਾ ਕਿ ਜਿਹੜੀ ਧਾਂਦਲੀ ਆ, ਜਿੱਦਾਂ ਰੀਅਲ ਟਾਈਮ ਜਿਹੜੀ ਵੋਟਿੰਗ ਹੈ ਔਨ ਦਾ ਡੇ ਜਿਹੜੀ ਹੁੰਦੀ ਆ, ਉੱਥੇ ਕੋਈ ਧਾਂਦਲੀ ਨਹੀਂ ਰਿਪੋਰਟ ਹੋਈ। ਕਿਤੇ ਚਲੋ ਗੋਲੀ ਚੱਲਣ ਦੀ ਖਬਰ ਨਹੀਂ ਆਈ, ਧੱਕੇ ਦੀ ਨਹੀਂ ਆਈ, ਕੁੱਟਮਾਰ ਦੀ ਨਹੀਂ ਆਈ, ਬੂਥ ਕੈਪਚਰ ਦੀ ਨਹੀਂ ਰਿਪੋਰਟ ਆ ਰਹੀ। ਜਿਹੜੀ ਪਿਛਲੇ ਕਈ ਸਾਲਾਂ ਤੋਂ ਨਾ ਅਮਰੀਕਾ ਦੇ ਵਿੱਚ ਜਿਹੜੀ ਪੋਸਟਲ ਵੋਟ ਹੈ, ਉਸ ਨੂੰ ਬਹੁਤ ਮਤਲਬ ਮੈਨੀਪੁਲੇਟ ਕੀਤਾ ਜਾ ਰਿਹਾ ਆ। ਇਹਦੇ ਬਹੁਤ ਸਾਰੇ ਕੇਸ, ਸੂਬਿਆਂ ਦੀਆਂ ਕਈ ਇਲੈਕਸ਼ਨਾਂ ਵੀ ਕੈਂਸਲ ਕੀਤੀਆਂ ਕਿ ਜਿਹੜੀ ਪੋਸਟਲ ਵੋਟ ਦੇ ਵਿੱਚ ਬਹੁਤ ਵੱਡੀ ਧਾਂਦਲੀ ਦੇ ਫਰੋਡ ਹੁੰਦਾ ਆ। ਉਹ ਇਸ ਤਰ੍ਹਾਂ ਹੁੰਦਾ ਅਮਰੀਕ ਭਾਅ ਜੀ ਕਿ ਜਿਹੜੀ ਜਿੱਦਾਂ ਆਸਟ੍ਰੇਲੀਅਨ ਵੋਟ ਸਿਸਟਮ ਹੈ ਨਾ, ਸੀਕਰੇਟ ਬੈਲਟ, ਤੁਹਾਨੂੰ ਪਤਾ ਜਿਹੜਾ ਸੀਕਰੇਟ ਬੈਲਟ ਹੈ ਉਹ ਆਸਟ੍ਰੇਲੀਆ ਨੇ ਇਨਵੈਂਟ ਕੀਤਾ ਆ। ਸੀਕਰੇਟ ਬੈਲਟ ਆਸਟ੍ਰੇਲੀਆ ਦੀ ਕਾਰਡ ਹੈ, ਮਤਲਬ ਇਹ ਵੀ ਫੈਕਟ ਹੈ ਇੱਕ, ਮੈਂ ਜਿਹੜਾ ਪਿਛਲੇ 2-3 ਦਿਨ ਤੋਂ ਮੈਂ ਲਰਨ ਕੀਤਾ ਕਿਸੇ ਤੋਂ ਕਿ ਜੋ ਅੱਜ ਅਸੀਂ ਆਸਟ੍ਰੇਲੀਆ 'ਚ ਵੋਟ ਪਾ ਰਹੇ ਹਾਂ ਸੀਕਰੇਟ ਬੈਲਟ ਹੈ, ਆਸਟ੍ਰੇਲੀਆ ਦੀ ਕਾਰਡ ਹੈ। ਔਰ ਅਮਰੀਕਾ ਦੇ ਵਿੱਚ ਇਹਨੂੰ ਸੀਕਰੇਟ ਬੈਲਟ ਨਹੀਂ ਕਹਿੰਦੇ, ਇਹਨੂੰ ਆਸਟ੍ਰੇਲੀਅਨ ਬੈਲਟ ਕਹਿੰਦੇ ਆ। ਔਰ ਸਮੇਂ ਸਿਰ ਇਹ ਮੰਗ ਆਉਂਦੀ ਰਹੀ ਹੈ ਕਿ ਸੀਕਰੇਟ ਬੈਲਟ ਜਿਹੜਾ ਆਸਟ੍ਰੇਲੀਅਨ ਬੈਲਟ ਹੈ ਉਹ ਇਲੈਕਸ਼ਨ ਅਮਰੀਕਾ ਦੇ ਵਿੱਚ ਹੋਣੀ ਚਾਹੀਦੀ ਆ। ਉਹਦੇ ਵਿੱਚ ਕੀ ਫਰਕ ਹੈ? ਸੀਕਰੇਟ ਬੈਲਟ ਦਾ ਮਤਲਬ ਇਹ ਨਹੀਂ ਹੁੰਦਾ ਕਿ ਤੁਸੀਂ ਵੋਟ ਆਪਣੀ ਟਿੱਕ ਕੀਤੀ ਅਤੇ ਉਹ ਬੈਲਟ ਦੇ ਵਿੱਚ ਪਾ ਦਿੱਤੀ, ਇਹਨੂੰ ਸੀਕਰੇਟ ਬੈਲਟ ਨਹੀਂ ਕਹਿੰਦਾ ਇਕੱਲੇ ਨੂੰ। ਉਹ ਇਹ ਹੁੰਦੀ ਆ ਕਿ ਜਿੰਨੇ ਵੀ ਵੋਟਿੰਗ ਪੇਪਰ ਹੋਣਗੇ, ਪ੍ਰਿੰਟ ਹੋਣਗੇ, ਉਹ ਸਾਰੇ ਸਰਕਾਰ ਕਰੇਗੀ। ਉਹ ਅਮਰੀਕਾ ਦੇ ਵਿੱਚ ਇਹ ਪ੍ਰੋਵੀਜ਼ਨ ਹੈ ਕਿ ਜੇ ਤੁਹਾਨੂੰ ਬੈਲਟ ਪੇਪਰ ਨਹੀਂ ਮਿਲਿਆ, ਠੀਕ ਹੈ, ਤਾਂ ਤੁਸੀਂ ਆਪਣੀ ਜਿਹੜਾ ਵੋਟ ਆਪਣੇ ਉੱਤੇ ਲਿਖ ਕੇ ਪਾ ਕੇ ਪੋਸਟ ਕਰ ਦਿਓ ਤੁਹਾਡੀ ਵੋਟ ਆਪਣੇ ਐਡਰੈਸ ਤੋਂ, ਠੀਕ ਹੈ। ਇਹ ਬਹੁਤ ਮਤਲਬ ਪ੍ਰਿਮਿਟਿਵ ਟਾਈਪ, ਜਿੱਦਾਂ ਪੁਰਾਣੇ ਟਾਈਮ 'ਚ ਨਹੀਂ ਕਾਗਜ਼ 'ਤੇ ਲਿਖ ਕੇ ਵੋਟ ਪਾਤੀ, ਖਾਲੀ ਕਾਗਜ਼ 'ਤੇ ਪੋਸਟ ਕਰ ਦਿੱਤੀ, ਉਹਦੇ ਵਿੱਚ ਅਮੈਂਡਮੈਂਟਾਂ ਨਹੀਂ ਕੀਤੀਆਂ ਗਈਆਂ, ਉਹਨੂੰ ਇੰਪਰੂਵ ਨਹੀਂ ਕੀਤਾ ਗਿਆ। ਅਤੇ ਬਹੁਤ ਸਾਰੀਆਂ ਵੋਟਾਂ ਜਿਹੜੀਆਂ ਨੇ ਉਹ ਕਹਿੰਦੇ ਆ ਵੀ ਦੂਜੇ ਦਿਨ ਵੀ ਪੋਸਟ ਕਰ ਦਿੰਦੇ ਆ ਕਈ ਇਲੈਕਸ਼ਨ ਤੋਂ, ਕਿਉਂਕਿ ਟਾਈਮ ਲੱਗਦਾ ਉਹਨੂੰ, ਹੈ ਨਾ। ਸੋ ਇਹ ਪੁਰਾਣੇ ਮਤਲਬ ਉੱਦਾਂ ਹੀ ਚੱਲੇ ਆਉਂਦਾ, ਜਦੋਂ ਤੱਕ ਕੰਪਿਊਟਰਾਈਜ਼ਡ ਰਿਜ਼ਲਟ ਨਹੀਂ ਸੀ ਆਉਂਦੇ ਕਨੈਕਟਡ, ਉਹ 2-3 ਦਿਨ ਲੱਗਦੇ ਹੁੰਦੇ ਸੀ ਰਿਜ਼ਲਟ ਆਉਣ ਨੂੰ। ਸੋ ਉੱਥੋਂ ਹੀ ਇਹ ਸਿਸਟਮ ਜਿਹੜਾ ਰੋਟ ਹੋਣਾ ਸ਼ੁਰੂ ਹੋਇਆ ਆ। ਅਤੇ ਇਹਨੂੰ ਵੈਸੇ ਟਰੰਪ ਨੇ ਕੋਸ਼ਿਸ਼ ਕੀਤੀ ਸੀਗੀ ਇਹਦੇ ਵੱਲ ਧਿਆਨ ਦਿਵਾਉਣ ਦੀ ਵੀ ਇਹਨੂੰ ਆਪਾਂ ਅਮੈਂਡ ਕਰਨਾ, ਅਤੇ ਆਸਟ੍ਰੇਲੀਆ ਅਮੈਰੀਕਨ ਪੋਸਟ ਨੇ ਇਸਦਾ ਵਿਰੋਧ ਕੀਤਾ ਸੀ। ਅਤੇ ਕਿਉਂਕਿ ਹੁਣ ਇਹ ਜਿਹੜੀ ਵੋਟ ਹੈ ਉਹਦਾ ਐਗਜ਼ੈਂਪਲ, ਇੱਕ ਐਗਜ਼ੈਂਪਲ ਇਹ ਨਿਕਲਿਆ ਵੀ ਇੱਕ ਸਟੇਟ ਦੇ ਵਿੱਚ 1 ਲੱਖ ਵੋਟ ਇਕੱਠੀ ਜਿਹੜੀ ਅਕਾਊਂਟ ਹੋਣੀ ਸ਼ੁਰੂ ਹੋਈ, ਔਰ 1 ਲੱਖ ਦੀ 1 ਲੱਖ ਜੋ ਬਾਈਡਨ ਦੀ ਸੀ ਵੋਟ, ਉਹ ਮਤਲਬ 1 ਵੀ ਵੋਟ ਵਿੱਚ ਡੋਨਲਡ ਟਰੰਪ ਦੀ ਨਹੀਂ ਸੀ। ਸੋ ਇਹ ਤੋਂ ਮਤਲਬ ਡਾਇਰੈਕਟ ਇਹ ਐਵੀਡੈਂਸ
ਹੋ ਨਹੀਂ ਸਕਦਾ,
ਇੱਦਾਂ ਹੋ ਨਹੀਂ ਸਕਦਾ, ਮਤਲਬ ਦੈਟਸ ਨੋਟ ਪੋਸੀਬਲ, ਹੈ ਨਾ। ਸੋ ਇਸ ਕਰਕੇ ਉਹ ਇੱਕ ਡਾਇਰੈਕਟ ਐਵੀਡੈਂਸ ਹੈ ਕਿ ਉਹ ਜਿਹਨੇ ਵੀ ਉਹ ਕੰਮ ਕੀਤਾ ਵੀ ਉਹ 1 ਲੱਖ ਵੋਟ ਜਿਹੜੀ ਆ ਉਹ ਪੋਸਟ ਕੀਤੀ ਗਈ, ਗਰੁੱਪ ਬਣਾ ਕੇ ਪੋਸਟ ਕੀਤੀ, ਇੱਕ ਯੋਜਨਾਬੱਧ ਤਰੀਕੇ ਦੇ ਨਾਲ ਉਹ ਜਿਹੜਾ ਹੈ ਰਿਜ਼ਲਟ ਨੂੰ ਇਨਫਲੂਐਂਸ ਕਰਨ ਦੇ ਲਈ ਉਹ ਡੰਪ ਕੀਤੀ, ਉਹਨੂੰ ਡੰਪ ਕਹਿੰਦੇ ਆ ਵੀ ਵੋਟ ਡੰਪ ਕੀਤੀ ਗਈ। ਇੱਕ ਜਿਹੜੀ ਹੋਰ ਸਮੱਸਿਆ ਇਹ ਆ ਰਹੀ ਆ ਜਿਹੜੀ ਮੈਂ ਸੁਣ ਰਿਹਾ ਸੀ ਉਹਨਾਂ ਦੇ ਐਕਸਪਰਟਸ ਤੋਂ ਕਿ ਜਿਹੜੀਆਂ ਹੁਣ ਏਜਡ ਕੇਅਰ ਸੈਂਟਰ ਹੈ, ਉੱਥੇ ਜਿਹੜੀਆਂ ਪੋਸਟਲ ਵੋਟਸ ਹੁੰਦੀਆਂ ਨੇ ਉਹ ਵੋਟਾਂ ਉੱਥੇ ਪਾ ਸਕਦੇ ਤੁਸੀਂ, ਉੱਥੇ ਏਜ ਕੇਅਰ ਸੈਂਟਰ ਲੈ ਜਾਂਦੇ ਨੇ, ਵੋਟ ਪਵਾ ਕੇ ਪੋਸਟ ਕਰ ਦਿੰਦੇ ਨੇ। ਆਸਟ੍ਰੇਲੀਆ ਦੇ ਵਿੱਚ ਜਿਹੜੀ ਪੋਸਟਲ ਵੋਟ ਹੈ ਉਹ ਇੱਦਾਂ ਨਹੀਂ ਪੈਂਦੀ ਹੈਗੀ। ਆਸਟ੍ਰੇਲੀਆ ਦੇ ਵਿੱਚ ਉਹ ਤੁਹਾਨੂੰ ਉਸ ਸਟੇਸ਼ਨ 'ਤੇ ਜਾਣਾ ਪੈਂਦਾ, ਉੱਥੋਂ ਪੋਸਟ ਹੁੰਦੀ ਆ, ਠੀਕ ਹੈ ਨਾ, ਜਿਹੜੀ ਪਹਿਲੀ ਆ।
ਹਾਂਜੀ ਹਾਂਜੀ,
ਇੱਕ ਸੈਂਟਰ ਬਣ ਦਿੰਦੇ ਆ 10 ਦਿਨ ਪਹਿਲਾਂ, ਤੁਸੀਂ ਉੱਥੇ ਜਾ ਕੇ
ਸੈਂਟਰ ਬਣਦੇ ਆ, ਵੱਖ ਵੱਖ ਸੈਂਟਰ ਹੁੰਦੇ ਬਣੇ ਹੋ।
ਹਾਂ, ਉੱਥੇ ਜਾ ਕੇ ਤੁਹਾਨੂੰ ਉਹ ਪ੍ਰੀ ਪ੍ਰਿੰਟਡ ਪੇਪਰ ਦਿੱਤਾ ਜਾਂਦਾ, ਉਹ ਸਾਹਮਣੇ ਤੁਹਾਡੇ ਵਿਟਨੈਸ ਕਰਦੇ ਆ ਕਿ ਹਾਂ ਵੀ ਇਹ ਬੰਦੇ ਨੇ ਆਹ ਦੇਖੋ ਪਾ ਤਾ ਡੱਬੇ 'ਚ ਪਾ ਦਿੱਤੀ। ਇਹ ਹੈ ਸੀਕ੍ਰੇਟ ਬੈਲਟ।
ਹਾਂਜੀ, ਉਹ ਟਿਕ ਨੇਮ ਹੋ ਜਾਂਦਾ, ਤੁਹਾਡਾ ਤੁਹਾਡਾ ਨਾਂ ਟਿਕ ਹੋ ਜਾਂਦਾ। ਹਾਂ,
ਐਕਚੁਅਲੀ ਤੁਹਾਨੂੰ ਜਿਹੜਾ ਸੁਪਰਵਾਈਜ਼ਰ ਆ ਉੱਥੇ ਜਾਣਾ ਪੈਂਦਾ ਸੁਪਰਵਾਈਜ਼ਰ ਕੋਲ, ਠੀਕ ਹੈ, ਉਹ ਸੁਪਰਵਾਈਜ਼ਰ ਹੁੰਦਾ। ਪਰ ਅਮਰੀਕਾ ਦੇ ਵਿੱਚ ਕੀ ਪ੍ਰੋਵੀਜ਼ਨ ਹੈ ਕਿ ਮਤਲਬ ਵੋਟਾਂ ਆ ਗਈਆਂ, ਏਜਡ ਕੇਅਰ ਸੈਂਟਰ ਲੈ ਜਾਓ, ਔਰ ਏਜਡ ਕੇਅਰ ਸੈਂਟਰ ਦੇ ਜੇ ਔਫੀਸਰ ਚਲੇ ਵੀ ਜਾਵੇ ਉੱਥੇ, ਮਤਲਬ ਫੋਰ ਐਗਜ਼ਾਮਪਲ 100 ਬਜ਼ੁਰਗ ਨੇ ਉਸ ਏਜਡ ਕੇਅਰ ਸੈਂਟਰ ਦੇ, ਔਰ ਕਈ ਹਾਲਾਤ 'ਚ ਨਹੀਂ ਹੁੰਦੇ, ਉਹ 100 ਵੋਟਾਂ ਉਹਨਾਂ ਨੂੰ ਦੇ ਦਿੰਦੇ ਵੀ ਆਹ ਲਓ 100 ਵੋਟਾਂ 'ਤੇ ਤੁਸੀਂ ਇਹਨਾਂ ਤੋਂ ਸਾਈਨ ਕਰਾ ਕੇ ਸਾਨੂੰ ਦੇ ਦਿਉ। ਹੁਣ ਉਹ ਜਿਹੜਾ ਬੰਦਾ ਔਫੀਸਰ ਹੈ ਉਹਨੇ 40 ਵੋਟਾਂ ਤਾਂ ਦੇ ਦਿੱਤੀਆਂ, ਜਿਹਨਾਂ ਨੂੰ ਹੋਸ਼ ਹੈ ਜਾਂ ਸੁਰਤ ਹੈ ਉਹ ਤਾਂ ਉਹਨਾਂ ਨੇ ਪਾਤੀ ਹੈ, ਬਾਕੀ 60 ਦੇ ਮਤਲਬ ਆਪ ਤੁਸੀਂ ਆਪ ਕਰਕੇ 60 ਦੀਆਂ 60 ਇੱਕ ਕੈਂਡੀਡੇਟ ਨੂੰ ਪਾ ਕੇ ਲੈ ਚੱਕੋ ਮੇਰੇ ਭਾਈ। ਉਹ ਟਰੂ ਵੋਟ ਨਹੀਂ ਹੈਗੀ, ਠੀਕ ਹੈ। ਇਹ ਦੈਟਸ ਵਾਟ ਬੀਨ ਹੈਪਨਿੰਗ ਇਨ ਅਮੈਰੀਕਾ। ਅਤੇ ਉਹ ਜਿਹੜੀ ਪੋਸਟਲ ਵੋਟ ਦਾ ਜਿਹੜਾ ਰਿਫੋਰਮ ਕਰਨ ਦੇ ਬਾਰੇ ਕਈ ਜਿਹੜੀ ਵਾਰੀ ਇਹ ਕੋਰਟਾਂ ਦੇ ਵਿੱਚ ਕੇਸ ਪਹੁੰਚ ਚੁੱਕੇ ਨੇ, ਕੋਸ਼ਿਸ਼ ਕਰ ਚੁੱਕੇ ਨੇ, ਪਰ ਉਹ ਨਹੀਂ ਹੋ ਰਹੀ। ਅਤੇ ਹੁਣ ਕਲੀਅਰ ਐਵੀਡੈਂਸ ਆ ਰਹੀ ਹੈ ਕਿ ਆਲ ਦੋਜ਼ ਵੋਟਸ ਉਹ ਡੈਮੋਕਰੈਟਸ ਨੂੰ ਜਾ ਰਹੀਆਂ ਨੇ, ਜਿਹੜੀਆਂ ਵੀ ਡੰਪ ਹੋ ਰਹੇ ਨੇ ਨਾ ਡੈਮੋਕਰੈਟ। ਇਸ ਕਰਕੇ ਜੋ ਜਿਹੜਾ ਡੋਨਲਡ ਟਰੰਪ ਹੈ ਉਹ ਖਪਿਆ ਪਿਆ ਆ ਵੀ ਇਹ ਗਲਤ ਹੋ ਰਿਹਾ, ਵੀ ਅਚਾਨਕ ਉਹ 1% 2% ਦੀ ਲੀਡ 'ਤੇ ਹੁੰਦਾ ਆ ਅਤੇ ਐਂਡ ਦੇ ਵਿੱਚ ਆ ਕੇ ਉਹ 0.5% ਤੋਂ ਹਾਰ ਜਾਂਦਾ ਆ, ਇੱਕਦਮ ਹੀ ਡਰੋਪ ਹੋ ਜਾਂਦੀ ਜਦੋਂ ਪੋਸਟਲ ਵੋਟ ਆਉਂਦੀ।
ਪੋਸਟਲ ਵੋਟ ਜਿਹੜੇ ਅਫੈਕਟ ਕਰ ਰਹੀਆਂ,
ਹਾਂ ਉਹ ਅਫੈਕਟ ਹੋ ਰਹੀਆਂ, ਅਤੇ ਉਹਦੇ ਵਿੱਚ ਇਹ ਪ੍ਰੂਵਨ ਹੈ ਕਿ ਫਰੋਡ ਆ ਸੀ। ਮਤਲਬ ਮੈਂ ਡੋਨਲਡ ਟਰੰਪ ਦੀ ਸਾਈਡ ਨਹੀਂ ਲਿਆਉਂਦਾ, ਮੈਂ ਇੱਕ ਸਿਸਟਮ ਦਾ ਫਲੋਅ ਦੱਸ ਰਿਹਾ ਜਿਹੜਾ ਕਿ ਤਕਰੀਬਨ ਹਰ ਚੈਨਲ ਤੁਸੀਂ ਅਮਰੀਕਾ ਦਾ ਦੇਖ ਲਓ ਉੱਥੇ ਇਹੀ ਗੱਲਾਂ ਚੱਲ ਰਹੀਆਂ ਕਿ ਅਕਸਰ ਕੋਈ ਨਾ ਕੋਈ ਗੱਲ ਤਾਂ ਹੈ ਨਾ, ਜਿਹੜੀ ਲੱਖ ਲੱਖ ਵੋਟ ਜਿਹੜੀ ਇੱਕੋ ਕੈਂਡੀਡੇਟ ਨੂੰ ਕਿਉਂ ਨਿਕਲ ਰਹੀ ਆ, ਸਾਰੇ ਬੋਰੇ 'ਚੋਂ ਹੀ, ਹੈ ਨਾ, 100% ਜਿਹੜਾ ਬੋਰਾ ਆ ਉਹ ਸਾਰਾ ਜੋ ਬਾਈਡਨ ਦਾ ਹੀ ਨਿਕਲ ਰਿਹਾ। ਇੱਦਾਂ ਹੋ ਨਹੀਂ ਸਕਦਾ ਟੈਕਨੀਕਲੀ, ਹੈ ਨਾ, ਦੈਟਸ ਨੋਟ ਪੋਸੀਬਲ। ਸੋ ਇਸ ਕਰਕੇ ਉਹਦੇ 'ਚੋਂ ਇੱਕ ਵੀ ਕਹਿੰਦੇ ਵੋਟ ਜਿਹੜੀ ਆ ਉਹ ਖਾਰਜ ਨਹੀਂ ਹੁੰਦੀ, ਸਾਰੀਆਂ ਸਹੀ ਹੁੰਦੀਆਂ, ਮਤਲਬ ਉਹ 'ਚ ਗਲਤ ਵੋਟ ਨਹੀਂ ਪਾਈ ਹੁੰਦੀ ਜਾਂ ਗਲਤ ਟਿੱਕ ਨਹੀਂ।
ਬੰਦੇ ਨੇ ਟਿੱਕ ਕੀਤੀਆਂ ਸਾਰੀਆਂ,
ਹਾਂ ਉਹ ਇੱਕ ਬੰਦੇ ਨੇ, ਹਾਂ ਉਹ ਔਰਗਨਾਈਜ਼ਡ ਟਿੱਕਿੰਗ ਹੈ, ਦੈਟਸ ਅ ਪ੍ਰੋਬਲਮ, ਦੈਟਸ ਅ ਕੋਰ ਪ੍ਰੋਬਲਮ ਜਿਹੜੀ ਕਿ ਸਾਹਮਣੇ ਆ ਰਹੀ ਹੈ। ਪਰ ਕੁੱਲ ਮਿਲਾ ਕੇ ਮੈਨੂੰ ਲੱਗਦਾ ਹੈ ਕਿ ਸਿਰਫ 6 ਸੀਟਾਂ ਚਾਹੀਦੀਆਂ ਨੇ ਜੋ ਬਾਈਡਨ ਨੂੰ, 264 'ਤੇ ਆ, ਅਤੇ ਆਈ ਥਿੰਕ ਹੀ ਵਿਲ ਡੂ ਇਟ, ਉਹ ਜਿੱਤ ਜਾਣਗੇ। ਪਰ ਕੇਸ 15-20 ਕੇਸ ਹੋਣਗੇ, 15-20 ਸਟੇਟਾਂ 'ਚ ਮੈਨੂੰ ਲੱਗਦਾ ਕਿ ਹੋਏਗਾ ਇਸ ਤਰ੍ਹਾਂ, ਅਤੇ ਇਹਨੂੰ ਕਈ ਮਤਲਬ ਹਫ਼ਤੇ ਲੱਗਣ ਦੀ ਸੰਭਾਵਨਾ ਆ ਇਹ ਜਿਹੜਾ। ਪਰ ਮੀਡੀਆ ਨੂੰ ਕੰਮ ਲੱਗੇ ਰਹਿਣਗੇ, ਵਧੀਆ ਉਹਨਾਂ ਨੂੰ ਮਸਾਲਾ ਮਿਲੀ ਜਾਏਗਾ। ਅਮਰੀਕ ਭਾਜੀ
ਮੀਡੀਆ ਤਾਂ ਮਸਾਲਾ ਚੰਗਾ ਮਿਲਣਾ, ਮੀਡੀਆ ਦੇ ਦਿਨ ਚੰਗੇ ਲੰਘ ਜਾਣੇ, ਜਿੱਦਾਂ ਉਹਨਾਂ ਦੀ ਤਾਂ ਫਸਲ ਭਰਪੂਰ ਹੋਈ ਆ,
ਝਾੜ ਚੰਗਾ,
ਉਹਨਾਂ ਨੇ ਫਸਲ ਤਾਂ ਬਹੁਤ ਝਾੜ ਚੰਗਾ ਨਿਕਲਿਆ, ਜੀਡ ਬਹੁਤ ਵਧੀਆ ਨਿਕਲੀ ਆ, ਝਾੜ ਚੰਗਾ ਨਿਕਲਿਆ ਆ, ਇਲੈਕਸ਼ਨ ਉਹਨਾਂ ਨੂੰ ਮਸਾਲਾ ਦੇ ਰਿਹਾ ਆ, ਬਹੁਤੀ ਉਹਨਾਂ ਨੂੰ ਕੋਸ਼ਿਸ਼ ਨਹੀਂ ਕਰਨੀ ਪੈਂਦੀ, ਖਬਰਾਂ ਇੱਧਰੋਂ ਉੱਧਰੋਂ ਇਕੱਠੀਆਂ ਕਰੋ, ਉਹਦੇ 'ਤੇ ਕੋਨਸਨਟ੍ਰੇਟ ਕਰਦੇ ਆ ਅਤੇ ਉਹਨਾਂ ਦਾ ਚੰਗਾ ਟਾਈਮ ਲੰਘ ਜਾਂਦਾ। ਵੈਸੇ ਇੱਕ ਅਮਨ ਦੀ ਸੋਚਣ ਵਾਲੀ ਗੱਲ ਆ, ਜੇ ਕੋਈ ਇੱਦਾਂ ਦੀ ਹੈਪਨਿੰਗ ਹੋਵੇ ਨਾ ਸੰਸਾਰ ਦੇ ਵਿੱਚ, ਸੰਸਾਰ ਸਮੂਦਲੀ ਚੱਲੀ ਜਾਵੇ ਤਾਂ ਮੀਡੀਆ ਤਾਂ ਇੱਕ ਪ੍ਰੋਬਲਮ 'ਚ ਆ ਜਾਊਗਾ।
ਆਹੋ ਫਿਰ
ਇਹ ਤਾਂ ਪ੍ਰੋਬਲਮ, ਮੀਡੀਆ ਨੇ ਖਬਰ ਕਿਹੜੀ ਦੇਣੀ ਆ,
ਉਹ ਖਬਰ ਫਿਰ ਉਹਨਾਂ ਨੂੰ ਦੇਖੋ ਇਹ ਦੇਣੀ ਪੈਂਦੀ ਮੀਡੀਆ ਨੂੰ। ਉਹ ਫਰਾਲਨੇ ਦਾ ਜੀ ਬਿਜਲੀ ਲੱਛ ਕੇ ਦਰਖਤ ਡਿੱਗ ਪਿਆ, ਹੈ ਨਾ, ਉਹਦੇ ਹੇਠਾਂ ਉਹਦੇ ਪਰ ਚਿੜੀਆਂ ਦਾ ਆਲਣਾ ਸੀਗਾ, ਉਹਦੇ ਆਂਡੇ ਟੁੱਟ ਗਏ, ਫਿਰ ਇੱਦਾਂ ਦੀ ਖਬਰ ਉਹਨਾਂ ਨੂੰ ਬਣਾਉਣੀ ਪੈਂਦੀ ਆ। ਮਤਲਬ ਉਹ ਬੜਾ ਮਤਲਬ ਫਿਰ ਔਖਾ ਹੁੰਦਾ ਜਦ ਤੱਕ ਇੱਦਾਂ ਦਾ ਕੋਈ ਮਸਾਲਾ ਨਾ ਮਿਲੇ।
ਅਤੇ ਉਹਨਾਂ ਨੂੰ ਜਿੱਦਾਂ ਹੁਣ ਇੱਦਾਂ ਪਰੌਂਠੇ ਕਈ ਤਰੀਕਿਆਂ ਦੇ ਨਾਲ ਬਣਦੇ ਆ ਨਾ, ਅਤੇ ਉਹਨਾਂ ਨੂੰ ਇਹ ਵੀ ਖਬਰ ਦੇਣੀ ਪੈ ਜਾਂਦੀ ਆ, ਇੱਕ ਇਲਾਕੇ ਵਿੱਚ ਨਵੀਂ ਇਜਾਦ ਹੋਈ ਆ, ਆਲੂ ਦੇ ਪਰੌਂਠੇ ਵੀ ਬਣਦੇ ਆ, ਅਤੇ
ਉਹ ਫਿਰ ਉਹ ਖਬਰ ਬਣਾਉਣੀ ਹੁੰਦੀ ਆ, ਖਬਰ ਬਣਾਉਣੀ ਹੁੰਦੀ ਆ, ਫਲਾਨਾ ਵੀ ਆ ਦੇਖੋ, ਹੈ ਨਾ, ਐਂ ਹੋ ਗਿਆ, ਅਤੇ ਉਹ ਫਲਾਨੇ ਨੇ ਉਹਨੂੰ ਉਹ ਕਹਿ ਦਿੱਤਾ, ਫਲਾਨੇ ਨੇ ਉਹਨੂੰ ਉਹ ਕਹਿ ਦਿੱਤਾ। ਅਤੇ ਖੈਰ ਜਿਹੜੇ ਰੀਅਲ ਇਸ਼ੂ ਹੈ ਉਹ ਉਹਨਾਂ 'ਤੇ ਮਤਲਬ ਬਹੁਤ ਘੱਟ ਜਿਹੜੀ ਗੱਲ ਹੁੰਦੀ ਹੈ। ਮੀਡੀਆ ਨੂੰ ਇਹ ਨਹੀਂ ਪਤਾ ਲੱਗਦਾ ਕਿ ਦੁਨੀਆ ਦੇ ਉੱਤੇ 7 ਬਿਲੀਅਨ ਤੋਂ ਉੱਤੇ ਇਨਸਾਨ ਨੇ, ਬੰਦੇ ਆ ਜਿਨ੍ਹਾਂ ਕੋਲ ਰੱਬ ਨੇ ਚੇਤਨਾ ਦਿੱਤੀ ਆ, ਜਿਨ੍ਹਾਂ ਨੂੰ ਬੁੱਧੀ ਦਿੱਤੀ ਆ, ਉਹਨਾਂ ਨੂੰ ਬੋਲਣ ਦੀ ਸ਼ਕਤੀ ਦਿੱਤੀ ਆ, ਕਮਿਊਨੀਕੇਸ਼ਨ ਦੀ ਸ਼ਕਤੀ ਦਿੱਤੀ ਆ, ਔਰ ਇੱਕ ਇੱਕ ਬੰਦੇ ਕੋਲ 100-100 ਸਟੋਰੀਆਂ ਆ, ਉਹਦੇ 100-100 ਮਤਲਬ ਉਹਦੇ ਕੋਲ ਮੈਮਰੀਜ਼ ਹੈ, ਮਤਲਬ ਤੁਸੀਂ ਇਹ ਦੇਖ ਲਓ 7 billion into 100 700 billion ਸਟੋਰੀਜ਼ ਆ ਬੰਦਿਆਂ ਦੀਆਂ, ਮਤਲਬ ਕਹਾਣੀ ਆਪਣੇ ਆਪਣੇ ਅਨੁਭਵ ਹੈ, ਉਹਨਾਂ ਨੂੰ ਕਵਰ ਤੁਸੀਂ ਕਰ ਸਕਦੇ ਹਨਾ। ਸੋ ਇਸ ਕਰਕੇ ਮਤਲਬ ਉਹ ਫਿਰ
ਜਿੱਦਾਂ ਅਸੀਂ ਸਟੋਰੀ ਕਵਰ ਕਰਦੇ ਹਾਂ ਐਵਰੀ ਮੋਰਨਿੰਗ ਸੈਟਰਡੇ ਨੂੰ, ਅੱਜ ਮੈਂ ਜਾਣਾ ਆ ਕਿਉਂਕਿ ਹੁਣ ਤਾਂ ਪ੍ਰੋਗਰਾਮ ਰਿਕਾਰਡਡ ਆ, ਉਹ ਸਟੋਰੀ ਰਿਕਾਰਡ ਨਹੀਂ ਹੋਈ ਸਾਡੀ, ਅਗਲੇ ਹਫ਼ਤੇ ਅਸੀਂ ਵੀ ਉਹ ਸਟੋਰੀ ਦੱਸਣੀ ਆ। ਅਤੇ ਉੱਥੇ ਅਮਨਦੀਪ ਥੋੜ੍ਹੀਆਂ ਬੀਬੀਆਂ ਵੀ ਹੁੰਦੀਆਂ ਆਈਆਂ ਆ, ਉਹਨਾਂ ਦੀ ਇੱਦਾਂ ਲੈਂਗੁਏਜ ਮੈਨੂੰ ਸਮਝ ਨਹੀਂ ਆਉਂਦੀ, ਕੋਈ ਅਰੇਬਿਕ ਹੁੰਦੀਆਂ ਉਹਨਾਂ ਦੇ ਵਿੱਚ, ਕੁਛ ਚਾਈਨੀਜ਼ ਹੁੰਦੀਆਂ ਆ, ਕੁਛ ਇੰਡ ਵੀ ਹੁੰਦੀਆਂ, ਪਰ ਉਹ ਜਿਹੜਾ ਬੰਦਾ ਘੁੰਮਦਾ ਹੁੰਦਾ ਉਹਦੇ ਜਿਹੜੇ ਚਾਰ ਸ਼ਬਦ ਆ ਉਹ ਤਾਂ ਖੈਰ ਉਰਦੂ ਦੇ ਹੁੰਦੇ ਥੋੜ੍ਹੇ ਜਿਹੇ। ਅਗਲੇ ਹਫ਼ਤੇ ਉਹ ਜਿਹੜੀ ਸਟੋਰੀ ਆ ਨਾ ਮੈਂ ਤੁਹਾਨੂੰ ਚਾਰ ਸ਼ਬਦ ਦੱਸੂਗਾ ਅਤੇ ਫਿਰ ਤੁਸੀਂ ਸਟੋਰੀ ਨੂੰ ਮੈਨੂਫੈਕਚਰ ਕਰਨਾ, ਅਤੇ ਸਾਡੇ ਜਿਹੜੇ ਸਰੋਤੇ ਆ ਉਹ ਵੀ ਇਹਦੇ ਵਿੱਚ ਭਾਗ ਲੈ ਸਕਦੇ, ਉਹ ਵੀ ਆਪਣੇ ਜਿਹੜੇ ਅਸੀਂ ਚਾਰ ਸ਼ਬਦ ਦੱਸਦੇ ਹੁੰਦੇ ਹਾਂ ਉਹਨੂੰ ਮੈਨੂਪੁਲੇਟ ਕਰਕੇ ਸਟੋਰੀ ਉਹ ਵੀ ਇੱਕ ਤਾਂ ਡਿਫਰੈਂਟ ਸਟੋਰੀ ਬਣਾ ਸਕਦੇ ਆ, ਅਤੇ ਉਹ ਚੰਗਾ ਲੱਗਦਾ ਜਿਸ ਵੇਲੇ ਅਸੀਂ ਆਮ ਜ਼ਿੰਦਗੀ ਵਿੱਚੋਂ ਸਟੋਰੀ ਘੜ ਕੇ ਬਣਾਉਂਦੇ ਹਾਂ, ਜਾਂ ਆਮ ਜ਼ਿੰਦਗੀ ਜੋ ਕੁਝ ਵਾਪਰ ਰਿਹਾ ਉਹਦੀ ਸਟੋਰੀ ਬਣਾਉਂਦੇ ਹਾਂ, ਜਾਂ ਜਿਹੜੀ ਪਰਸੈਪਸ਼ਨ ਸਾਡੀ ਹੁੰਦੀ ਆ ਓਬਜ਼ਰਵੇਸ਼ਨ ਕਰਦੇ, ਅਸੀਂ ਪਾਰਟੀ ਦੇ ਵਿੱਚ ਜਾ ਕੇ ਜਾਂ ਕਿਸੇ ਵਿਆਹ ਦੇ ਵਿੱਚ ਜਾ ਕੇ ਓਬਜ਼ਰਵੇਸ਼ਨ ਕਰਦੇ ਹਾਂ, ਉਹ ਵੀ ਚੰਗੀ ਲੱਗਦੀ ਹੋਊਗੀ ਸਾਡੇ ਸਰੋਤਿਆਂ ਨੂੰ।
ਬਿਲਕੁਲ, ਬੀਬੀਆਂ ਵੀ ਹੁੰਦੀਆਂ ਉੱਥੇ, ਉਹ ਕੀ ਸੀਨ ਹੈ, ਮਤਲਬ ਬੀਬੀਆਂ ਸੈਰ ਕਰ ਰਹੀਆਂ ਹੁੰਦੀਆਂ?
ਬੀਬੀਆਂ ਉੱਥੇ ਬੈਠੀਆਂ ਹੁੰਦੀਆਂ ਮਨਦੀਪ, ਸੈਰ ਸੂਰ ਕਰਨ ਦੇ ਬਹਾਨੇ ਆਉਂਦੀਆਂ, ਫਿਰ ਮੈਂ ਨੋਹਾਂ ਨਾਲ ਲੜ ਕੇ ਜਾਂ ਕਈ ਨੋਹਾਂ ਵੀ ਇੱਕ ਯੰਗ ਵੀ ਹੁੰਦੀਆਂ ਵਿੱਚ ਨਾ, ਕਈ ਯੰਗ ਅਤੇ ਉਹ ਮਿਕਸਚਰ ਵੀ ਹੁੰਦੇ ਆ, ਉਹਨਾਂ ਦੀ ਕਹਾਣੀ ਫਿਰ ਤੁਹਾਨੂੰ ਅੱਜ ਮੈਂ ਜਾਣਾ ਆ, ਅਤੇ ਅੱਜ ਥੋੜ੍ਹਾ ਉਹਦੀ ਵੀ ਬੰਦੇ ਦੀ ਵੀ ਜੇ ਹੁਣ ਗੱਲਾਂ ਕਰਦਾ ਹੋਇਆ ਤਾਂ ਉਹ ਵੀ ਨੋਟ ਕਰੂੰਗਾ। ਉਹ ਬੀਬੀਆਂ ਦੇ ਤਾਂ ਇਸ਼ਾਰੇ ਹੀ ਦੱਸ ਸਕਦੇ ਆ, ਥੋੜ੍ਹੇ ਥੋੜ੍ਹੇ ਕਈ ਵਾਰੀ ਉਹ ਸ਼ਬਦ ਬੋਲਦੇ ਆ, ਕਈ ਵਾਰੀ ਅਰਬੀ ਹੁੰਦੇ ਆ, ਪਰ ਸਮਝ ਆ ਜਾਂਦੀ ਗੱਲਾਂ ਕਰ ਕੀ ਰਹੀਆਂ ਉਹ। ਬੈਠੀਆਂ ਹੁੰਦੀਆਂ ਉਹ ਗੱਲਾਂ ਕਰਦੀਆਂ ਹੁੰਦੀਆਂ, ਸੈਰ ਤਾਂ ਮੈਂ ਕੋਈ ਕਰਦੀ ਦੇਖੀ ਨੀ ਹੋ ਅੱਜ ਤੱਕ, ਬੀਬੀਆਂ ਜਿਹੜੀਆਂ
ਘਰੋਂ ਸੈਰ
ਬੈਠੀਆਂ ਹੁੰਦੀਆਂ,
ਘਰੋਂ ਸੈਰ
ਘਰੋਂ ਸੈਰ ਕਰ ਆਈਆਂ ਹੁੰਦੀਆਂ। ਹਾਂਜੀ
ਠੀਕ ਹੈ ਜੀ, ਚਲੋ ਖੈਰ ਅਮਰੀਕ ਭਾਜੀ, ਇੱਧਰ ਨਾ ਥੋੜ੍ਹੇ ਮੌਸਮ ਦੇ ਬਾਰੇ ਆਪਾਂ ਗੱਲ ਕਰਨੀ ਆ, ਅਤੇ ਵੈਸੇ ਮੈਂ ਦੱਸਾਂਗਾ ਨਹੀਂ, ਮੌਸਮ ਸਾਰੇ ਠੀਕ ਠਾਕ ਹੀ ਆ। ਆਸਟ੍ਰੇਲੀਆ ਦੇ ਵਿੱਚ ਇੱਕ ਬੜਾ ਅਹਿਮ ਓਬਜ਼ਰਵੇਸ਼ਨ ਕੱਲ੍ਹ ਕਰ ਦੇਖਣ ਨੂੰ ਮਿਲੀ ਆ, ਕੱਲ੍ਹ ਦਾ ਜਿਹੜਾ ਕਿ ਇੱਕ ਪਾਸੇ ਆਸਟ੍ਰੇਲੀਆ ਦੇ ਵਿੱਚ ਬਰਫ਼ ਪੈ ਰਹੀ ਸੀ ਅਤੇ ਦੂਸਰੇ ਪਾਸੇ 45 degrees ਟੈਂਪਰੇਚਰ ਹੋਇਆ ਪਿਆ ਸੀ। ਇਹ ਵੀ ਆਸਟ੍ਰੇਲੀਆ ਦੀ ਇੱਕ ਖੂਬੀ ਆ, ਜਦੋਂ ਅਸੀਂ ਸਾਨੂੰ ਬਾਹਰੋਂ ਕੋਈ ਇੰਗਲੈਂਡ ਤੋਂ ਅਮਰੀਕਾ ਤੋਂ ਪੁੱਛਦਾ ਭਾਈ ਤੁਹਾਡੇ ਨਾ ਮੌਸਮ ਕਿੱਦਾਂ ਦਾ ਰਹਿੰਦਾ ਆ, ਠੰਡਾ ਦੇਸ਼ ਹੈ ਜਾਂ ਗਰਮ ਦੇਸ਼, ਅਸੀਂ ਉਹਨਾਂ ਨੂੰ ਕਹਿੰਦੇ ਭਾਈ ਦੇਸ਼ ਹੀ ਐਡਾ ਆ ਕਿ ਅਸੀਂ ਕੁਛ ਕਹਿ ਹੀ ਨਹੀਂ ਸਕਦੇ। ਸੋ ਕੱਲ੍ਹ ਰਿਕਾਰਡ ਬਣਿਆ ਅਤੇ ਇਹ ਜਿਹੜਾ ਟੈਂਪਰੇਚਰ ਹੈ 50 degrees ਰੇਂਜ ਸੀਗੀ ਇਹਦੀ ਆਪਸ ਦੇ ਵਿੱਚ ਫਰਕ। ਇਹ ਮੈਂ ਤੁਹਾਨੂੰ ਦੱਸ ਦਿੰਦਾ ਕਿ -3.7 ਮਾਊਂਟ ਹੌਥਮ ਦੇ ਵਿੱਚ ਸਕੀ ਰਿਜ਼ੋਰਟ ਦੇ ਉੱਤੇ ਰਿਕਾਰਡ ਕੀਤਾ ਗਿਆ ਕੱਲ੍ਹ, ਅਤੇ ਉੱਧਰ 45.2 degrees ਤਾਪਮਾਨ ਜਿਹੜਾ ਆ ਉਹ ਫਿਟਜ਼ਰੋਏ ਕਰੋਸਿੰਗ ਨੌਰਦਰਨ ਟੈਰੀਟਰੀ ਦੇ ਵਿੱਚ ਰਿਕਾਰਡ ਕੀਤਾ, 45.3 ਬੁੱਧਵਾਰ ਰਿਕਾਰਡ ਕੀਤਾ ਗਿਆ। ਸੋ ਇੰਨੀ ਵੇਰੀਏਸ਼ਨ ਹੈ, 48.9 degrees ਜਿਹੜਾ ਮਤਲਬ ਡਿਫਰੈਂਸ ਇਹ ਰਿਹਾ ਆ। ਸੋ ਇਹ ਕੱਲ੍ਹ ਦੀ ਨਵੰਬਰ
ਮੈਸਿਵ।
ਅਤੇ ਉੱਧਰ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਤੁਹਾਨੂੰ ਗੱਲ ਦੱਸਦੇ ਹਾਂ ਕਿ 15 degrees ਇਸ ਵੇਲੇ ਆ ਉੱਥੇ ਤਾਪਮਾਨ ਦਿਖਾ ਰਹੇ, 30 ਦਿਨਾਂ ਨੂੰ ਜਾਏਗਾ। ਅਤੇ ਅਮਰੀਕ ਭਾਜੀ ਜਿਹੜੀ ਉੱਥੇ ਹਵਾ ਦੀ ਕੁਆਲਿਟੀ ਹੈ ਉਹਦਾ ਐਂਬਰ ਹੈ, ਜਾਣੀ ਕਿ ਐਂਬਰ ਅਲਰਟ ਹੈ, ਵੈਰੀ ਵੈਰੀ ਅਨਹੈਲਥੀ, ਮਤਲਬ 226 AQ points ਹੈ ਏਅਰ ਕੁਆਲਿਟੀ ਜਿਹੜੇ ਇੰਡੈਕਸ ਦੇ ਉੱਤੇ 226 ਵਿਚ ਇਜ਼ ਵੈਰੀ ਵੈਰੀ ਬੈਡ, ਮਤਲਬ ਇੰਨੀ ਕੁ ਉੱਥੇ ਧੂੰਆਂ ਰਾਲੀ ਬੁਰੇ ਹਾਲ ਹੈ ਨਾ ਹੋਏ ਪਏ ਨੇ। ਸੋ ਜਿਹੜੀ ਐਕਸਲੈਂਟ ਵੇਰੀਏਸ਼ਨ ਮਤਲਬ ਐਕਸਲੈਂਟ ਕੁਆਲਿਟੀ ਆ ਉਹ 14 ਤੱਕ ਉਹਨੂੰ ਮੰਨਿਆ ਜਾਂਦਾ ਆ, ਫੇਅਰ ਜਿਹੜੀ ਉਹ 24 ਤੱਕ ਮੰਨੀ ਜਾਂਦੀ ਆ। ਸੋ ਇਹ ਤੁਸੀਂ ਦੇਖ ਲਓ,
ਹਾਂਜੀ
ਮਤਲਬ 14 ਹੋਣੀ ਚਾਹੀਦੀ ਹੈ ਨੈਚੁਰਲ, ਅਤੇ ਇਸ ਵੇਲੇ 228 ਏਅਰ ਕੁਆਲਿਟੀ ਇੰਡੈਕਸ ਦੇ ਨੰਬਰ ਨੇ ਜਿਹੜੀ ਕਿ ਵੈਰੀ ਵੈਰੀ ਅਨਹੈਲਥੀ ਹੈ ਪੰਜਾਬ ਦੇ ਵਿੱਚ। ਅਤੇ ਫਿਰ ਦੇਖੋ ਕਹਿੰਦੇ ਅਸੀਂ ਕੈਂਸਰ ਪੰਜਾਬ 'ਚ ਫੈਲ ਰਿਹਾ, BP ਫੈਲ ਰਿਹਾ ਆ, ਹੈ ਨਾ, ਬਲੱਡ ਪ੍ਰੈਸ਼ਰ ਲੋਕਾਂ ਦੇ ਬੁਰੇ ਹਾਲ ਹੋਏ ਪਏ ਨੇ, ਸ਼ੂਗਰ ਉਹ ਹੋਣੇ ਹੀ ਆ ਜਿਹੜੇ ਜਦੋਂ ਅਸੀਂ ਸਾਹ ਲੈਂਦੇ ਹਾਂ ਸਾਡੀ ਏਅਰ ਕੁਆਲਿਟੀ ਆ ਆਕਸੀਜਨ ਬਲੱਡ ਦੇ ਵਿੱਚ ਘੱਟਦੀ ਆ ਤਾਂ ਉਹ ਔਰਗਨ ਤਾਂ ਸਾਡੇ ਫਿਰ ਫੇਲ ਹੋਣੇ ਹੀ ਹੋਣੇ ਆ, ਹੈ ਨਾ। ਹੁਣ ਜਿਹੜੀਆਂ ਪਿੰਡ ਦੇ, ਮੈਂ ਅੱਗੇ ਪਿਛਲੀ ਵਾਰੀ ਪ੍ਰੋਗਰਾਮ ਦੱਸਿਆ, ਜਿਹੜੀਆਂ ਪਿੰਡ ਦੀਆਂ ਸਾਡੀ ਪੇਂਡੂ ਬੀਬੀਆਂ ਨੇ, ਉਹਨਾਂ ਨੂੰ ਕੈਂਸਰ ਕਿਉਂ ਹੁੰਦਾ ਸੀਗਾ? ਉਹ ਨਾ ਤਾਂ ਸਿਗਟਾਂ ਪੀਂਦੀਆਂ ਸੀ, ਨਾ ਹੁੱਕੇ ਪੀਂਦੀਆਂ ਸੀ, ਉਹ ਸਮੋਕ ਵੀ ਨਹੀਂ ਸੀ ਕਰਦੇ। ਉਹਨਾਂ ਨੂੰ ਕਿਉਂ ਹੁੰਦਾ ਸੀਗਾ? ਉਹਨਾਂ ਨੂੰ ਇਸੇ ਕਰਕੇ ਹੁੰਦਾ ਸੀਗਾ, ਉਹ ਚੁੱਲ੍ਹਾ ਚੌਂਕਾ ਕਰਦੀਆਂ ਸੀ, ਧੂੰਏ ਦੇ ਵਿੱਚ ਰਹਿੰਦੀਆਂ, ਧੂੰਆਂ ਉਹਨਾਂ ਦੇ ਅੰਦਰ ਜਾਂਦਾ ਸੀ, ਉਹਨਾਂ ਦੇ ਬਲੱਡ ਦੇ ਵਿੱਚ ਆਕਸੀਜਨ ਘੱਟ ਜਾਂਦੀ ਸੀ। ਆਕਸੀਜਨ ਦੇ ਘਟਣ ਦੇ ਨਾਲ ਹੀ ਜਿਹੜਾ ਲੈਵਲ ਜਿਹੜਾ ਵੱਧ ਜਾਂਦਾ ਆ, ਮਤਲਬ ਕੈਂਸਰ ਦਾ ਲੈਵਲ, ਸਲੱਜ ਬਣਨੀ ਸ਼ੁਰੂ ਹੋ ਜਾਂਦੀ ਆ। ਸੋ ਹੁਣ ਵੀ ਜਦੋਂ ਕਿਤੇ ਪ੍ਰੋਬਲਮ ਆਉਂਦੀ ਹੈ ਤਾਂ ਉਸ ਨੂੰ ਆਕਸੀਜਨ ਉਹਦੇ ਬਲੱਡ 'ਚ ਵਧਾਉਣ ਦੇ ਲਈ ਜੜੀ ਬੂਟੀਆਂ ਦਿੱਤੀਆਂ ਜਾਂਦੀਆਂ, ਅਤੇ ਉਹ ਆਕਸੀਜਨ ਖੁਦ ਫਾਈਟ ਕਰਦੀ ਆ ਕੈਂਸਰਸ ਨੂੰ।
ਸੋ ਮਨਦੀਪ, ਇੱਕ ਨੋਰਮਲ ਜਿਹੀ ਗੱਲ ਆ, ਜਦੋਂ ਵੀ ਕਿਸੇ ਬਿਲਡਿੰਗ ਵਿੱਚ ਅੱਗ ਲੱਗ ਜਾਂਦੀ ਆ ਜਾਂ ਕਿਸੇ ਅਦਾਰੇ 'ਚ ਅੱਗ ਲੱਗ ਜਾਂਦੀ ਆ ਅਤੇ ਬੰਦੇ ਜਲ ਕੇ ਘੱਟ ਮਰਦੇ ਆ, ਜਿਹੜੇ ਧੂੰਏ ਨਾਲ ਜਿਹਦਾ ਸਾਹ ਨਾ ਹੁੱਟ ਹੋ ਗਿਆ, ਕੀ ਕਹਿੰਦੇ ਸਾਹ ਘੁੱਟ ਹੋ ਗਿਆ, ਅਤੇ ਉਹਦੇ ਨਾਲ ਜ਼ਿਆਦਾ ਮਰਦੇ ਆ। ਇਹ 'ਚ ਤੁਸੀਂ ਜਿੱਦਾਂ ਐਗਜ਼ਾਮਪਲ ਦਿੱਤੀ ਆ ਕਿ ਜਿਹੜੀਆਂ ਬੀਬੀਆਂ ਆ ਜਾਂ ਔਰਤਾਂ ਆ, ਉਹ ਪਹਿਲਾਂ ਜਿਸ ਵੇਲੇ ਰੋਟੀ ਪਾਣੀ ਬਣਾਉਂਦੀਆਂ ਹੁੰਦੀਆਂ ਸੀਆਂ ਚੁੱਲ੍ਹਿਆਂ ਦੇ ਵਿੱਚ ਲੱਕੜੀਆਂ ਜਾਲ ਕੇ, ਉਹ ਜਿਹੜੀ ਅੱਗ ਹੁੰਦੀ ਸੀ ਨਾ, ਅੱਗ ਜਿਹੜੇ ਧੂੰਆਂ ਪ੍ਰੋਡਿਊਸ ਕਰਦੀ ਸੀ, ਉਹ ਧੂੰਆਂ ਉਹਨਾਂ ਦੇ ਅੰਦਰ ਜਾ ਕੇ ਉਹਨਾਂ ਨੂੰ ਇਫੈਕਟ ਕਰਦਾ ਸੀ। ਉਹ ਤੋਂ ਬਾਅਦ ਇੱਕ ਤਰ੍ਹਾਂ ਦੇ ਅਮਨਦੀਪ ਜਿੱਦਾਂ ਨਕਲੀ ਬਾਲਣ, ਜਿਹਦੇ ਵਿੱਚ ਨਕਲੀ ਬਾਲਣ ਵੀ ਆ, ਪਹਿਲਾਂ ਤਾਂ ਅਸਲੀ ਬਾਲਣ ਹੁੰਦੇ ਸੀ, ਜੇ ਚੰਗੀਆਂ ਲੱਕੜੀਆਂ ਹੁੰਦੀਆਂ ਉਹਦਾ ਧੂੰਆਂ ਇੰਨਾ ਇਫੈਕਟਿਵ ਨਹੀਂ ਹੁੰਦਾ ਸੀ, ਫਿਰ ਉਹ 'ਚ ਤੇਲ ਪਾਉਣਾ ਸ਼ੁਰੂ ਕਰ ਦਿੱਤਾ, ਜਿੱਦਾਂ ਡੀਜ਼ਲ ਸਿੱਟ ਦੇਣਾ ਜਾਂ ਮਿੱਟੀ ਦਾ ਤੇਲ ਪਾ ਕੇ, ਉਹ ਜਿਹੜਾ ਧੂੰਆਂ ਸੀ ਉਹ ਜ਼ਿਆਦਾ ਉਹ ਗਹਿਰਾ ਹੋ ਜਾਂਦਾ ਸੀ, ਅਤੇ ਉਹਦੇ ਜਿਹੜੇ ਇੰਪੈਕਟ ਐਡਵਰਸ ਜ਼ਿਆਦਾ ਪੈਂਦੇ ਹੁੰਦੇ ਸੀ ਹੈਲਥ ਦੇ। ਅਤੇ ਹੁਣ ਅਮਨਦੀਪ, ਇੱਥੇ ਜਿੱਦਾਂ ਅਸੀਂ ਇੱਕ ਜਿੱਦਾਂ ਥਿਊਰੀ ਬਣਾ ਲੈਂਦੇ ਹਾਂ, ਇੱਕ ਕਹਾਣੀ ਬਣਾ ਲੈਂਦੇ ਹਾਂ, ਜੇ ਇੱਦਾਂ ਕਹਾਣੀ ਬਣਾਈ ਜਾਵੇ ਕਿ ਪੰਜਾਬ ਨੂੰ ਢਾਣ ਦੇ ਲਈ ਜਿਹੜੀ ਸੈਂਟਰ ਗਵਰਨਮੈਂਟ ਆ ਜਾਂ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਰਹੀਆਂ, ਉਹਨਾਂ ਨੇ ਬੜਾ ਨੈਗੇਟਿਵ ਰੋਲ ਅਦਾ ਕੀਤਾ। ਉਹਨਾਂ ਨੇ ਕੀ ਕੀਤਾ ਕਿ ਪੰਜਾਬ ਵਿੱਚ ਝੋਨੇ ਨੂੰ ਉਤਸ਼ਾਹਿਤ ਕਰਨ ਦੇ ਲਈ ਇੱਕ ਜਿਹੜੀ ਆ ਸਪੋਰਟ ਪ੍ਰਾਈਸ ਦੇ ਦਿੱਤੀ ਕਿ ਉਹਦੇ 'ਤੇ ਸਾਨੂੰ ਸਪੋਰਟ ਪ੍ਰਾਈਸ ਮਿਲੂਗੀ, ਜ਼ਿਆਦਾ ਜ਼ਿਆਦਾ ਝੋਨਾ ਲਾਓ। ਅਤੇ ਝੋਨੇ ਲਾਉਣ ਦੇ ਨਾਲ ਕੀ ਹੋਣਾ, ਤੁਹਾਡੇ ਪਾਣੀ ਥੱਲੇ ਜਾਣਾ ਆ, ਜਿੱਦਾਂ ਫਿਰ ਝੋਨੇ ਦੀ ਜਿਹੜੀ ਪਰਾਲੀ ਉਹਨੂੰ ਸਾੜਨਾ, ਐਟਮੋਸਫੇਅਰ ਉਹ ਵੀ ਖਰਾਬ ਹੋਣਾ। ਜੇ ਤੁਸੀਂ ਇਸ ਐਂਗਲ ਨਾਲ ਦੇਖੋ ਤਾਂ ਜਿਹੜੀਆਂ ਸੈਂਟਰ ਦੀਆਂ ਸਰਕਾਰਾਂ ਨੇ ਉਹ ਪੰਜਾਬ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਕੀ ਕੀਤਾ, ਮਤਲਬ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਉਹਨੂੰ ਡਿਸਟਰੋਏ ਕਰਨ ਦੀ ਕੋਸ਼ਿਸ਼ ਕੀਤੀ। ਇਹ ਵੀ ਸਟੋਰੀ ਤਾਂ ਬਣਾ ਸਕਦੇ ਹਾਂ ਆਪਾਂ?
ਨਹੀਂ ਨਹੀਂ ਬਣਾ ਤਾਂ
ਵੀ ਕੈਂਸਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ।
ਨਹੀਂ ਨਹੀਂ, ਇਹ ਅਸਲ ਦੇ ਵਿੱਚ ਇੱਦਾਂ ਨਹੀਂ ਭਾਜੀ, ਇੱਦਾਂ ਵੀ ਪੋਸੀਬਿਲਿਟੀ ਹੈਗੀ ਆ, ਮੈਂ ਤੁਹਾਡੇ ਨਾਲ ਸਹਿਮਤ ਹਾਂ ਪਾਰਸ਼ਲੀ।
ਪੋਸੀਬਿਲਿਟੀ ਜੇ ਸਟੋਰੀ ਬਣਾਉਣੀ ਹੋਵੇ ਤਾਂ ਬਣਾ ਸਕਦੇ,
ਬਹਾਨਾ ਬਣਾਉਣਾ
ਬਣਾ ਸਕਦੇ ਹਾਂ,
ਬਣਾ ਸਕਦੇ ਹਾਂ,
ਪਰ ਜੇ ਇੱਧਰ ਜਾਣਾ ਹੋਵੇ ਤਾਂ ਇੱਧਰ ਵੀ ਸਟੋਰੀ ਬਣ ਸਕਦੀ।
ਜਿਹੜੀ MSP ਉਹ ਦੋ ਫਸਲਾਂ ਦੀ ਇਸ ਕਰਕੇ ਦਿੱਤੀ ਗਈ ਸੀਗੀ ਕਿਉਂਕਿ ਜਿਹੜੀ ਪੰਜਾਬ ਹੈ ਉਹ ਵੀਟ ਬੈਲਟ ਹੈ, ਟ੍ਰਡੀਸ਼ਨਲੀ ਹਜ਼ਾਰਾਂ ਲੱਖਾਂ ਸਾਲ ਤੋਂ ਨੇਟਿਵ ਜਿਹੜੀ ਆ, ਐਕਚੁਲੀ ਕਣਕ ਜਿਹੜੀ ਆ ਉਹ ਕੋਈ ਨੇਟਿਵ ਨਹੀਂ ਹੈਗੀ, ਕਿਤੇ ਵੀ ਨਹੀਂ ਲੱਭੀ ਜਾਂਦੀ, ਇਹ ਜੌਆਂ ਨੂੰ ਹਾਈਬ੍ਰਿਡ ਬਣਾਇਆ ਸੀ,
ਸਟੈਪਲ ਫੂਡ ਆ, ਸਟੈਪਲ ਫੂਡ ਆ।
ਹਾਂ, ਹਜ਼ਾਰਾਂ ਸਾਲਾਂ ਪਹਿਲਾਂ ਕਣਕ ਬਰੀਡ ਕੀਤੀ ਗਈ ਸੀਗੀ ਅਤੇ ਜੌਆਂ ਤੋਂ ਬਣਾਈ ਗਈ ਸੀਗੀ, ਅਤੇ ਇਹ ਪੰਜਾਬ ਜਾਣੀ ਕਿ ਉੱਤਰੀ ਭਾਰਤ ਦਾ ਇਹ ਸਟੈਪਲ ਫੂਡ ਹੈ। ਅਤੇ ਜਿਹੜਾ ਦੱਖਣੀ ਭਾਰਤ ਦਾ ਸਟੈਪਲ ਫੂਡ ਹੈ ਜਾਂ ਵੈਸਟ ਬੰਗਾਲ ਟਾਈਪ ਇੱਧਰ, ਉਹ ਹੈਗਾ ਚੌਲ। ਸੋ ਇਸ ਕਰਕੇ ਨਾ ਈਸਟਰਨ ਇਹ ਨਾ ਜਿਹੜੇ ਦੋ ਫਸਲਾਂ ਦੀ MSP ਤਾਂ ਸੀਗੀ ਕਿਉਂਕਿ ਦੋ ਬੈਲਟਾਂ ਸੀਗੀਆਂ, ਇੱਕ ਵੀਟ ਬੈਲਟ ਸੀ, ਇੱਕ ਰਾਈਸ ਬੈਲਟ ਸੀਗੀ, ਹੈ ਨਾ, ਬੰਗਾਲ ਤੱਕ। ਸੋ ਪਰ ਜਦੋਂ ਇਹ ਦੋਨਾਂ ਦੇ MSP ਆਧਾਰਿਤ ਕਰ ਦਿੱਤੇ ਗਏ ਤਾਂ ਪੰਜਾਬ ਨੇ ਦੋਨੋਂ ਹੀ ਫਸਲਾਂ ਲੈ ਲਈਆਂ, ਅਡੋਪਟ ਕਰ ਲਈਆਂ, ਵੀ ਇਹ ਤਾਂ ਇੱਕ, ਚਲੋ ਇੱਕ ਬੀਜੀ, ਦੂਜੀ ਆ ਗਈ, ਮਤਲਬ ਉਹਨਾਂ ਨੂੰ ਪਤਾ ਵੀ ਸਾਡਾ ਜਿਹੜਾ ਸਾਨੂੰ ਕਿਤੇ ਸਾਨੂੰ ਸੈੱਟ ਪ੍ਰਾਈਜ਼ ਮਿਲੇ ਹੀ ਜਾਣਾ ਹੈ। ਮੇਰਾ ਖਿਆਲ ਜਿਹੜੇ ਪੰਜਾਬ ਦੇ ਕਿਸਾਨ ਹੈ ਉਹਨਾਂ ਨੂੰ ਇਸ ਸਿਚੁਏਸ਼ਨ ਨੂੰ ਮੈਨੀਪੂਲੇਟ ਕਰਦੇ ਹੋਏ ਉਹ ਕੰਡੀਸ਼ਨਾਂ ਆਪਣੇ ਕ੍ਰੀਏਟ ਕਰ ਲਈਆਂ ਜਿਹੜੀਆਂ ਇੱਥੇ ਨੈਚੁਰਲ ਨਹੀਂ ਸੀਗੀਆਂ। ਜਿੱਦਾਂ ਤੁਸੀਂ ਦੱਸਿਆ ਕਿ ਪਾਣੀ ਫਿਰ ਓਵਰ ਵਰਤੋਂ ਕਰਨੀ ਸ਼ੁਰੂ ਕਰਤੀ, ਹੈ ਨਾ, ਅਤੇ ਹਾਲਾਂਕਿ ਇਹ ਜਿਹੜੀ MSP ਹੈ ਇਹ ਡਿਜ਼ਾਈਨ ਝੋਨੇ ਵਾਸਤੇ ਨਹੀਂ ਸੀ ਕੀਤੀ ਗਈ, ਪੰਜਾਬ ਵਾਸਤੇ ਪਹਿਲਾਂ ਇੱਕੋ ਹੀ ਤਕਰੀਬਨ ਫਸਲ ਲੈਂਦੇ ਹੁੰਦੇ ਸੀ, ਦੂਜੀ ਫਸਲ ਕਿਤੇ ਲੈ ਲੈਣੀ, ਛਲੀਆਂ ਬੀਜ ਲੈਣੀਆਂ। ਸੋ ਉਹ 1960 ਦੀ ਡਿਜ਼ਾਈਨ ਕੀਤੀ ਹੋਈ ਆ ਜਿਹੜੀ ਕਿ ਬਾਅਦ ਦੇ ਵਿੱਚੋਂ ਪੰਜਾਬ ਨੇ ਵੀ ਮਿਸਯੂਜ਼ ਕੀਤੀ ਆ, ਉਹ ਤੋਂ ਬਾਅਦ ਦੇਖ ਕੇ UP ਐਂਡ ਬਿਹਾਰ ਨੇ ਵੀ ਮਿਸਯੂਜ਼ ਕੀਤੀ, ਉੱਥੇ ਫਿਰ ਉਹ ਕਣਕ ਵੀ ਲਾਉਣ ਲੱਗ ਪਏ ਆ। ਹਾਲਾਂਕਿ ਕਣਕ ਚਲੋ ਬਹੁਤਾ ਪਾਣੀ ਨਹੀਂ ਲੈਂਦੀ, ਪਰ ਇਹ ਘਾਤਕ ਕਿਹਦੇ ਲਈ ਹੋਇਆ? ਪੰਜਾਬ ਦੇ ਲਈ, ਇਨਵਾਇਰਮੈਂਟ ਪੱਖੋਂ ਪੰਜਾਬ ਦੇ ਲਈ ਇਹ ਘਾਤਕ ਸਿੱਧ ਹੋਈ ਆ। ਪਰ ਜੇ ਫਾਈਨੈਂਸ਼ੀਅਲ ਦੇਖੀਏ ਤਾਂ ਮੇਰਾ ਖਿਆਲ ਪੰਜਾਬ ਨੇ ਇਸ ਸਿਚੁਏਸ਼ਨ ਨੂੰ ਮੈਨੀਪੂਲੇਟ ਕਰਕੇ ਫਾਈਨੈਂਸ਼ੀਅਲ ਐਡਵਾਂਟੇਜ ਜ਼ਰੂਰ ਲਿਆ ਆ ਖੁਸ਼ਹਾਲੀ ਦਾ, ਮੈਨੂੰ ਲੱਗਦਾ। ਅਮਰੀਕ ਭਾਅ ਜੀ, ਤੁਹਾਡਾ ਕੀ
ਕਹਿਣਾ? ਇੱਕ ਪਾਸੇ ਤਾਂ ਇੱਦਾਂ ਕਿਹਾ ਜਾਂਦਾ ਕਿ ਪੰਜਾਬ ਜਿਹੜਾ ਪਹਿਲਾਂ ਬੜਾ ਖੁਸ਼ਹਾਲ ਹੁੰਦਾ ਸੀ ਜਦੋਂ MSP ਨਹੀਂ ਹੁੰਦੀ ਸੀ, ਜਿੱਦਾਂ ਉਹਨਾਂ ਸਮਿਆਂ ਨੂੰ ਰੈਫਰ ਕੀਤਾ ਜਾਂਦਾ 50 ਦੇ ਵਿੱਚ ਪੰਜਾਬ ਬੜਾ ਖੁਸ਼ਹਾਲ ਸੀ, ਪਹਿਲਿਆਂ ਵਿੱਚ ਪੰਜਾਬ ਬੜਾ ਖੁਸ਼ਹਾਲ ਸੀ, ਇਹ ਰੋਂਗ ਸਟੇਟਮੈਂਟ ਆ।
ਨਹੀਂ ਨਹੀਂ,
ਪੰਜਾਬ ਉਦੋਂ ਖੁਸ਼ਹਾਲ ਨਹੀਂ ਸੀ, ਪੰਜਾਬ ਉਦੋਂ ਖੁਸ਼ਹਾਲ ਹੋਇਆ ਜਦੋਂ ਗ੍ਰੀਨ ਰੈਵੋਲਿਊਸ਼ਨ ਪੰਜਾਬ ਵਿੱਚ ਆਇਆ, ਅਤੇ ਉਦੋਂ ਤੋਂ ਉਦੋਂ ਜਿਹੜੀ ਕਿਸਾਨਾਂ ਦੀ ਹਾਲਤ ਬੜੀ ਸੁਧਰੀ ਆ, ਅਤੇ ਫਿਰ ਜਿਹੜੇ ਜਿੱਦਾਂ ਕਾਰਪੋਰੇਟ ਘਰਾਣੇ ਸ਼ੁਰੂ ਹੋ ਗਏ 1990 ਤੋਂ ਬਾਅਦ ਕਾਰਪੋਰੇਟ ਘਰਾਣੇ ਸ਼ੁਰੂ ਹੋ, ਜ਼ਮੀਨਾਂ ਦੀ ਪ੍ਰਾਈਸਿਸ ਜਿਹੜੀ ਆ ਨਾ ਉਹ ਜਿੱਦਾਂ ਐਗਰੀਕਲਚਰ ਦੀ ਪ੍ਰਾਈ ਲੈਂਡ ਪ੍ਰਾਈਸਿਸ ਬਹੁਤ ਜ਼ਿਆਦਾ ਵਧੀਆ, ਅਤੇ ਉਹਦੇ ਨਾਲ ਫਿਰ ਕੀ ਹੋਇਆ ਕਿ ਟੈਂਪਰੇਰੀ ਤੌਰ 'ਤੇ ਇੱਕ ਰਾਜੀ ਤੌਰ 'ਤੇ ਜਿਹੜਾ ਕਿਸਾਨ ਅਮੀਰ ਹੋਇਆ, ਕਿਉਂਕਿ ਉਹਨੇ ਆਪਣੀਆਂ ਜ਼ਮੀਨਾਂ ਵੇਚਣੀਆਂ ਸ਼ੁਰੂ, ਕਰੋੜਾਂ ਵਿੱਚ ਉਹਦੀ ਪ੍ਰਾਈਸ ਹੋ ਗਈ ਸੀ, ਅਤੇ ਉਹ ਇੱਕ ਭੁਲੇਖਾ ਜਿਹਾ ਉਹਨਾਂ ਨੂੰ ਪਿਆ, ਅਤੇ 10 ਕੁ ਸਾਲ ਜਿਹੜੀ ਇਹ ਇਸ ਤਰ੍ਹਾਂ ਦੀ ਖੁਸ਼ਹਾਲੀ ਵੀ ਰਹੀ ਆ ਕਿ ਤੁਸੀਂ ਜ਼ਮੀਨਾਂ ਵੇਚ ਕੇ ਆਪ ਚੰਗੇ ਪੈਸੇ ਕਮਾ ਕੇ, ਫਿਰ ਗਲਤ ਆਦਤਾਂ ਵੀ ਪਈਆਂ, ਜਿੱਦਾਂ ਹੁਣ ਤੁਸੀਂ ਪਹਿਲਾਂ ਵਿਆਹਾਂ ਦੀ ਗੱਲ ਕੀਤੀ ਜਿੱਥੇ 150-150 ਡਿਸ਼ਿਜ਼ ਬਣਦੀਆਂ, ਉਹ ਇਸੇ ਕਰਕੇ ਬਣਦੀਆਂ ਕਿ ਪੰਜਾਬ ਦੇ ਵਿੱਚ ਖੁਸ਼ਹਾਲੀ ਆਈ ਹੈ, ਇੱਕ ਤਰ੍ਹਾਂ ਦਾ ਗ੍ਰੀਨ ਰੈਵੋਲਿਊਸ਼ਨ ਆਇਆ, ਉਸ ਤੋਂ ਬਾਅਦ ਜਿਹੜੀ ਇਨ ਕਾਰਪੋਰੇਟ ਸੈਕਟਰ ਜਿੱਦਾਂ ਪੰਜਾਬ ਵਿੱਚ ਆਉਣੇ ਸ਼ੁਰੂ, ਉਹਨਾਂ ਨੇ ਜ਼ਮੀਨਾਂ ਖਰੀਦਣੀਆਂ ਸ਼ੁਰੂ ਕਰ ਦਿੱਤੀਆਂ, ਇੱਕ ਤਰ੍ਹਾਂ ਦਾ ਜਿਹੜੀਆਂ ਆਰਟੀਫਿਸ਼ਲ ਮੈਨੂਪੁਲੇਟਡ ਜਾਂ ਇਨਫਲੇਟਡ ਪ੍ਰਾਈਸ ਜਿਹੜੇ ਓਵਰਸੀਜ਼ ਗਏ ਸੀ ਲੋਕ ਸਾਡੇ ਵਰਗੇ, ਉਹਨਾਂ ਨੇ ਇਨਫਲੇਟ ਕੀਤੀਆਂ ਪ੍ਰਾਈਸ, ਇਹਦੇ ਨਾਲ ਕੀ ਹੋਇਆ ਕਿ ਜਿਹੜਾ ਕਿਸਾਨ ਸੀ ਉਹਨੂੰ ਇੱਕ ਤਰ੍ਹਾਂ ਦਾ ਭੁਲੇਖਾ ਪੈ ਗਿਆ ਕਿ ਮੈਂ ਦੂਜਾ ਅਮੀਰ ਬਹੁਤ ਹਾਂ, ਅਤੇ ਇਹਦੇ ਨਾਲ ਫਿਰ ਉਹਦੇ ਸਮਾਜ ਦੇ ਵਿੱਚ ਕਈ ਬੁਰਾਈਆਂ ਵੀ ਆਈਆਂ।
ਐਗਜੈਕਟਲੀ ਜਿੱਦਾਂ ਤੁਸੀਂ ਅਨਾਲਿਸਿਸ ਕੀਤਾ, ਐਗਜੈਕਟਲੀ ਇੱਦਾਂ ਹੀ ਹੋਇਆ ਕਿ ਜਿਹੜਾ ਗ੍ਰੀਨ ਰੈਵੋਲਿਊਸ਼ਨ ਹੈ ਜਾਂ MSP ਦੇ ਆਧਾਰ 'ਤੇ ਫਿਰ ਗ੍ਰੀਨ ਰੈਵੋਲਿਊਸ਼ਨ ਚੱਲਿਆ ਇੱਕ ਸਿਕਿਓਰ ਪ੍ਰਾਈਸ ਦੇ ਉੱਤੇ, ਤਾਂ ਉਹਦੇ ਨਾਲ ਕੀ ਹੋਇਆ ਕਿ ਜਿਹੜੀ ਉਹ ਤੋਂ ਬਾਅਦ ਰੀਅਲ ਇਸਟੇਟ ਸੀ, ਜ਼ਮੀਨਾਂ ਦੀ ਕੀਮਤ ਦੌੜ ਭੱਜ, ਮਤਲਬ ਇੱਦਾਂ ਕਿ ਸਾਰੇ ਟੋਏ ਟਿੱਬੇ ਪੂਰ ਕੇ ਉੱਥੇ ਖੇਤੀਬਾੜੀ ਚਲਾ ਦਿੱਤੀ, ਅਤੇ ਉਹ ਪਰ ਖੇਤ ਜਿਹੜੀ ਵੈਲਿਊ ਹੈ ਉਹ ਦੋ ਕੰਮ ਚੱਲ ਪਿਆ, ਇੱਕ ਤਾਂ ਵੀ ਉਸ ਦੇ ਵਿੱਚੋਂ ਕਿੰਨਾ ਝਾੜ ਨਿਕਲ ਲਿਆ, ਵੀ ਇੰਨੀ ਆਮਦਨ ਹੈ, ਉਹ ਜਿਹੜੀ ਜ਼ਮੀਨ ਦੀ ਕੀਮਤ ਸੀਗੀ ਉਹ ਆਮਦਨ ਦੇ ਹਿਸਾਬ ਦੇ ਨਾਲ ਨਹੀਂ ਫਿਰ ਗਿਣੀ ਜਾਣ ਲੱਗੀ, ਉਹ ਰੀਅਲ ਇਸਟੇਟ ਬਣ ਗਿਆ ਇੱਕ ਬਬਲ ਕਿ ਹਾਂ ਵੀ ਅਸੀਂ ਜ਼ਮੀਨ ਕਿੰਨੀ ਲੈਣੀ ਹੈ,
ਉਹਦੀ ਸਾਈਟ ਵੈਲਿਊ ਕੈਲਕੂਲੇਟ ਕਰਨ ਲੱਗ ਪਏ, ਉਹਦੀ ਸਾਈਟ ਵੈਲਿਊ ਕਿੰਨੀ ਹੈ,
ਸਾਈਟ ਵੈਲਿਊ
ਉਹ ਸੜਕ ਤੋਂ ਕਿੰਨੀ ਦੂਰ ਆ, ਸ਼ਹਿਰ ਤੋਂ ਕਿੰਨੀ ਦੂਰ ਆ, ਉਹਦੇ ਤੇ ਕਿੰਨੀਆਂ ਕਲੋਨੀਆਂ ਕੱਟੀਆਂ ਜਾ ਸਕਦੀਆਂ, ਇਹ ਇਹ ਜਿਹੜੇ ਫੈਕਟਰਸ ਹੈ ਇਹ ਦੇਖਣੇ ਸ਼ੁਰੂ ਹੋਣ ਲੱਗ ਪਏ,
ਇਹ ਦੇਖਣੇ ਸ਼ੁਰੂ। ਦੂਜਾ ਜਿਹੜਾ ਫਿਰ NRI ਫੈਕਟਰ ਹੈ ਕਿ ਬੱਚੇ ਨੂੰ ਬਾਹਰ ਭੇਜ ਦੇਣਾ, ਮੁੰਡੇ ਨੂੰ ਬਾਹਰ ਭੇਜ ਦੇਣਾ, ਅਤੇ ਤੂੰ ਉੱਥੋਂ ਕਮਾ ਅਤੇ ਆਪਾਂ ਇੱਥੋਂ ਨਾ ਫਿਰ ਜ਼ਮੀਨ ਵਧਾਈਏ, ਜ਼ਮੀਨ ਵਧਾ ਕੇ ਪਹਿਲਾਂ ਤਾਂ ਇੰਟੈਂਸ਼ਨ ਸਹੀ ਸੀ ਵੀ ਆਪਾਂ 10 ਖੇਤ 5 ਖੇਤ 20 ਖੇਤ ਲੈ ਲਾਂਗੇ, ਜਾਂ ਇੱਥੋਂ ਤੱਕ ਕਿ ਆਪਾਂ ਜਿਹੜੀ ਪਿੰਡ ਵਾਲੀ ਜ਼ਮੀਨ ਹੈ ਸ਼ਹਿਰ ਦੇ ਕੋਲ ਆ ਗਈ, ਆਪਾਂ ਇੱਥੋਂ ਵੇਚ ਕੇ 10 ਖੇਤ ਆਪਾਂ ਕਿਤੇ ਹੋਰ ਜਾ ਕੇ 50 ਖੇਤ ਲੈ ਲਾਂਗੇ, ਉੱਥੋਂ 50 ਖੇਤਾਂ ਦੀ ਆਮਦਨ ਨਿਕਲਣੀ ਸ਼ੁਰੂ ਹੋ ਗਈ। ਫਸਟ ਇੰਟੈਂਸ਼ਨ ਵਾਜ਼ ਰਾਈਟ, ਪਰ ਉਦੋਂ ਬਾਅਦ ਕੀ ਹੋਇਆ ਕਿ ਜਿੱਥੇ ਹੁਣ 10 ਖੇਤ ਆਪਾਂ ਪਿੰਡ ਦੇ ਸ਼ਹਿਰ ਦੇ ਨਾਲ ਵੇਚੇ ਆ, ਤਾਂ ਉਹ ਜਿੱਥੇ ਆਪਾਂ ਦੂਸਰੇ 50 ਖੇਤ ਲੈਣੇ ਆ ਉੱਥੋਂ ਦੀ ਕੀਮਤ ਫੋਰ ਐਗਜ਼ਾਮਪਲ 50,000 ਰੁਪਇਆ ਸੀਗਾ ਖੇਤ ਦੀ, ਅਸੀਂ ਉਹ 50 ਖੇਤ ਲੈਣ ਦੀ ਖਾਤਰ ਉੱਥੇ ਜਾ ਕੇ ਅਸੀਂ 1,00,000 ਰੁਪਏ ਨੂੰ ਕਹਿਤਾ, ਔਫਰ ਕਰਤਾ ਵੀ ਸਾਨੂੰ ਦੇ ਦੇ, ਉਹ ਇਨਫਲੇਸ਼ਨ ਵਧਾ ਦਿੱਤੀ ਨਾ, ਸ਼ਹਿਰੀ ਖੇਤਰ ਦੇ ਲਾਗੇ ਲਾਗੇ ਪਿੰਡਾਂ ਨੇ ਆਊਟਸਕਰਟਸ ਦੇ ਵਿੱਚ 10 ਕਿਲੋਮੀਟਰ ਅੰਦਰ ਨੂੰ ਜਾ ਕੇ ਉਹਨਾਂ ਦੀ ਰੇਟ ਵਧਾ ਦਿੱਤੇ, ਠੀਕ ਹੈ। ਇੱਦਾਂ ਹੀ ਕੀ ਹੋਇਆ
ਕਿ ਡਿਜ਼ਾਈਨ ਇਨਫਲੇਟਡ, ਹਾਂ ਡਿਜ਼ਾਈਨ ਇਨਫਲੇਟਡ ਸਟ੍ਰੈਟਜੀ ਹੁੰਦੀ ਹੈ,
ਹਾਂਜੀ। ਅਤੇ ਉੱਧਰੋਂ ਕੀ ਹੋਇਆ ਕਿ ਜਿਹੜੇ NRI ਸੀ ਉਹਨਾਂ ਨੇ ਆਪਣੇ ਹੀ ਗੁਆਂਢੀਆਂ ਦੀ ਜ਼ਮੀਨ ਲੈਣ ਦੇ ਲਈ ਉਹਨਾਂ ਨੂੰ ਆਫਰ ਕਰਨੇ ਸ਼ੁਰੂ ਕਰਤੇ, ਉਹ ਦੱਸਦੇ ਹੀ ਜਦ ਵੇਚਣਾ ਬਈ ਤੂੰ ਲੈ ਲਈ 50,000 ਵੱਧ, ਸੋ ਦੇ ਸਟਾਰਟਡ ਆਪਣੇ ਆਪ ਹੀ ਉਹਨੂੰ ਇੱਕ ਜਾਣੀ ਕਿ ਖੇਤੀਬਾੜੀ ਜ਼ਮੀਨ ਨੂੰ ਰੀਅਲ ਇਸਟੇਟ ਦੇ ਵਜੋਂ ਦੇਖਣ ਲੱਗ ਗਏ, ਅਤੇ ਉਹ ਇੱਦਾਂ ਸੋਚਣ ਲੱਗ ਪਏ ਵੀ ਬਈ ਮੈਂ ਹੁਣ ਜ਼ਮੀਨ ਲੈ ਲਾਂ ਅਤੇ 5 ਸਾਲਾਂ ਨੂੰ ਇਹ ਡਬਲ ਹੋ ਜਾਣੇ ਆ, ਆਪਾਂ ਨੂੰ ਖੇਤੀ 'ਚ ਬਚੇ ਜਾਂ ਨਾ ਬਚੇ ਉਹਦਾ ਸਾਨੂੰ ਮੈਟਰ ਨਹੀਂ ਹੈਗਾ, ਸਾਡਾ ਇਹ ਹੈ ਵੀ ਜਿੱਦਾਂ ਹੁਣ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿੱਚ ਵੀ ਹੈ ਕਿ ਤੁਸੀਂ ਘਰ ਲੈ ਲਓ ਬਈ, ਘਰ ਰੈਂਟ ਦਾ ਕੋਈ ਇੰਨਾ ਮਾਇਨਾ ਨਹੀਂ ਹੈਗਾ, ਇਹਦੀ ਜਿਹੜੀ ਕੀਮਤ ਹੈ $1,00,000 ਉੱਦਾਂ ਹੀ ਵੱਧ ਜਾਣੀ 2 ਸਾਲਾਂ ਨੂੰ, ਆਪਾਂ ਨੂੰ ਉਹ ਫਾਇਦਾ ਹੋਣਾ, ਹਾਲਾਂਕਿ ਰੈਂਟਲ ਦੇ ਵਿੱਚੋਂ ਕਈ ਵਾਰੀ ਸਿਰਫ 2-2.5% ਹੀ ਆਉਂਦੀ ਹੁੰਦੀ ਰਿਟਰਨ, ਵਿਚ ਇਜ਼ ਸਮ ਟਾਈਮ ਲੈਸ ਦੈਨ ਤੁਹਾਡੀ ਜਿਹੜੀ ਕਿਸ਼ਤ ਜਾਂਦੀ ਹੈ ਨਾ ਇੰਟਰਸਟ ਰੇਟ 'ਤੇ ਤੁਸੀਂ ਲੋਨ ਚੱਕਿਆ, ਉਹਦੇ ਨਾਲ ਕਈ ਵਾਰੀ ਘੱਟ ਹੁੰਦਾ ਰੈਂਟ ਦੀ ਇਨਕਮ, ਠੀਕ ਹੈ। ਪਰ ਬੰਦੇ ਇਸ ਕਰਕੇ ਘਰ ਲੈ ਲੈਂਦੇ ਨੇ ਕਿ 1.5-2 ਸਾਲ ਦੇ ਵਿੱਚ ਇਹਦੀ $50,000,00,000 ਇਹਦੀ ਕੀਮਤ ਵੱਧ ਜਾਣੀ ਹੈ, ਸਾਨੂੰ ਉੱਥੋਂ ਕੈਪੀਟਲ ਗੇਨ ਲੱਗ ਜਾਣਾ ਹੋ ਜਾਣਾ ਹੈ ਸਾਨੂੰ, ਠੀਕ ਹੈ ਨਾ। ਸੋ ਇੱਦਾਂ ਹੀ ਜਿਹੜੀ ਇਨਫਲੇਸ਼ਨ ਹੈ ਪੰਜਾਬ ਦੇ ਵਿੱਚ ਜ਼ਮੀਨਾਂ ਦੀ ਵਧੀ ਆ, ਔਰ ਉਸ ਵਧਣ ਦੇ ਨਾਲ ਪ੍ਰੈਸ਼ਰ ਆਏ ਨੇ, ਅਤੇ ਪ੍ਰੈਸ਼ਰ ਦੇ ਨਾਲ ਫਿਰ ਤੁਹਾਨੂੰ ਪਤਾ ਹੀ ਹੈ ਕਿ ਮਤਲਬ ਆਹ ਜਿਹੜਾ ਸਰਪਲਸ ਇੰਡੀਆ ਨੂੰ ਕੀਤਾ ਫੂਡ ਕੀਤਾ, ਅਤੇ ਜਦੋਂ ਸਰਪਲਸ ਫੂਡ ਹੋਣਾ ਭਾਅ ਜੀ, ਦੂਜੀ ਗੱਲ ਇਹ ਵੀ ਅੰਡਰਸਟੈਂਡ ਕਰਨ ਦੀ ਲੋੜ ਹੈ ਸਰਕਾਰਾਂ ਨੂੰ ਵੀ ਸਾਰਿਆਂ ਨੂੰ ਕਿ ਜਿਹੜਾ ਉਹਦਾ ਬਾਈ ਪ੍ਰੋਡਕਟ ਹੈ ਉਹ ਵੀ ਤਾਂ ਨਿਕਲਣਾ ਹੀ ਹੈ ਨਾ, ਉਹਦਾ ਕੀ ਕਰਨਾ ਆਪਾਂ?
ਹਾਂਜੀ ਹਾਂਜੀ,
ਹੈ ਨਾ। ਜੇ ਹੁਣ
ਜੀ
ਉਹਦਾ ਇੱਕ ਫੈਕਟਰ ਹੋਰ ਵੀ ਮੈਂ ਸੋਚਦਾ ਪੰਜਾਬ ਦੇ ਵਿੱਚ ਕਿ ਕਿਉਂ ਇਹ ਝੋਨੇ ਦਾ ਜਿਹੜਾ ਪਰਾਲੀ ਹੈ ਜਾਂ ਤੂੜੀ ਹੈ, ਤੂੜੀ ਦੀ ਕੋਈ ਪ੍ਰੋਬਲਮ ਨਹੀਂ, ਬਹੁਤ ਘੱਟ ਪ੍ਰੋਬਲਮ ਹੈ, ਇਹ ਕਿਉਂ ਵਧੀਆ? ਉਹ ਇਸ ਕਰਕੇ ਵਧੀਆ ਕਿਉਂਕਿ ਜਿਹੜੀਆਂ ਚਰਾਂਦਾਂ ਸੀਗੀਆਂ ਜਿੱਥੇ ਪਸ਼ੂ ਚਰਦੇ ਸੀ,
ਹਾਂਜੀ,
ਹਰ ਕਿਸਾਨ ਦੇ ਘਰ ਦੋ ਦੋ ਚਾਰ ਚਾਰ ਦਸ ਦਸ ਪਸ਼ੂ ਹੁੰਦੇ ਸੀਗੇ, ਔਰ ਮੈਨੂੰ ਲੱਗਦਾ ਬਹੁਤਾਤ ਪਿੰਡਾਂ ਦੇ ਵਿੱਚ ਹੁਣ ਸਿਰਫ ਦੋ ਜਾਂ ਤਿੰਨ ਕਿਸਾਨ ਰਹਿ ਗਏ ਨੇ ਜਿਨ੍ਹਾਂ ਕੋਲ ਮੱਝਾਂ ਜਾਂ ਬਲਦ ਨੇ, ਹੈ ਨਾ। ਪਸ਼ੂ ਜਿਹੜੇ ਆ ਉਹ ਰੇਸ਼ੋ ਬਹੁਤ ਘੱਟ ਗਈ ਆ ਜਿਨ੍ਹਾਂ ਨੇ ਉਹ ਖਾਣਾ ਹੁੰਦਾ ਸੀਗਾ ਸਾਰਾ ਹੀ, ਹੈ ਨਾ। ਸੋ ਇਸ ਕਰਕੇ ਉਹ ਜਿਹੜਾ ਫੋਡਰ ਹੈ ਜਾਂ ਸੁੱਕਾ ਡਰਾਈ ਮੈਟਰ ਹੈ ਉਹ ਖਾਣ ਦੇ ਲਈ ਪਸ਼ੂ ਨਹੀਂ ਰਹੇ ਇੰਨੇ, ਉਹ ਨਹੀਂ। ਇਸ ਕਰਕੇ ਉਹ ਦੇ ਡੋ ਉਹ ਜਿਹੜਾ ਮੈਟਰ ਹੈ ਉਹ ਕਿੱਥੇ ਫਿਰ ਉਹਨੂੰ ਉਹਨਾਂ ਕਰਨਾ ਕੀ ਆ? ਇਹ ਇੱਕ ਬਹੁਤ ਵੱਡੀ ਸਮੱਸਿਆ ਆ ਗਈ ਹੈ, ਜਿਹੜਾ ਬੈਲੈਂਸ ਖਰਾਬ ਹੋ ਗਿਆ, ਜਿਹੜਾ ਜਾਣੀ ਕਿ ਅਸੀਂ ਝੋਨੇ ਅਤੇ ਕਣਕ ਨੇ ਇਕੱਲਾ ਇਹ ਬੈਲੈਂਸ ਨਹੀਂ ਖਰਾਬ ਕੀਤਾ ਇਨਫਲੇਸ਼ਨ ਦਾ, ਇਹ ਬੈਲੈਂਸ ਵੀ ਕੀਤਾ ਕਿ ਜਿਹੜੀਆਂ ਸਾਡੀਆਂ ਸਹਾਇਕ ਇੰਡਸਟਰੀ ਸੀਗੀਆਂ ਦੁੱਧ ਦੀਆਂ ਸੀਗੀਆਂ ਪਸ਼ੂ ਦੀਆਂ ਸੀਗੀਆਂ ਉਹ ਵੀ ਬਹੁਤ ਘਟਾ ਦਿੱਤੀਆਂ, ਕਿ ਲੋਕ ਕਹਿੰਦੇ ਅਸੀਂ ਕਾਹਨੂੰ ਪਸ਼ੂਆਂ ਨਾਲ ਜੂਝ ਹੀ ਜਾਣਾ, ਆਰਾਮ ਨਾਲ ਝੋਨਾ ਬੀਜੋ ਕਣਕ ਬੀਜੋ ਕੰਮ ਖਤਮ, ਦੈਟਸ ਇਟ, ਹੈ ਨਾ। ਇਹ ਵੀ ਇੱਕ ਫੈਕਟਰ ਹੈ, ਮਤਲਬ ਇਹ ਬੈਲੈਂਸ ਖਰਾਬ
ਪੁਰ, ਜਿਹੜੀ ਪੁਰ ਦੀ ਕੋਨਸੈਪਟ ਹੈ ਨਾ, ਪੁਰ ਦੀ ਕੋਨਸੈਪਟ ਵੀ ਖਤਮ ਹੋ ਗਈ ਹੈ ਮਨਦੀਪ। ਇੱਕ ਜਿੱਦਾਂ ਸੈਲਫ ਡਿਪੈਂਡੈਂਟ ਯੂਨਿਟ ਹੁੰਦਾ ਸੀ ਪਿੰਡ ਵੀ ਹੁੰਦੇ ਸਨ, ਲੁਹਾਰ ਵੀ ਹੁੰਦੇ ਸਨ, ਸੁਨਿਆਰੇ ਵੀ ਸਨ ਉੱਥੇ, ਅਤੇ ਉੱਥੇ ਫਾਰਮਰ ਵੀ ਹੁੰਦਾ ਸੀ, ਉੱਥੇ
ਹੱਟੀ ਵਾਲਾ ਵੀ ਹੁੰਦਾ ਸੀ,
ਬਾਣੀ ਵੀ ਹੁੰਦੇ ਸਨ, ਜਾਂ ਤੇਲ ਤੇਲੀ ਹੁੰਦੇ ਸੀ, ਸਭ ਕੁਛ ਇੱਕੋ ਯੂਨਿਟ। ਉਹ ਜਿਹੜਾ ਪਿੰਡਾਂ ਦੇ ਇੱਕ ਪੰਜ ਸੱਤ ਪਿੰਡ ਹੁੰਦੇ ਸੀ ਨਾ, ਉਹ ਆਪਸ ਵਿੱਚ ਹੀ ਸਰਵਾਈਵ ਕਰਦੇ ਸੀ,
ਉਹਨਾਂ ਨੂੰ ਬਾਹਰੋਂ
ਚੀਜ਼ ਲੈਣ ਦੀ ਜ਼ਰੂਰਤ ਪੈਂਦੀ ਨਹੀਂ ਸੀ। ਅਤੇ ਉਹ ਜਿੱਦਾਂ ਹੁਣ ਹੁਣ ਇੰਟਰਨੈਸ਼ਨਲਾਈਜੇਸ਼ਨ ਹੋ ਗਈ ਆ ਜਾਂ ਗਲੋਬਲਾਈਜੇਸ਼ਨ ਹੋ ਗਈ ਆ, ਟਰਾਂਸਪੋਰਟ ਦੇ ਸਾਧਨ ਬਣ ਕੇ ਉਹਦੀ ਐਕਸੈਸ ਜਿਹੜੀ ਉਹ ਬਹੁਤ ਜ਼ਿਆਦਾ ਹੋ ਗਈ ਬੰਦਿਆਂ ਦੀ, ਬਾਹਰਲੇ ਕੰਟਰੀਆਂ ਦੇ ਨਾਲ ਵੀ ਜਾਂ ਬਾਹਰਲੇ ਸੂਬਿਆਂ ਦੇ ਨਾਲ ਵੀ। ਅਤੇ ਇਹ ਤਾਂ ਖੈਰ ਚੇਂਜਸ ਅਮਦੀਪ ਜਿੱਦਾਂ ਸੰਸਾਰ ਅੱਗੇ ਵੱਧਦਾ ਉਹ 'ਚ ਆਉਂਦੀਆਂ ਰਹਿੰਦੀਆਂ ਆ, ਪਰ ਇਹ ਪਿਛਲੇ 50 ਸਾਲ ਦੇ ਵਿੱਚ ਇਹ ਚੇਂਜਸ ਬਹੁਤ ਕੁਇਕ ਹੋਈਆਂ ਆ, ਪ੍ਰੋਬਲਮ ਇੱਥੇ ਆ ਕੇ ਆਈ ਆ
ਜੀ। ਅਤੇ ਇਹ ਚਲੋ ਇਹ ਜਿਹੜਾ ਆਪਾਂ ਮੈਟਰ 'ਤੇ ਡਿਸਕਸ਼ਨ ਕਰ ਰਹੇ ਸੀਗੇ ਕਿ ਏਅਰ ਕੁਆਲਿਟੀ ਕਿਉਂ ਘੱਟ ਰਹੀ ਹੈ, ਉਹ ਜਿਹੜਾ ਡਰਾਈ ਮੈਟਰ ਹੈ ਉਹ ਕਿਉਂ ਨਹੀਂ ਯੂਜ਼ ਹੋ ਰਿਹਾ। ਦੂਜੀ ਗੱਲ ਇਹ ਆ ਕਿ ਕਿਤੇ ਨਾ ਕਿਤੇ ਮੈਨੂੰ ਇਹ ਵੀ ਗੱਲ ਹਾਸੇ ਵਾਲੀ ਲੱਗਦੀ ਹੈ ਕਿ ਜਦੋਂ ਕਿਸਾਨ ਜਿਹੜੇ ਮੰਗ ਕਰਦੇ ਨੇ ਕਿ ਫੋਰ ਐਗਜ਼ਾਮਪਲ MSP 2100 ਆ, ਉਹ ਕਹਿੰਦੇ ਵੀ ਤੁਸੀਂ ਪਰਾਲੀ ਕਿਉਂ ਜਾਲ ਰਹੇ ਹੋ, ਇਹਨੂੰ ਇਹਦੇ ਹੱਲ ਹੈਗੇ ਆ, ਇਹਨੂੰ ਤੁਸੀਂ ਰੋਟਰੀ ਕਰ ਦਿਉ, ਇਹਨੂੰ ਚੂਰਾ ਕਰ ਦਿਉ, ਇਹਨੂੰ ਬ੍ਰੇਕ ਕਰਕੇ ਬੀਜ ਲਓ, ਹੈ ਨਾ। ਅਤੇ ਉਹ ਪਤਾ ਕੀ ਕਹਿੰਦੇ ਨੇ, ਫਿਲਹਾਲ ਨਾ ਸਰਕਾਰ ਸਿਰਫ 100 ਰੁਪਈਆ ਦੇ ਰਹੀ ਹੈ ਖੇਤ, ਮਗਰ ਜੇ ਨਾ ਇਹ 500 ਦੇ ਦੇਵੇ ਫਿਰ ਇਹਦਾ ਹੱਲ ਹੋ ਸਕਦਾ। ਮਤਲਬ ਜਿਹੜੀ ਜੇ ਹੁਣ 100 ਰੁਪਈਏ ਨਾਲ ਹੋ ਸਕਦਾ ਆ, ਅਤੇ ਉਹ ਜਦ 2500 ਮਤਲਬ 2100 ਤੋਂ 2500 ਕਰ ਦੋਗੇ, ਫਿਰ ਕੀ ਗਾਰੰਟੀ ਆ? ਫਿਰ ਉਹ ਕਹਿਣਗੇ 3000 ਦੇ ਦਿਓ, ਫਿਰ ਦੇ 4000 ਦੇ ਦਿਓ। ਕਿਤੇ ਨਾ ਕਿਤੇ ਜਿਹੜੇ ਲੋਕ ਨੇ ਨਾ ਐਵਰੀਥਿੰਗ ਉਹ ਨੈਤਿਕ ਜਿਹੜੀ ਆ ਮੋਰੈਲਿਟੀ ਆਫ ਦੈਟ ਇਸ਼ੂ ਸਮਝ ਨਹੀਂ ਰਹੇ, ਅਤੇ ਉਹ ਹਰ ਚੀਜ਼ ਨੂੰ ਪੈਸੇ ਨਾਲ ਗੱਲ ਕਰ ਰਹੇ ਵੀ ਅਸੀਂ ਤਾਂ ਕਰਾਂਗੇ ਜੇ ਸਾਨੂੰ ਪੈਸੇ ਦੇਣ। ਇੱਕ ਤਰ੍ਹਾਂ ਨਾਲ ਸਟ੍ਰਾਈਕ ਟਾਈਪ ਦਾ ਜਿਹੜਾ ਕੋਨਸੈਪਟ ਹੈ ਉਹ ਚਲਾ ਰਹੇ ਨੇ
ਹੁਣ, ਡਰਾਵੇ ਵਾਲਾ ਕੋਨਸੈਪਟ ਆ। ਹੁਣ ਜਦੋਂ ਤੱਕ ਤੁਸੀਂ ਅਮਨਦੀਪ ਸਰਕਾਰ 'ਤੇ ਡਿਪੈਂਡ ਕਰੋਗੇ, ਹੁਣ ਕੋਈ ਬੱਚਾ ਆ, ਕੋਈ ਫੈਮਿਲੀ ਦੇ ਵਿੱਚ ਬੱਚਾ ਆ ਕੋਈ, ਜਦੋਂ ਤੱਕ ਉਹ ਪੇਰੈਂਟ 'ਤੇ ਡਿਪੈਂਡ ਕਰਦਾ ਰਹੂਗਾ, ਮੇਰੇ ਪੇਰੈਂਟਸ ਨੇ ਮੇਰੇ ਲਈ ਕੁਛ ਨਹੀਂ ਕੀਤਾ, ਮੇਰੇ ਪੇਰੈਂਟਸ ਨੇ ਮੇਰੇ ਲਈ ਮਕਾਨ ਨਹੀਂ ਬਣਾਇਆ, ਮੇਰੇ ਪੇਰੈਂਟਸ ਨੇ ਮੈਨੂੰ ਪੜ੍ਹਾਇਆ ਨਹੀਂ, ਜਿੱਦਾਂ ਉਹਦਾ ਡਿਪੈਂਡ ਕਰਦਾ ਕਿ ਪੇਰੈਂਟਸ ਦੀ ਇਨਕਮ ਕਿੰਨੀ ਸੀ, ਉਹਦੇ ਹਾਲਾਤ ਕਿੱਦਾਂ ਦੇ ਸੀ। ਅਤੇ ਹੁਣ ਇਸੇ ਤਰ੍ਹਾਂ ਸਾਡਾ ਜਿਹੜਾ ਰਵੱਈਆ ਹੈ ਨਾ ਸਮਾਜ ਦੇ ਵਿੱਚ ਜਾਂ ਕਮਿਊਨਿਟੀ ਦੇ ਵਿੱਚ, ਸਟੇਟਾਂ ਦੇ ਵਿੱਚ, ਇਹ ਆ ਕਿ ਸਰਕਾਰਾਂ ਕੁਛ ਨਹੀਂ ਕਰ ਰਹੀਆਂ। ਸਰਕਾਰਾਂ ਉਦੋਂ ਹੀ ਕੁਛ ਕਰੂਗੀਆਂ ਜਦੋਂ ਸਮਾਜ ਦੇ ਵਿੱਚੋਂ ਉਹਨਾਂ ਨੂੰ ਉਸਾਰੂ ਬੰਦੇ ਮਿਲੂਗੇ, ਜਿਹੜੇ ਕਿ ਉਸਾਰੂ ਹੁੰਦੇ ਆ। ਇੱਕ ਸਮਾਜ ਬੜਾ ਸੱਭਿਆ ਸਮਾਜ ਆ, ਉਹਦੇ ਵਿੱਚ ਹਰ ਜਿਹੜੀ ਵੈਲਿਊਜ਼ ਆ, ਐਥੀਕਲ ਵੈਲਿਊਜ਼ ਬੜੀਆਂ ਸਟਰੋਂਗ ਆ, ਮੋਰਲ ਵੈਲਿਊ ਬੜੀਆਂ ਸਟਰੋਂਗ ਆ, ਅਤੇ ਉਹਨਾਂ ਦੇ ਜਿਹੜੇ ਲੀਡਰ ਵੀ ਆ ਉਹ ਵੀ ਤਾਂ ਇੱਥੋਂ ਜਾਣੇ ਆ ਨਾ, ਉਹ ਵਧੀਆ ਹੋਊਗੇ। ਤਾਂ ਮੇਰੇ ਖਿਆਲ ਦੇ ਵਿੱਚ ਜਿਹੜੀ ਬੇਸਿਕ ਪ੍ਰੋਬਲਮ ਹੈ ਨਾ ਸਾਡਾ ਜਿਹੜਾ ਸਮਾਜਿਕ ਇੰਫਰਾਸਟਰਕਚਰ ਆ, ਸਾਡੇ ਜਿਹੜਾ ਰੀਤੀ ਰਿਵਾਜ਼ਾਂ ਦਾ ਇੰਫਰਾਸਟਰਕਚਰ ਆ, ਜਾਂ ਸਾਡਾ ਜਿਹੜਾ ਵਰਤਾਵ ਦਾ ਇੰਫਰਾਸਟਰਕਚਰ ਆ, ਜਿੱਦਾਂ ਅਸੀਂ ਕਲਚਰ ਨੂੰ ਕਹਿੰਦੇ ਕਿ ਸਾਡਾ ਸੰਗੀਤ ਹੀ ਕਲਚਰ ਆ, ਸਾਡਾ ਧਮੱਚੜ ਚੱਕਣਾ ਹੀ ਕਲਚਰ ਆ। ਮੇਰੇ ਖਿਆਲ ਜਿੱਦਾਂ ਤੁਸੀਂ ਕਈ ਵਾਰੀ ਡਿਫਾਈਨ ਕਰਦੇ ਹੁੰਦੇ, ਕਲਚਰ ਉਹ ਹੁੰਦਾ ਕਿ ਤੁਸੀਂ ਸਮਾਜ ਵਿੱਚ ਨਿਯਮਾਂ ਨੂੰ ਕਿੱਦਾਂ ਪਾਲਣ ਕਰਦੇ ਆ, ਸਮਾਜ ਵਿੱਚ ਇੱਕ ਦੂਜੇ ਨਾਲ ਮਿੱਤਰਤਾ ਕਿੱਦਾਂ ਪੈਦਾ ਕਰਦੇ ਆ, ਸਮਾਜ ਵਿੱਚ ਰਹਿੰਦੇ ਕਿੱਦਾਂ ਆ, ਤੁਹਾਡੀ ਐਥੀਕਲ ਵੈਲਿਊਜ਼ ਕਿੰਨੀਆਂ। ਉਸ ਕੋਨਸੈਪਟ ਦੇ ਵਿੱਚ ਤੁਸੀਂ ਕਲਚਰ ਨੂੰ ਦੇਖੋ ਤਾਂ ਇਹ ਸਮੱਸਿਆ ਦਾ ਹੱਲ ਉਹਦੇ ਵਿੱਚ ਛੁਪਿਆ ਹੋਇਆ ਲੱਗਦਾ ਹੈ ਮੈਨੂੰ। ਅਮਨਦੀਪ ਤੁਸੀਂ ਕੀ ਕਹੋਗੇ?
ਨਹੀਂ ਦੇਖੋ, ਇਹ ਜਿਹੜੇ ਹੁਣ ਇੱਕ ਮਤਲਬ ਪਿੰਡ ਹੀ ਹੈ, ਹੈ ਨਾ, ਸਾਰਾ ਪਰਾਲੀ ਨੂੰ ਅੱਗ ਲਾ ਰਿਹਾ ਹੈ। ਉਸ ਸਾਰੇ ਪਿੰਡ ਦੇ ਵਿੱਚ ਦੋ ਬੰਦੇ ਆ, ਉਹ ਇਸ ਲੈਵਲ ਤੱਕ ਸੋਚਦੇ ਆ, ਕੋਨਸੈਪਟ ਤੱਕ, ਸਰਬੱਤ ਦਾ ਭਲਾ ਸੋਚਦੇ ਆ। ਬਾਕੀ ਜਿਹੜੇ ਆ, ਮਤਲਬ ਰੱਖ ਲਓ ਕਿ ਚਲੋ 98 ਸੋਚਦੇ, ਦੋ ਹੀ ਨਹੀਂ ਸੋਚਦੇ। ਉਹ ਇੰਨੀ ਕੁ ਅੱਗ ਲਾ ਦਿੰਦੇ ਆ ਵੀ ਉਹ ਅਗਲੇ ਕਹਿੰਦੇ ਵੀ ਯਾਰ ਸਾਡੇ ਗੁੱਡ ਵਰਕ ਦਾ ਕੀ ਫਾਇਦਾ ਹੋਇਆ ਜਦੋਂ ਸਾਰੇ ਕੋਪਰੇਟ ਹੀ ਨਹੀਂ ਕਰ ਰਹੇ, ਹੈ ਨਾ। ਸੋ ਇਸ ਕਰਕੇ ਇਹ ਜਿਹੜਾ ਇੱਕ ਦੋ ਬੰਦੇ ਦੀ ਇੱਕ ਤਰ੍ਹਾਂ ਨਾਲ ਇਹ ਐਜੂਕੇਸ਼ਨ 'ਤੇ ਵੀ ਡਿਪੈਂਡ ਕਰ ਰਿਹਾ ਆ ਕਿ ਤੁਸੀਂ ਇਹਦੀ ਪ੍ਰਮੋਸ਼ਨ ਕੀ ਕਰ ਰਹੇ ਹੋ। ਤੁਸੀਂ ਇੱਕ ਜਿਹੜੇ ਸਰਕਾਰੀ ਤੰਤਰ ਹੈ ਉਹ ਵੀ ਕਰਪਟ ਹੈ। ਮੈਂ ਪਿਛਲੀ ਵਾਰੀ ਵੀ ਦੱਸਿਆ ਸੀ ਕਿ ਉਹ ਵੀ ਲੈ ਦੇ ਕੇ ਇੱਧਰ ਉੱਧਰ ਕਰ ਦਿੰਦਾ। ਕਿਸਾਨਾਂ ਦੇ ਵਿੱਚ ਰੱਖ ਲਓ ਇਹ ਭਾਵਨਾ ਬਣੀ ਹੋਈ ਆ ਵੀ ਤੁਸੀਂ ਗਲਤ ਕੰਮ ਕਰ ਲਓ, ਥੋੜ੍ਹੇ ਬਹੁਤੇ ਪੈਸੇ ਦੇ ਕੇ ਤੁਸੀਂ ਛੁੱਟੇ ਹੀ ਜਾਣਾ ਆ। That's a bottom line.
ਹਾਂਜੀ ਹਾਂਜੀ,
ਕਿਉਂਕਿ ਜਿਹੜੀ ਬਿਊਰੋਕਰੇਸੀ
ਆ ਕਿਸਾਨ ਦੇ ਵਿੱਚ ਨਹੀਂ, ਆਮ ਬੰਦਿਆਂ ਵਿੱਚ ਹੀ ਆ, ਆਮ ਬੰਦਿਆਂ ਵਿੱਚ ਹੀ ਆ, ਸਮਾਜ ਦੇ ਬੰਦਿਆਂ ਵਿੱਚ ਹੀ ਆ।
ਇਸੇ ਕਰਕੇ
ਗਲਤ ਕੰਮ ਕਰ ਲਓ, ਪੈਸੇ ਦੇ ਕੇ ਆਪੇ,
ਇਸੇ ਕਰਕੇ ਕੋਈ ਟ੍ਰੈਫਿਕ ਰੂਲ ਨਹੀਂ ਫੋਲੋ ਕਰ ਰਿਹਾ, ਇਸੇ ਕਰਕੇ ਕੋਈ ਵੀ ਰੂਲ ਉੱਤੇ ਲਾਗੂ ਨਹੀਂ ਹੋ ਰਿਹਾ, ਕਿਉਂਕਿ ਜਿਹਦੇ ਕੋਲ ਪੈਸਾ ਹੈ ਨਾ ਜੇਬ ਦੇ ਵਿੱਚ, ਉਹਨੂੰ ਇਹ ਪਤਾ ਆ ਕਿ ਨੋਬਡੀ ਕੇਅਰਸ, ਤੁਸੀਂ ਆਪਣਾ ਕੰਮ ਕਰੋ, ਆਪਣਾ ਸੂਤ ਦੇਖੋ ਕਿ ਫੜੇ ਜਾਊਂਗੇ ਉਹ ਅਗਲੇ ਦਾ, ਅਗਲੇ ਦੇ ਮੂੰਹ ਨੂੰ ਪੈਸੇ ਦੇ ਦਿਓ। ਐਵਰੀਬਡੀ ਇਜ਼ ਕਰਪਟ, ਇਹ ਮਤਲਬ ਨੋਸ਼ਨ ਬਣਿਆ ਹੋਇਆ ਕਰਪਸ਼ਨ ਪੇ, ਐਵਰੀਬਡੀ ਇਜ਼ ਕਰਪਟ। ਉਹ ਸੁਨੇਹਾ ਕਿੱਥੋਂ ਆ ਰਿਹਾ? ਸੁਨੇਹਾ ਆ ਰਿਹਾ ਟੋਪ ਤੋਂ ਕਿ ਜਦੋਂ ਚੀਫ ਮਿਨਿਸਟਰ ਵੀ ਕਰਪਟ ਹੈ, ਉਹ ਵੀ ਉਹਦੀ ਵੀ ਐਥੀਕਲ ਵੈਲਿਊਜ਼ ਹੈ ਨਹੀਂ। ਜਿਹੜੇ ਵੱਡੇ ਵੱਡੇ ਮਿਨਿਸਟਰ ਘਪਲੇ ਹੁੰਦੇ ਉਹ ਵੀ ਕਰਪਟ ਹੈ, ਔਰ ਉਹ ਜਿਹੜੇ ਮਿਨਿਸਟਰ ਹੈ ਉਹਨਾਂ ਨੂੰ ਬਚਾਉਂਦੇ ਨਜ਼ਰ ਆ ਰਹੇ ਨੇ। ਔਰ ਮੈਸੇਜ ਗਲਤ ਇਹ ਜਾ ਰਿਹਾ ਕਿ ਜਦੋਂ ਦੇਸ਼ ਦਾ ਪ੍ਰਾਈਮ ਮਿਨਿਸਟਰ ਹੀ ਨਹੀਂ ਕੁਛ ਕਰ ਰਿਹਾ, ਉਹਦੇ ਰਾਜ ਦੇ ਵਿੱਚ ਜਹਾਜ਼ ਫੜ ਫੜ ਕੇ ਕਰੋੜਾਂ ਰੁਪਈਏ, ਅਰਬਾਂ ਰੁਪਈਏ ਖਾ ਕੇ ਉਹ ਲੰਡਨ ਜਾ ਕੇ ਬਹਿ ਜਾਂਦੇ ਆ, ਇੱਥੇ ਐਵਰੀਥਿੰਗ ਇਜ਼ ਫੋਰ ਸੇਲ। ਠੀਕ ਹੈ, ਇਸ ਕਰਕੇ ਇਹ ਜਿਹੜਾ ਜਦ ਤੱਕ ਜਿਹੜੀ ਨਾ ਪ੍ਰਸ਼ਾਸਨ ਹੈ, ਇਹ ਜ਼ਰੂਰੀ ਨਹੀਂ ਹੁੰਦਾ ਭਾਅ ਜੀ ਵੀ ਤੁਸੀਂ ਹੁਣ ਇੱਥੇ ਨਿਊ ਸਾਊਥ ਵੇਲਜ਼ ਜਾਂ ਕਿਤੇ ਆਸਟ੍ਰੇਲੀਆ 'ਚ ਦੇਖ ਲਓ, ਪੁਲਿਸ ਖੜ੍ਹੀ ਹੁੰਦੀ ਆ ਥਾਂ ਥਾਂ 'ਤੇ, ਤੁਹਾਡਾ ਬ੍ਰੈਥ ਟੈਸਟ ਕਰਦੀ ਹੁੰਦੀ ਆ, ਠੀਕ ਹੈ, ਚੈੱਕ ਕਰਦੀ ਹੁੰਦੀ ਆ ਕਿ ਤੁਸੀਂ ਸ਼ਰਾਬ ਤਾਂ ਨਹੀਂ ਪੀਤੀ, ਸੀਟ ਬੈਲਟ ਲਾਈ ਹੋ ਆ, ਸਪੀਡਿੰਗ ਤਾਂ ਨਹੀਂ ਕਰ ਰਹੇ, ਕੈਮਰੇ ਲੈ ਕੇ ਖੜ੍ਹੀ ਹੁੰਦੀ ਆ। ਉਹ ਜਿਹੜੇ ਕੈਮਰੇ ਲਾਏ ਹੁੰਦੇ ਆ, ਬ੍ਰੈਥ ਟੈਸਟ ਕਰ ਰਹੇ ਹੁੰਦੇ ਆ ਜਾਂ ਸੀਟ ਬੈਲਟ ਦਾ, ਉਹ ਤੁਹਾਡਾ ਕੀ ਖਿਆਲ ਹੈ ਕਿ ਉਹ ਅਚਾਨਕ ਉਹਨਾਂ ਦੇ ਰਾਤ ਨੂੰ ਦਿਮਾਗ 'ਚ ਗੱਲ ਆਉਂਦੀ ਹੈ ਅਤੇ ਸਵੇਰ ਨੂੰ ਉਹ ਕਰਨ ਲੱਗ ਪੈਂਦੇ ਨੇ? ਨਹੀਂ, ਇੱਦਾਂ ਨਹੀਂ ਕਰਦੇ। ਉਹ ਸਪੀਡ ਟੈਸਟ ਕਰਨ ਤੋਂ ਪਹਿਲਾਂ ਉਹ ਪੂਰੀ ਕੈਂਪੇਨ ਕਰਦੇ ਨੇ, ਟੀ ਵੀ ਦੇ ਉੱਤੇ ਐਡਵਰਟਾਈਜ਼ ਕਰਦੇ ਨੇ ਕਿ ਇਸ ਮਹੀਨੇ ਅਸੀਂ ਐਂ ਕਰਨੀ ਹੈ, ਇਸ ਮਹੀਨੇ ਉਹ ਕਰਨੀ ਹੈ, ਮਟੀਰੀਅਲ ਦਿੰਦੇ ਨੇ, ਅਖਬਾਰਾਂ ਦੇ ਵਿੱਚ ਦਿੰਦੇ ਨੇ, ਆਰਟੀਕਲ ਦਿੰਦੇ ਨੇ। ਉਹ ਐਜੂਕੇਸ਼ਨ ਕਰਦੇ ਨੇ, ਪਹਿਲਾਂ ਇੱਕ ਐਜੂਕੇਸ਼ਨ ਕੈਂਪੇਨ ਰਨ ਕਰਦੇ ਆ ਵੀ ਸੀਟ ਬੈਲਟ ਲਾਉਣੀ ਹੈ, ਇੰਨੇ ਅੰਕੜੇ ਦਿੰਦੇ ਨੇ, ਇੰਨੇ ਬੰਦੇ ਮਰਦੇ ਨੇ ਸੀਟ ਬੈਲਟ ਨਾ ਲਾ ਕੇ, ਇੰਨੇ ਬੰਦੇ ਬਚਦੇ ਨੇ ਸੀਟ ਬੈਲਟ ਲਾ ਕੇ। ਉਹ ਕਰ ਕਰਕੇ ਸਕੂਲਾਂ ਦੇ ਵਿੱਚ ਮੈਂ ਦੇਖਿਆ ਕਿ ਬੱਚਿਆਂ ਨੂੰ 8ਵੀਂ ਤੋਂ ਸ਼ੁਰੂ ਕਰ ਦਿੰਦੇ ਆ ਰੋਡਸ ਦੇ ਰੂਲਸ ਜਿਹੜੇ ਆ ਉਹਨਾਂ ਨੂੰ ਪੜ੍ਹਾਉਣਾ, ਸਮਝਾਉਣਾ, ਹੈ ਨਾ, ਕਾਗਜ਼ਾਂ ਦੇ ਥਰੂ, ਜਾਂ ਉੱਥੇ ਈਵਨ ਕਿ ਪੁਲਿਸ ਵੀ ਜਾ ਕੇ ਉੱਥੇ ਕੈਂਪ ਲਾਉਂਦੀ ਹੈ ਸਕੂਲਾਂ ਦੇ ਵਿੱਚ, ਮੈਂ ਦੇਖਿਆ ਆ ਕਈ ਤਾਂ। ਸੋ
ਅਮਨਦੀਪ, ਪੁਲਿਸ ਤਾਂ ਆਮ ਸਕੂਲਾਂ ਵਿੱਚ ਆ ਕੇ ਤੁਹਾਨੂੰ ਦੱਸਦੀ ਰਹਿੰਦੀ ਹੈ ਕਿ ਇਹਦੇ ਜਿਹੜੇ ਟ੍ਰੈਫਿਕ ਰੂਲਸ ਇਹਦੇ ਕੀ ਫਾਇਦੇ ਆ, ਕਿੱਦਾਂ, ਜਾਂ ਤੁਸੀਂ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਕਿੱਦਾਂ ਕੋਂਟੈਕਟ ਕਰਨਾ ਆ, ਸਮਾਜ ਵਿੱਚ ਤੁਸੀਂ ਰਹਿਣਾ ਕਿੱਦਾਂ, ਕਲੀਨਲੀਨੈਸ ਕਿੱਦਾਂ ਰੱਖਣੀ ਆ, ਪ੍ਰਸ਼ਾਸਨ ਨੂੰ ਚਲਾਉਣ ਦੇ ਫਾਇਦੇ ਕੀ ਇਹਦੇ, ਪ੍ਰਸ਼ਾਸਨ ਦੇ ਰੂਲ ਤੋੜਨ ਦੇ ਡਿਫੈਕਟ ਇਹਦੇ ਡਿਸਐਡਵਾਂਟੇਜ ਕੀ ਆ, ਇੱਦਾਂ ਦੀਆਂ ਗੱਲਾਂ ਆਮ ਤੌਰ 'ਤੇ ਹੁੰਦੀਆਂ ਰਹਿੰਦੀਆਂ ਆ। ਲੇਕਿਨ ਪੰਜਾਬ ਦੇ ਵਿੱਚ ਤਾਂ ਮੈਂ ਆਪਣੇ ਟੀਚਿੰਗ ਕਰੀਅਰ ਦੇ ਵਿੱਚ ਕਦੇ ਦੇਖਿਆ ਹੀ ਨਹੀਂ ਕਿ ਕਦੇ ਵੀ ਪੁਲਿਸ ਤੁਹਾਡੇ ਸਕੂਲ ਵਿੱਚ ਆਈ ਹੋਊਗੀ, ਜੇ ਕਦੇ ਆਈ ਹੋਊਗੀ ਤਾਂ ਕਿਸੇ ਨੂੰ ਫੜਨ ਆਈ ਹੋਊਗੀ।
ਉਹ ਭਾਜੀ ਇਹੀ ਪ੍ਰੋਬਲਮ ਹੈ ਨਾ ਵੀ ਇੱਥੇ ਉਹ ਐਜੂਕੇਸ਼ਨ ਹੀ ਇਹਦਾ ਹੱਲ ਹੈ, ਔਰ ਪੰਜਾਬ ਦੇ ਵਿੱਚ ਐਜੂਕੇਸ਼ਨ ਨਹੀਂ ਹੈਗੀ, ਉੱਥੇ ਫਾਈਨ ਹੱਲ ਹੈ, ਡਰਾਵਾ, ਮਤਲਬ ਤੁਹਾਨੂੰ ਫਾਈਨ ਕਰਨਾ ਸੀ, ਇਹ ਇੱਦਾਂ ਨਹੀਂ ਚੱਲਦਾ ਹੈਗਾ। ਪੰਜਾਬ ਦੀ ਜਿਹੜੀ ਤਸੀਰ ਹੈ ਉਹ ਧੱਕੇ ਵਾਲੀ ਨਹੀਂ ਹੈਗੀ, ਪੰਜਾਬ ਧੱਕਾ ਨਹੀਂ ਚੱਲਦਾ। ਔਰ ਉਹ ਜਦੋਂ ਨਾ ਕੋਈ ਤੁਹਾਨੂੰ ਧੱਕਾ ਕਰਦਾ ਤੁਹਾਡੇ ਨਾਲ ਪੰਜਾਬ ਦੇ ਵਿੱਚ, ਜਿੱਦਾਂ ਹੁਣ ਵਿਦੇਸ਼ੀ ਭਤਾੜ ਵੀ ਆ ਕੇ ਧੱਕਾ ਕਰਦੇ ਸੀ, ਜਿਹੜਾ ਉਹਦੇ ਵਿਰੁੱਧ ਖੜਦਾ ਆ, ਤੋੜਦਾ ਉਹਨਾਂ ਕਾਨੂੰਨਾਂ ਨੂੰ, ਉਹਨਾਂ ਨੂੰ ਹੀਰੋ ਮੰਨਿਆ ਜਾਂਦਾ ਆ, ਠੀਕ ਹੈ ਨਾ,
ਹੀਰੋ ਮੰਨਿਆ ਜਾਂਦਾ।
ਹਾਂ, ਇੱਥੇ ਜੇਲ੍ਹ ਜਾਣਾ,
ਜਿੱਦਾਂ ਰੈੱਡ ਲਾਈਟ ਕ੍ਰੋਸ ਕਰਨਾ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਸ਼ੇਰਿਆਨਾ ਹਰਕਤ ਆ,
ਸ਼ੇਰਾਨਾ,
ਸ਼ੇਰ ਬੰਦਾ ਆਇਆ ਉਹ ਰੈੱਡ ਲਾਈਟ ਕ੍ਰੋਸ ਕਰਕੇ ਨਿਕਲ ਗਿਆ,
ਲੈ ਵੀ ਉਹ ਤਾਂ ਬੜਾ ਦਲੇਰ ਬੰਦਾ ਹੈ ਨਾ, ਤੇ ਉਹ ਤਾਂ ਬਈ 130
ਦਲੇਰ ਬੜਾ,
ਉਹ ਤਾਂ ਬਈ 130 ਤੇ ਚਲਾਉਂਦਾ ਸੀ, ਹੈ ਨਾ,
ਸ਼ਰਾਬ ਪੀ ਕੇ ਵੀ ਚਲਾਉਂਦਾ, ਨਾਲੇ ਭਾਜੀ ਧੜਲੇਦਾਰ ਆ, ਸ਼ਰਾਬ ਪੀ ਕੇ ਚਲਾਉਂਦਾ, 130 ਤੇ
ਪੂਰਾ ਡੱਕ ਹੋਇਆ ਆ।
ਹਾਂਜੀ,
ਤੇ ਇਹ ਮਤਲਬ ਪੰਜਾਬ ਦੀ ਤਸਵੀਰ ਹੈ, ਔਰ ਉਹਦੇ ਹਿਸਾਬ ਦੇ ਨਾਲ ਉੱਥੇ ਤੁਸੀਂ ਪ੍ਰਸ਼ਾਸਨ ਜਿਹੜਾ ਜਦੋਂ ਧੱਕਾ ਕਰਦਾ ਨਾ, ਪ੍ਰਸ਼ਾਸਨ ਨੂੰ ਵਿਲਨ ਮੰਨਿਆ ਜਾਂਦਾ ਆ, ਅਤੇ ਜਿਹੜਾ ਉਹਨੂੰ ਕਾਨੂੰਨ ਤੋੜਦਾ ਆ ਉਹਨੂੰ ਹੀਰੋ ਮੰਨਿਆ ਜਾਂਦਾ ਆ, ਜਿਹੜਾ ਇੰਡੀਆ ਦੇ ਵਿੱਚ ਜੇਲ੍ਹ ਚਲੇ ਜਾਂਦਾ ਉਹ ਲੀਡਰ ਬਣ ਜਾਂਦਾ ਆ, ਜਿਹੜਾ ਇੱਥੇ ਜੇਲ੍ਹ ਚਲ ਜਾਂਦਾ ਉਹਦਾ ਕੈਰੀਅਰ ਖਤਮ ਹੋ ਜਾਂਦਾ ਆ, ਉਹ ਕਿਸੇ ਕੰਪਨੀ ਨੂੰ ਨਹੀਂ ਰਨ ਕਰ ਸਕਦਾ, ਠੀਕ ਹੈ, ਉਹ ਕਿਤੇ ਇਲੈਕਸ਼ਨਾਂ 'ਚ ਨਹੀਂ ਕੱਢ ਸਕਦਾ। ਇੰਡੀਆ ਦੇ ਵਿੱਚ ਜਦੋਂ ਤੱਕ ਬੰਦਾ ਜੇਲ੍ਹ ਨਹੀਂ ਜਾਂਦਾ
ਉਹਨੂੰ ਨੌਕਰੀ ਨਹੀਂ ਮਿਲਦੀ ਹੈ ਮਨਦੀਪ।
ਹਾਂ, ਸੋ ਇਸ
ਕਰਕੇ ਕੋਈ ਕ੍ਰਿਮੀਨਲ ਕਨਵੈਨਸ਼ਨ ਹੈਗੀ ਹੈ ਨਾ, ਤੁਹਾਨੂੰ ਨੌਕਰੀ ਨਹੀਂ ਮਿਲਦੀ ਕਿਤੇ ਵੀ।
ਸੋ ਇਸ ਕਰਕੇ
ਉੱਚ ਡਿਕਲੇਅਰ ਕਰਨਾ ਪੈਂਦਾ
ਉੱਥੇ, ਜਿਹੜੀ ਨਾ ਜੇ ਰੀਅਲੀ ਚੇਂਜਿਸ ਆਉਣੀਆਂ ਚਾਹੀਦੀਆਂ ਤਾਂ ਉਹ ਗਰਾਊਂਡ ਲੈਵਲ ਤੋਂ, ਸਕੂਲ ਲੈਵਲ ਤੋਂ, ਉਹ ਪਹਿਲਾਂ ਤਾਂ ਕਰਪਸ਼ਨ ਖਤਮ ਕਰਨੀ ਪਏਗੀ, ਫਿਰ ਉਹਨੂੰ ਇੰਪਲੀਮੈਂਟੇਸ਼ਨ ਕਰਨ ਦੇ ਲਈ ਜਿਹੜੀ ਐਜੂਕੇਸ਼ਨ ਹੈ ਉਹ ਮਸਟ ਹੈ। ਦੇਖੋ ਦੂਸਰੇ ਪਾਸੇ ਜਿਹੜੀ ਮੈਂ ਸਾਰਿਆਂ ਨੂੰ ਵੱਡੀ ਗੱਲ ਸਮਝਦਾ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਫੇਲ ਹੋ ਚੁੱਕਾ ਆ, ਉਹਨਾਂ ਦੀ ਕੋਈ ਨਹੀਂ ਸੁਣਦਾ ਹੈਗਾ, ਰਾਈਟ, ਔਰ ਉਹ ਜਿਹੜਾ ਪ੍ਰਸ਼ਾਸਨ ਹੈ ਉਹ ਕਹਿੰਦਾ ਨਹੀਂ ਅਸੀਂ ਕਰਕੇ ਦੇਖਣਾ। ਇਹ ਜਿਹੜੇ ਦੂਜੇ ਪਾਸੇ ਜਿਹੜਾ ਐਥੀਕਲੀ ਆ ਲੋਕ, ਇੱਕ ਧਰਮ ਦੀ ਗੱਲ ਹੈ, ਪਵਨ ਗੁਰੂ ਪਾਣੀ ਪਿਤਾ ਦੀ ਗੱਲ ਆਪਾਂ ਕਰਦੇ ਹਾਂ, ਜੇ ਆਪਾਂ ਇਸੇ ਕੋਨਸੈਪਟ ਨੂੰ ਆਪਾਂ ਆਪਣੇ ਗੁਰੂਆਂ ਪੀਰਾਂ ਨਾਲ ਲੋਕਾਂ ਨੂੰ ਜੋੜੀਏ, ਬਈ ਇਹ ਜਿਹੜੇ ਪੁਰਾਣੇ ਆ ਉਹ ਤੋਂ ਵੀ ਦੇਵਤੇ ਮੰਨਦੇ ਸੀਗੇ ਹਵਾ ਪਾਣੀ, ਅਸੀਂ ਉਸ ਕੋਨਸੈਪਟ ਨੂੰ ਖਤਮ ਕੀਤਾ ਆ। ਜਿਹੜੇ ਮਾਡਰਨ ਪੜ੍ਹੇ ਲਿਖੇ ਬੰਦੇ ਨੇ ਨਾ, ਉਹ ਕਹਿੰਦੇ ਨਹੀਂ ਉਹ ਤਾਂ ਸਦਾਈ ਸੀਗੇ, ਇੱਦਾਂ ਕਿੱਦਾਂ ਹੋ ਜਾਂਦੀ ਹੈ, ਅਸੀਂ ਨਹੀਂ ਮੰਨਦੇ ਦੇਵਤਿਆਂ ਦੂਤਿਆਂ ਨੂੰ, ਅਸੀਂ ਨਹੀਂ ਮੰਨਦੇ ਇਹ ਕੋਨਸੈਪਟ, ਅਸੀਂ ਧਰਮ ਨੂੰ ਹੀ ਨਹੀਂ ਮੰਨਦੇ, ਠੀਕ ਹੈ।
ਹਾਂਜੀ, ਇਹ ਕੋਨਸੈਪਟ ਆਮ ਕਹੀ ਜਾਂਦੀ ਆ, ਆਮ ਕਹੀ ਜਾਂਦੀ ਜਿਹੜੇ ਲੋਕ ਪੈਗ ਅੰਦਰ ਜਾਂਦੇ ਨਾ, ਇਹ ਕਹਿਣ ਲੱਗ ਪੈਂਦੇ ਉਹ ਤਾਂ ਸਦਾਈ ਆ, ਮੈਂ ਉਦਾਂ ਹੀ ਕਹੀ ਜਾਂਦੇ ਆ, ਆਪਣੇ ਖਾਓ ਪੀਓ ਐਸ਼ ਕਰੋ।
ਨਹੀਂ ਨਹੀਂ ਖਾਓ ਪੀਓ
ਜਿੱਦਾਂ,
ਨਹੀਂ ਨਹੀਂ ਉਹ
ਕਰਪਸ਼ਨ,
ਭਾਜੀ ਸੋਰੀ ਮੈਂ ਤੁਹਾਡੀ ਗੱਲ ਕਰ, ਉਹ ਕਹਿੰਦੇ ਨੇ ਕਿ ਨਹੀਂ ਅੱਜ ਦਾ ਕਾਨੂੰਨ ਹੀ ਮਹਾਨ ਹੈ, ਅੱਜ ਦਾ ਸੰਵਿਧਾਨ ਹੀ ਖਰਾਬ ਹੈ, ਮਤਲਬ ਮਹਾਨ ਹੈ, ਸਾਨੂੰ ਕੋਈ ਲੋੜ ਨਹੀਂ ਉਹਨਾਂ ਧਰਮਾਂ ਧੁਰਮਾਂ ਦੀ। ਹੁਣ ਜੇ ਉਹ ਐਡਾ ਹੀ ਫਿਰ ਮਹਾਨ ਹੈ ਜਿਹੜਾ ਇਹ ਕਾਨੂੰਨ ਹੈ ਸੰਵਿਧਾਨ ਹੈ, ਤਾਂ ਫਿਰ ਪਰਾਲੀ ਨੂੰ ਅੱਗ ਲੱਗਣ ਵਾਲੇ ਨਹੀਂ ਹਟ ਰਹੀ, ਠੀਕ ਹੈ ਨਾ, ਫਿਰ ਕਰਪਸ਼ਨ ਕਿਉਂ ਨਹੀਂ ਹਟ ਰਹੀ, ਫਿਰ ਰੂਲ ਕਿਉਂ ਨਹੀਂ ਕੋਈ ਫੋਲੋ ਕਰ ਰਿਹਾ, ਘਪਲੇ ਕਿਉਂ ਹੋ ਰਹੇ ਆ, ਵੀ ਜੇ ਐਡਾ ਹੀ ਮਹਾਨ ਹੈ ਇਹ, ਮੈਂ ਅਸੀਂ ਇਹ ਨਹੀਂ ਕਹਿੰਦੇ ਵੀ ਇਹਦੀ ਲੋੜ ਨਹੀਂ, ਇਹਦੀ ਲੋੜ ਹੁੰਦੀ ਹੈ, ਰੂਲ ਲੋ ਰੂਲ ਆਫ ਦਾ ਲੋ ਜਾਂ ਲੈਂਡ ਜਾਂ ਲੋ ਆਫ ਦਾ ਲੈਂਡ ਉਹ ਮਸਟ ਹੁੰਦਾ ਮੌਕੇ ਦੇ ਹਿਸਾਬ ਨਾਲ, ਪਰ ਜਿਹੜਾ ਇੱਕ ਅੰਦਰੂਨੀ ਧਰਮ ਹੁੰਦਾ ਆ ਉਹ ਉਹ ਤੋਂ ਵੀ ਜ਼ਿਆਦਾ ਇੰਪੋਰਟੈਂਟ ਹੁੰਦਾ ਆ, ਉਹ ਰੂਲ ਤਾਂ ਮੰਨੂਗਾ, ਲੋ ਤਾਂ ਮੰਨੂਗਾ ਜੇ ਉਹਦੇ ਅੰਦਰ ਉਹ ਬੀਜ ਹੋਊਗਾ ਧਰਮ ਨਾਲਾ, ਜੇ ਉਹ ਕਹਿੰਦਾ
ਮੈਂ
ਜੇ ਐਥੀਕਲ ਵੈਲਿਊਜ ਹੋਊਗੀ, ਉਹ ਥੋੜ੍ਹਾ ਸੰਵਿਧਾਨ 'ਚ ਲਿਖੀਆਂ ਐਥੀਕਲ ਵੈਲਿਊਜ, ਹੈ ਨਾ, ਉਹ ਤਾਂ ਤੁਹਾਨੂੰ ਧਰਮ ਹੀ ਸਿਖਾਉਂਦਾ ਨਾ ਇਹ ਗੱਲਾਂ, ਵੀ ਤੁਸੀਂ ਪ੍ਰੇਮ ਪਿਆਰ ਨਾਲ ਰਹਿਣਾ
ਧਰਮ ਹੀ ਸਿਖਾਉਂਦਾ,
ਹਾਂ ਤੁਸੀਂ ਪ੍ਰੇਮ ਪਿਆਰ ਨਾਲ ਰਹਿਣਾ ਆ। ਹੁਣ ਪ੍ਰੇਮ ਜਿਹੜਾ ਲਵ ਹੈ, ਲਵ ਥੋੜ੍ਹੋ ਕਿਤੇ ਬੀ ਆਰ ਅੰਬੇਦਕਰ ਨੇ ਲਿਖ ਦਿੱਤਾ ਵੀ ਲਵ ਕੀ ਹੁੰਦਾ, ਇਹਦੀ ਡੈਫੀਨੇਸ਼ਨ ਥੋੜ੍ਹੋ ਲਿਖੀ ਆ, ਇਹਦੀ ਡੈਫੀਨੇਸ਼ਨ ਥੋੜ੍ਹੋ ਲਿਖੀ ਆ ਵੀ ਤੁਸੀਂ ਮਤਲਬ ਕਿੱਦਾਂ ਵਿਚਰਨਾ ਆ, ਕਿੱਦਾਂ ਇੱਕ ਦੂਜੇ ਨਾਲ ਮਿਲਣਾ ਆ, ਇਹ ਤਾਂ ਧਰਮ ਹੀ ਸਿਖਾਲਦਾ ਹੈ ਇਹ ਗੱਲਾਂ, ਵੀ ਤੁਸੀਂ ਕਿੱਦਾਂ ਰਿਸਪੈਕਟ ਕਰਨੀ ਆ। ਔਰ ਕੋਨਸਟੀਟਿਊਸ਼ਨ ਦੇ ਵਿੱਚ ਕਿਤੇ ਨਹੀਂ ਲਿਖਿਆ ਆ ਵੀ ਰਿਸਪੈਕਟ ਕਰਨੀ ਆ ਤੁਸੀਂ, ਜਾਂ ਤੁਸੀਂ ਹੇਟ ਕਰਨਾ ਕਿਸੇ ਨੂੰ, ਨਹੀਂ ਹੇਟ ਨਹੀਂ ਕਰਨਾ, ਠੀਕ ਆ, ਇਹ ਧਾਰਮਿਕ ਗੱਲਾਂ ਸਿਖਾਲਦਾ ਆ। ਔਰ ਇਹਦੇ ਵਿੱਚੋਂ ਹੀ ਫਿਰ ਸਾਡਾ ਜਿਹੜਾ ਸਮਾਜ ਨੂੰ ਉਹਦੀ ਉਹਦੀ ਜਿਹੜੀ ਫਾਊਂਡੇਸ਼ਨ ਹੈ, ਨੀਹਾਂ ਆ, ਉਹ ਬਣਦੀਆਂ ਆ। ਜਦੋਂ ਤੁਸੀਂ ਧਰਮ ਨੂੰ ਮਨਫੀ ਕਰ ਦੇਣਾ ਉਹਦੇ ਵਿੱਚੋਂ, ਤਾਂ ਫਿਰ ਪਰਾਲੀ ਜਲੀ ਹੀ ਜਾਣੀ ਆ। ਜਦੋਂ ਉਹ ਲੋਕਾਂ ਨੇ ਸਮਝਣਾ, ਹਾਂ ਜਦੋਂ ਲੋਕਾਂ ਨੇ ਸਮਝਣਾ ਨਹੀਂ ਨਾ ਵੀ ਪਵਨ ਗੁਰੂ ਹੈ ਅਤੇ ਪਾਣੀ ਪਿਤਾ ਆ, ਉਹ ਬਾਬੇ ਨਾਨਕ ਦੇ ਕੋਲ ਮੁੜ ਕੇ ਜਾਣਾ ਹੀ ਪੈਣਾ ਆ ਜੇ ਇਸ ਪ੍ਰੋਬਲਮ ਨੂੰ ਸੋਲਵ ਕਰਨਾ ਆ। ਜੇ ਇਸ ਪ੍ਰੋਬਲਮ ਨੂੰ ਸੋਲਵ ਕਰਨਾ ਆ ਤਾਂ ਇਹਨਾਂ ਰਿਸੋਰਸਿਸ ਨੂੰ ਦੇਵਤੇ ਮੰਨਣਾ ਹੀ ਪੈਣਾ ਹੈ ਕੁਦਰਤ ਨੂੰ।
ਫਿਰ ਅਮਨਦੀਪ, ਨਹੀਂ ਤਾਂ ਫਿਰ ਤੁਹਾਨੂੰ ਕੁਦਰਤ ਨੇ ਇੰਟਰਵੀਨ ਕਰਨਾ ਪੈਣਾ, ਜਿੱਦਾਂ ਕੋਵਿਡ ਇੱਕ ਘੱਟ ਵੀ ਫਿਰ ਉਹਨੂੰ ਦੁਬਾਰਾ ਲੈਣੀ ਪੈਣੀ, ਕਿੱਦਾਂ ਦਾ ਕੋਈ ਹੋਰ ਇੱਦਾਂ ਲਿਆਉਣਾ ਪਊਗਾ।
ਉਹ ਤਾਂ ਫਿਰ ਇੱਦਾਂ ਆ ਵੀ ਕੁਦਰਤ ਫਿਰ ਆਪਣੇ ਆਪ ਨੂੰ ਐਡਜਸਟ ਕਰਦੀ ਆ, ਬੈਲੈਂਸ ਕਰਦੀ ਆ, ਫਿਰ ਉਹ ਜਿਹੜਾ ਬੰਦਾ ਆ ਨਾ ਬੰਦੇ ਨੂੰ ਫਿਰ ਔਕਾਤ ਦੱਸਦੀ ਆ ਵੀ ਅਸਲ ਦੇ ਵਿੱਚ ਤੁਸੀਂ ਜਦ ਰੱਬ ਬਣਨ ਦੀ ਕੋਸ਼ਿਸ਼ ਕਰਦੇ ਆ ਤਾਂ ਅਸਲ 'ਚ ਰੱਬ ਫਿਰ ਉਹ ਇੱਦਾਂ ਨਹੀਂ ਬਣਿਆ ਜਾਂਦਾ, ਤੁਸੀਂ ਇਹ ਕੋਨਸੈਪਟ ਨੂੰ ਮੰਨ ਕੇ ਓਰਿਜਨੈਲਿਟੀ ਦੇ ਵਿੱਚ ਹੀ ਰਹਿ ਸਕਦੇ ਆ, ਤੁਸੀਂ ਆਰਟੀਫਿਸ਼ਲੀ ਇੱਕ ਹੋਰ ਚੀਜ਼ ਨਹੀਂ ਬਣਾ ਸਕਦੇ। ਸੋ ਅਮਰੀਕ ਭਾਜੀ, ਇਹ
ਅਮਨਦੀਪ ਜਿੱਦਾਂ ਨਾ ਹੁਣ ਮਾਸਕ ਲਾ ਕੇ ਜਾਣਾ ਪੈਂਦਾ, ਜਿੱਦਾਂ ਬੰਦੇ ਮਾਸਕ ਲਾ ਕੇ ਜਾਂਦੇ ਆ ਟ੍ਰੇਨਾਂ ਦੇ ਵਿੱਚ ਜਾਂ ਆਮ ਪਬਲਿਕ ਵਿੱਚ ਜਾਂਦੇ ਆ।
ਹਾਂਜੀ,
ਕੁਦਰਤ ਨੇ ਆਸਟ੍ਰੇਲੀਆ ਵਿੱਚ ਇੰਡੀਕੇਸ਼ਨ ਪਹਿਲਾਂ ਹੀ ਦੇ ਦਿੱਤਾ, ਉਹਨੇ ਆਦਮੀਆਂ ਨੂੰ ਮਾਸਕ ਨਹੀਂ ਪਵਾਏ ਜਾਂ ਜਨਾਨੀਆਂ ਨੂੰ ਮਾਸਕ ਨਹੀਂ ਪਵਾਏ, ਉਹਨੇ ਸੂਰਜ ਨੂੰ ਪਿਛਲੀ ਜਨਵਰੀ ਦੇ ਵਿੱਚ ਮਾਸਕ ਪਵਾ ਕੇ ਟਿੱਕੀ ਬਣਾ ਕੇ ਪੇਸ਼ ਕੀਤਾ ਸੀ। ਜਨਵਰੀ ਸਾਰਾ ਸੂਰਜ ਛੁਪਿਆ ਰਿਹਾ, ਮਾਸਕ ਪਾਈ ਲਾ ਕੇ ਬੈਠਾ ਰਿਹਾ, ਛੋਟਾ ਜਿਹਾ ਦੀਦਾ ਹੁੰਦਾ ਸੀ,
ਧੂੰਆਂ ਬਹੁਤ ਹੁੰਦਾ ਸੀ,
ਜਿਸ ਵੇਲੇ ਜਿਹੜਾ ਪਰਮਾਤਮਾ ਹੈ ਨਾ, ਜਿਸ ਵੇਲੇ ਉਹ ਸਿੱਧੇ ਰਸਤੇ ਪਾਉਣਾ ਚਾਹੁੰਦਾ, ਉਹ ਜਿਹੜੀਆਂ ਕੁਦਰਤ ਦੀਆਂ ਆਈਟਮਸ ਹੈ ਨਾ, ਉਹਨੂੰ ਵੀ ਸਬਕ ਸਿਖਾਉਂਦਾ ਕਿ ਤੈਨੂੰ ਵੀ ਮੈਂ ਇੱਦਾਂ ਕਰ ਸਕਦਾ। ਕੁਦਰਤ ਅੱਜ ਕੱਲ੍ਹ ਲੋਕ ਬਹੁਤ ਕਰ ਰਹੇ ਆ ਕਿ ਪਰਮਾਤਮਾ ਹੈ ਨਹੀਂ, ਕੁਦਰਤ ਆ ਜੋ ਕੁਛ ਆ।
ਨਹੀਂ, ਉਹ
ਕੁਦਰਤ ਜਿਹੜੇ ਐਲੀਮੈਂਟਸ ਹੈ ਨਾ, ਉਹਨਾਂ ਨੂੰ ਵੀ ਨੱਥ ਪਾਉਣ ਦੀ ਉਹਦੇ ਵਿੱਚ ਸਮਰੱਥਾ ਹੈਗੀ ਆ। ਤੁਸੀਂ ਕਿੰਨਾ ਕੁ ਇਹਦੇ ਨਾਲ ਸਹਿਮਤ ਹੈ?
ਨਹੀਂ, ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਹੀ ਸਹਿਮਤ ਹਾਂ। ਦੇਖੋ, ਇਹ ਸਾਰੇ ਜਿਹੜੇ ਉਹਦੇ ਸੇਵਾਦਾਰ ਖੁਦ ਹਾਂ, ਫਿਰ ਤਾਂ ਠੀਕ ਹੈ ਨਾ, ਸਹਿਮਤ ਹੈ ਮੈਂ ਤੁਹਾਡੇ ਨਾਲ। ਹਾਂਜੀ, ਅਤੇ ਇਹ ਤਾਂ ਦੇਖੋ, ਇਹ ਤਾਂ ਮਤਲਬ ਜਿਹੜਾ ਕੁਦਰਤ ਹੈ ਨਾ, ਕਾਦਰ ਹੈ, ਕਾਦਰ ਦੀ ਕੁਦਰਤ ਹੈ। ਸੋ ਉਹਨੇ ਬਣਾਈ ਆ, ਉਹ ਆਪਣੀ ਮਰਜ਼ੀ ਨਾਲ ਬਣਾ ਸਕਦਾ, ਢਾ ਸਕਦਾ। ਅਤੇ ਅਮਰੀਕ ਭਾਅ ਜੀ, ਇੱਕ ਹੋਰ ਦੇਖੋ, ਕੁਦਰਤ ਦਾ ਰੱਖ ਲਓ, ਨੈਚੁਰਲੀ ਰੱਖ ਲਓ ਕਿ ਡੇਢ ਦੋ, ਮੈਂ ਪਹਿਲਾਂ ਵੀ ਇੱਕ ਦੋ ਵਾਰੀ ਜ਼ਿਕਰ ਕਰ ਚੁੱਕਾ ਕਿ ਇੱਕ ਟਾਈਮ ਇਹ ਸੀਗਾ ਕਿ ਆਸਟ੍ਰੇਲੀਆ ਦੇ ਵਿੱਚ 2-3 ਸਾਲ ਡਿਬੇਟ ਚੱਲਿਆ। ਕਿਸ ਚੀਜ਼ ਦਾ ਡਿਬੇਟ ਚੱਲਿਆ?
ਹਾਂਜੀ,
ਕਿ ਪਬਲਿਕ ਦੇ ਵਿੱਚ ਮਾਸਕ ਨਹੀਂ ਪਾਉਣੇ, ਆਪਣੇ ਮਾਸਕ ਕਾਹਨੂੰ, ਬੁਰਕੇ ਨਹੀਂ ਪਾਉਣੇ, ਹਿਜਾਬ ਨਹੀਂ ਬੰਨ ਸਕਦੇ ਤੁਸੀਂ, ਮੂੰਹ ਨਹੀਂ ਤੁਸੀਂ ਲੁਕੋ ਸਕਦੇ ਪਬਲਿਕ ਦੇ ਵਿੱਚ। ਉਹਦੇ ਉਹਦਾ ਰੀਜ਼ਨ ਇਹ ਦਿੰਦੇ ਸੀਗੇ, ਸਾਨੂੰ ਪਤਾ ਨਹੀਂ ਹੈਗਾ ਇਹ ਕੌਣ, ਅਸੀਂ ਇਹਦੀ ਸ਼ਕਲ ਨਹੀਂ ਦੇਖ ਸਕਦੇ ਕੌਣ, ਜਿਹੜੀਆਂ ਸਿਕਿਉਰਿਟੀ ਇਸ਼ੂ ਹੈ, ਤਾਂ ਕੈਮਰਿਆਂ 'ਚ ਨਹੀਂ ਆਉਂਦਾ ਇਹ, ਤਾਂ ਹੈ ਨਾ, ਇਹਦਾ ਆਹ ਨਹੀਂ ਆਉਂਦਾ, ਇਹ ਤਾਂ ਉਹ ਨਹੀਂ ਆਉਂਦਾ। ਮਤਲਬ ਦੇ ਵਰ ਟਰਾਇੰਗ ਟੂ ਟਾਰਗੇਟ ਇੱਕ ਖਾਸ ਧਰਮ, ਇਸਲਾਮ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਵੈਸਟਰਨ ਵਰਲਡ ਦੇ ਵਿੱਚ। ਮਤਲਬ ਇੱਥੋਂ ਤੱਕ ਕਿ ਕਾਨੂੰਨ ਵੀ ਪੇਸ਼ ਕਰਨ ਦੀ ਗੱਲ ਚੱਲ ਰਹੀ ਸੀਗੀ ਕਿ ਸਿਕਿਉਰਿਟੀ ਨੂੰ ਆਧਾਰ ਬਣਾ ਕੇ ਕਿ ਫੇਸ ਰੈਕੋਗਨੀਸ਼ਨ ਨਹੀਂ ਹੋ ਰਹੀ, ਇਹ ਅਸੀਂ ਬੈਨ ਕਰ ਦੇਣਾ, ਬੁਰਕਾ ਬੈਨ ਜਿਹਨੂੰ ਕਹਿੰਦੇ ਸੀ, ਉਹ ਕਰ ਦੇਣਾ, ਵੀ ਮੂੰਹ ਤੁਸੀਂ ਢੱਕ ਨਹੀਂ ਸਕਦੇ ਆਪਣਾ, ਯੂ ਮਸਟ ਸ਼ੋ ਯੂਅਰ ਫੇਸ, ਹੈ ਨਾ, ਇਹ ਕਹਿੰਦੇ ਸੀ, ਇਹ ਸਾਡਾ ਕਲਚਰ ਨਹੀਂ ਹੈਗਾ। ਅਤੇ ਹੁਣ ਜਦੋਂ ਦਾ ਕੋਵਿਡ ਆਇਆ ਨਾ, ਹੁਣ ਕਾਨੂੰਨ ਬਣਾ ਰਿਹਾ, ਯੂ ਮਸਟ ਕਵਰ ਯੂਅਰ ਫੇਸ,
ਬੈਠੇ ਹੁੰਦੇ ਨਾ ਕਿਤੇ, ਇੰਟਰਨੈਸ਼ਨਲ ਕਾਨਫਰੰਸ ਹੁੰਦੀ ਹੁੰਦੀ ਨਾ, ਉਹਦੇ 'ਚ ਬੈਠੇ ਹੁੰਦੇ, ਬੈਠੇ ਆਪਣਾ ਲਾ ਕੇ, ਅਤੇ ਉਹਦੇ ਟਰੰਪ ਬੈਠਾ ਲਾ ਕੇ, ਉੱਧਰ ਹੋਰ ਪ੍ਰਾਈਮ ਮਿਨਿਸਟਰ ਇੱਧਰ ਉੱਧਰ ਦੇ ਬੈਠੇ, ਉਦੀ ਕੱਢਦਾ ਟਰੰਪ ਕਿਹੜਾ ਹੈ ਨਾ, ਜੋ ਕਿਉਂਕਿ ਹਰੇਕ ਇੱਦਾਂ ਲੱਗਦੇ ਜਿੱਦਾਂ ਉਹ
ਮੈਨੂੰ ਤਾਂ ਏਦਾਂ ਲੱਗਦਾ ਫਿਰ ਜਿੱਦਾਂ ਕਿਤੇ ਡਾਕੂਆਂ ਦੀ ਮੀਟਿੰਗ ਚੱਲ ਰਹੀ, ਅੱਜ ਕੱਲ ਨੂੰ ਕਿੱਥੇ ਡਾਕਾ ਮਾਰਨਾ ਵੀ,
ਜੇ ਤੁਸੀਂ ਕੋਨਸੈਪਟ ਨੂੰ ਇਹਨੂੰ ਨਾ ਥੋੜਾ ਡਿਟੇਲ ਵਿੱਚ ਪੜ੍ਹੋ ਜਾਂ ਇਹਦੀ ਐਨਾਲਿਸਿਸ ਕਰੋ, ਹੈ ਤਾਂ ਉਹ ਡਾਕੂ ਹੀ ਸਾਰੇ,
ਨਹੀਂ ਹੈ ਉਹ, ਇੱਦਾਂ ਨਹੀਂ ਲੱਗਦਾ ਵੀ ਇੱਦਾਂ ਲੀਡਰ ਬੈਠੇ ਆ, ਹੈ ਨਾ, ਕਾਨਫਰੰਸ ਚੱਲ ਰਹੀ ਤਾਂ ਜਿੱਦਾਂ ਡਾਕੂਆਂ ਦੀ ਮੀਟਿੰਗ ਜਾਏ, ਗੱਬਰ ਸਿੰਘ ਮੀਟਿੰਗ ਆ ਰਿਹਾ ਕੱਲ੍ਹ ਨੂੰ, ਮਤਲਬ ਕੱਲ ਨੂੰ ਧਰਮਿੰਦਰ
ਆਪਣੇ ਆਪਣੇ ਚਿਹਰੇ ਟੱਕ ਰਹੇ, ਪਤਾ ਨਹੀਂ ਲੱਗੇ ਕੌਣ ਆ,
ਕੱਲ ਨੂੰ ਆਪਾਂ ਧਰਮਿੰਦਰ ਦੀ ਸਰਵਿਸ ਕਰਨ ਜਾਣਾ, ਅਤੇ ਠਾਕਰ, ਕੱਲ ਨੂੰ ਆਪਾਂ ਠਾਕਰ ਦੀ, ਠਾਕਰ ਦੀਆਂ ਬਾਹਾਂ ਤਾਂ ਅੱਗੇ ਵੱਢ ਦਿੱਤੀਆਂ ਸੀਗੀਆਂ, ਹੁਣ ਉਹਦੀਆਂ ਲੱਤਾਂ ਵੀ
ਛੰਗਣੀਆਂ।
ਸੋ ਉਹ ਮਤਲਬ ਇਹ ਜਦੋਂ ਜਿਹੜਾ ਪਰਮਾਤਮਾ ਹੈ ਨਾ, ਮਤਲਬ ਰੱਖ ਲਓ ਕਿ ਜਿਹੜਾ ਪਲਟਾ ਆ, ਇੱਕ ਟਾਈਮ ਜਾਣੀ ਕਿ ਮੂੰਹ ਢੱਕ ਨੰਗਾ ਰੱਖਣ ਦੇ ਲਈ ਕਾਨੂੰਨ ਪਾਸ ਕੀਤੇ ਜਾ ਰਹੇ ਸੀ, ਹੁਣ ਤੁਹਾਨੂੰ ਫਾਈਨ ਹੁੰਦੇ ਆ ਕਿ ਜੇ ਤੁਸੀਂ ਮੂੰਹ ਨਹੀਂ ਢੱਕਿਆ ਆ। ਸੋ ਮੈਂ ਤਾਂ ਇਹ ਕਹਿੰਦਾ ਕਿ ਦੇਖੋ, ਜਿਹੜੇ ਜਿੱਦਾਂ ਹੁਣ ਇੰਨੀ ਟਾਈਮ ਹੋ ਗਿਆ ਫਿਲਮਾਂ ਦੇ ਵਿੱਚ, ਮਤਲਬ ਡਾਕੂਆਂ ਨੂੰ, ਮਤਲਬ ਇੱਕ ਇੱਕ ਹੀਰੋ ਹੈ, ਇੱਕ ਹੀਰੋ ਅਤੇ ਡਾਕੂ ਦੇ ਵਿੱਚ ਕੀ ਫਰਕ ਦਿਖਾਉਂਦੇ ਹੁੰਦੇ ਸੀਗੇ 2020 ਤੋਂ ਪਹਿਲਾਂ, ਇਹੀ ਦਿਖਾਉਂਦੇ ਹੁੰਦੇ ਕਿ ਧਰਮਿੰਦਰ ਹੋਣੀ ਹੈ, ਅਮਿਤਾਭ ਬੱਚਨ ਹੋਣੀ ਕਲੀਨ ਸ਼ੇਵ ਹੈ, ਹੈ ਨਾ, ਇੱਦਾਂ ਸੀ ਨਾ ਭਾਅ ਜੀ। ਅਤੇ ਜਿਹੜਾ ਡਾਕੂ ਹੈ ਉਹਦੇ ਹਲਕੀ ਹਲਕੀ ਦਾੜੀ ਆਈ ਹੋਈ ਹੈ, ਜਿੱਦਾਂ 2-4 ਦਿਨ ਸ਼ੇਵ ਨਹੀਂ ਕੀਤੀ ਹੁੰਦੀ ਨਾ, ਉਹ ਉਹ ਇੱਦਾਂ ਦਾ ਉਹਦੀ ਸ਼ਕਲ ਦਿਖਾਉਂਦੇ, ਅਤੇ ਮੂੰਹ ਢੱਕਿਆ ਹੁੰਦਾ ਸੀਗਾ, ਐਨ ਪੂਰਾ 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 ਮੂੰਹ ਢੱਕਿਆ ਹੁੰਦਾ ਸੀਗਾ, ਅਤੇ ਇਹ ਇਮੇਜ ਸੀਗੀ। ਮੈਂ ਸੋਚਦਾ ਵੀ ਧੰਨ ਸੀ ਉਹ ਡਾਕੂ ਜਿਨ੍ਹਾਂ ਨੇ ਬਹੁਤ ਐਡਵਾਂਸ 'ਚ ਹੀ ਇਹ ਟੈਕਨੋਲੋਜੀ ਨੂੰ ਪਤਾ ਲੱਗ ਗਿਆ ਸੀਗਾ ਵੀ ਇੱਦਾਂ ਦਾ ਦਿਨ ਆਉਣਗੇ ਜਦੋਂ ਸਾਡੀ ਚੜ੍ਹਾਈ ਹੋਏਗੀ, ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ ਹੈ। ਸੋ ਹੁਣ
ਗੱਲ ਬਿਲਕੁਲ ਅਮਨਦੀਪ ਤੁਹਾਡੀ ਠੀਕ ਆ,
ਹੈ ਨਾ, ਅਤੇ ਹੁਣ ਗੱਬਰ ਸਿੰਘ ਦੀ ਇਗਜ਼ਾਮਪਲ ਦੇਣੀ ਪਏਗੀ, ਕਿੰਨੇ ਸਾਲ ਪਹਿਲਾਂ ਉਹਨੇ ਸਾਬਤ ਕਰਤਾ ਸੀ, ਇੱਕ ਟਾਈਮ ਆਏਗਾ ਜਦੋਂ ਉਸ ਦੀ ਦਿੱਖ ਦੀ ਚੜ੍ਹਾਈ ਹੋਏਗੀ, ਔਰ ਲੋਕ ਕਹਿਣਗੇ ਕਿ ਉਹ ਮਹਾਨ ਸੀ, ਅਤੇ ਉਹ ਬਹੁਤਾ ਐਡਵਾਂਸ ਸੀ, ਬੜਾ ਦੂਰ ਅੰਦੇਸ਼ੀ ਸੀ, ਜਿਹਨੇ ਪਹਿਲਾਂ ਹੀ ਕੋਵਿਡ 19 ਦਾ ਅੰਦਾਜ਼ਾ ਲਗਾਉਂਦੇ ਹੋਏ, ਦੁਨੀਆਂ ਦੇ ਮਾਰਗਦਰਸ਼ਨ ਕਰਦੇ ਹੋਏ ਦੁਨੀਆਂ ਨੂੰ ਸਾਬਤ ਕਰਤਾ ਕਿ ਤੁਸੀਂ ਵੀ ਮੇਰੇ ਵਰਗੇ, ਮੇਰੇ ਵਾਂਗਰ ਮੂੰਹ ਢੱਕਿਆ ਕਰੋ।
ਹਾਂਜੀ ਹਾਂਜੀ,
ਅਤੇ ਦੇਖੋ ਉਹ ਕਹਿੰਦਾ
ਬਿਲਕੁਲ,
ਹਾਂ, ਉਹ ਹੁਣ ਉਹ ਉੱਪਰੋਂ ਬੈਠਾ ਉਹ ਕੰਪਲੇਂਟ ਕਰਦਾ ਹੋਣਾ ਰੱਬ ਨੂੰ, ਕਹਿੰਦਾ ਜਦੋਂ ਮੈਂ ਜਾਂਦਾ ਹੁੰਦਾ ਸੀ ਮੂੰਹ ਢੱਕ ਕੇ ਬੈਂਕ ਦੇ ਵਿੱਚ, ਮੇਰੇ ਤਾਂ ਗੋਲੀਆਂ ਚਲਾਈਆਂ ਜਾਂਦੀਆਂ ਸੀਗੀਆਂ, ਮੈਨੂੰ ਮਾਰਿਆ ਜਾਂਦਾ ਸੀ, ਲੋਕ ਕਹਿੰਦੇ ਸੀਗੇ ਡਾਕੂ ਆ ਗਏ ਡਾਕੂ ਆ ਗਏ, ਹੁਣ ਬੈਂਕ 'ਚ ਮੂੰਹ ਢੱਕੇ ਤੋਂ ਬਿਨਾਂ ਵੜਨ ਨਹੀਂ ਦਿੰਦੇ। ਇਹ ਕਲਯੁਗ ਆ ਗਿਆ,
ਕਹਿੰਦੇ ਜੈਂਟਲਮੈਨ ਆ ਗਏ,
ਨਹੀਂ ਕਲਯੁਗ ਆ ਗਿਆ, ਕਲਯੁਗ ਆ ਗਿਆ, ਇਹ ਤਾਂ ਕਲਯੁਗ ਹੈ, ਇਹ ਤਾਂ ਘੋਰ, ਇਹ ਤਾਂ ਮੇਰੇ ਨਾਲ ਘੋਰ ਅਨਿਆਏ ਹੋਇਆ ਹੈ ਨਾ। ਮੈਂ ਤਾਂ 30-40 ਸਾਲ ਐਡਵਾਂਸ ਸੀਗਾ ਇਹਨਾਂ ਲੋਕਾਂ ਤੋਂ, ਮੈਂ ਮੂੰਹ ਢੱਕ ਕੇ ਬੈਂਕ 'ਚ ਜਾਂਦਾ ਹੁੰਦਾ ਸੀ, ਉਦੋਂ ਮੇਰੇ ਤਾਂ ਗੋਲੀਆਂ ਚੱਲਦੀਆਂ ਹੁੰਦੀਆਂ ਸੀ। ਠੀਕ ਹੈ ਜੀ, ਇਹ ਤਾਂ ਸੀ ਛੋਲੇ, ਅੱਜ ਦੀ ਛੋਲੇ। ਅੱਜ ਕੱਲ੍ਹ ਕਿ ਜੇ ਨੰਗਾ ਚੱਲ ਜਾਵੇ ਕਹਿੰਦੇ ਡਾਕੂ ਆ ਗਿਆ, ਪੁਲਿਸ ਨੂੰ ਰਿਪੋਰਟ ਕਰ ਦਿਓ, ਇਹ ਬੰਦੇ ਨੇ ਮੂੰਹ ਨਹੀਂ ਢਕਿਆ, ਇਹਨੂੰ ਫੜ ਲਓ ਚੱਕ ਲਓ। ਚਲੋ ਭਾਅ ਜੀ, ਸ਼ੁਕਰ ਲੱਗਿਆ ਕਾਫੀ। ਅਤੇ ਖੈਰ ਉੱਦਾਂ ਵੈਸੇ ਤੁਹਾਡਾ ਕੀ ਅੰਦਾਜ਼ਾ, ਕੌਣ ਜਿੱਤੇਗਾ ਅਮਰੀਕਾ 'ਚ?
ਅਮਦੀਪ, ਜਿਹੜੀ ਜਿੱਤ ਤਾਂ ਉਹ ਜੋ ਬਾਈਡਨ ਦੀ ਹੋਣੀ, ਕਿਉਂਕਿ ਮਾਰਜਨ ਬਹੁਤ ਜ਼ਿਆਦਾ ਆ, 264 ਅਤੇ 214 ਦਾ ਆ। ਜੇ ਪੋਸਟਲ ਵੋਟਾਂ ਦੇ ਵਿੱਚ ਕੁਛ ਫੇਵਰੇਜ ਪੈਦਾ ਵੀ, ਇੰਨੀਆਂ ਨਹੀਂ ਪੈਦਾ ਟਰੰਪ ਆ, ਉਹ ਇੰਨੇ ਗੈਪ ਨੂੰ ਕਵਰ ਕਰੂਗਾ। ਇਹ ਇਲੈਕਸ਼ਨ ਰਿਜ਼ਲਟ ਡਿਲੇ ਹੋਣਗੇ, ਅਤੇ ਇਲੈਕਸ਼ਨ ਰਿਜ਼ਲਟ ਜਦੋਂ ਆਉਣਗੇ ਅਤੇ ਮੇਰੇ ਖਿਆਲ ਤਾਂ ਜਿਹੜਾ ਜੋ ਬਾਈਡਨ ਆ ਉਹੀ ਨੈਕਸਟ ਅਮੈਰੀਕਾ ਦਾ ਪ੍ਰੈਜੀਡੈਂਟ ਹੋਊਗਾ। ਅਤੇ ਕੱਲ੍ਹ ਸ਼ੇਅਰ ਮਾਰਕੀਟ 'ਤੇ ਵੀ ਇਹਦਾ ਕਾਫੀ ਅਸਰ ਪਿਆ ਮਨਦੀਪ, ਜਿਹੜੇ ਚਾਈਨਾ ਦੇ ਨਾਲ ਰਿਲੇਸ਼ਨ ਰਹੇ ਨੇ, ਕੜਤਣ ਵਾਲੇ ਅਮੈਰੀਕਾ ਦੇ ਰਿਲੇਸ਼ਨ ਰਹੇ ਨੇ, ਜਿੰਨੀਆਂ ਵੀ ਰਿਜੋਰਸ ਸੈਕਟਰ ਆ, ਆਇਰਨ ਓਰ ਲੈ ਲਓ ਜਾਂ ਜਿੰਨੇ ਵੀ ਰਿਜੋਰਸਿਸ ਆ ਜਿਹੜੇ ਚਾਈਨਾ ਨੂੰ ਜਾਂਦੇ ਆ, ਉਹਨਾਂ ਸਾਰੀਆਂ ਕੰਪਨੀਆਂ ਦੇ ਜਿਹੜੇ ਸ਼ੇਅਰ ਆ ਉਹਨਾਂ ਦੇ ਵਿੱਚ ਕਾਫੀ ਉਛਾਲ ਆਇਆ। ਅਤੇ ਜਦੋਂ ਇਲੈਕਸ਼ਨ ਡਿਕਲੇਅਰ ਹੋਊਗੀ ਤਾਂ ਇਹ ਜਿਹੜਾ ਰਿਸੋਰਸ ਸੈਕਟਰ ਵਾਲੇ ਜਿਹੜੇ ਸਾਰੇ ਸ਼ੇਅਰ ਮਾਰਕੀਟ ਆ, ਇੱਕ ਵਾਰੀ ਫਿਰ ਬਾਊਂਸ ਬੈਕ ਹੋਊਗੇ, ਜ਼ਿਆਦਾ ਵਧੂ, ਇਹਨਾਂ ਦੀ ਕੀਮਤ ਜ਼ਿਆਦਾ ਵਧੂਗੀ। ਅਤੇ ਮੇਰੇ ਖਿਆਲ ਦੇ ਵਿੱਚ ਬਿਜ਼ਨਸ ਦੇ ਹੋਰ ਜਿਹੜੇ ਸੈਕਟਰ ਆ ਉਹਨਾਂ ਵਿੱਚ ਵੀ ਕਾਫੀ ਉਛਾਲ ਆਉਣ ਦੀ ਸੰਭਾਵਨਾ ਹੈ। ਅਤੇ ਕਈ ਹੋਰ ਸੈਕਟਰ ਆ, COVID-19 ਦਾ ਜਿਹੜਾ ਟੀਕਾ ਜਿਲ੍ਹੇ ਆ ਗਿਆ, ਆਉਣੇ ਵਾਲਾ ਆ, ਅਤੇ ਜਿਹੜੇ ਬਾਕੀ ਜਿਹੜੇ ਟੂਰਿਜ਼ਮ ਇੰਡਸਟਰੀ ਰਿਲੇਟਡ ਆ ਉਹਨਾਂ ਦੇ ਸ਼ੇਅਰਾਂ ਵਿੱਚ ਕਾਫੀ ਉਛਾਲ ਆ ਸਕਦਾ ਜੀ ਅਮਨ
ਜੀ। ਇੱਕ ਤਾਂ ਜਿਹੜੀ ਅਮੈਰੀਕਾ ਦੀ ਜਿਹੜੀ ਇਲੈਕਸ਼ਨ ਆ, ਮੈਨੂੰ ਲੱਗਦਾ ਕਿ 3 ਹਫ਼ਤੇ ਤੋਂ ਪਹਿਲਾਂ ਮਤਲਬ ਕਲੀਅਰ ਨਹੀਂ ਹੋਏਗਾ ਇਹਦਾ, ਮਤਲਬ ਕੋਈ ਵੀ ਫੰਡਾ, ਮਤਲਬ ਕੋਰਟ ਕੇਸ ਹੋਣਗੇ ਹੋਣਗੇ। ਅਤੇ ਦੂਜੀ ਗੱਲ ਇਹ ਹੈ ਕਿ ਇਹਦੇ ਨਾਲ ਬੜੀ ਛੇਤੀ, ਮੈਂ ਅੰਦਾਜ਼ਾ ਲਾ ਰਿਹਾ, ਲਿਖ ਲਓ ਕਿ ਟੀਕਾ ਜਿਹੜਾ ਬਿਲ ਗੇਟ ਦਾ ਬੜੀ ਛੇਤੀ ਫਿਰ ਮਾਰਕੀਟ 'ਚ ਆਏਗਾ, ਅਤੇ ਟੀਕੇ ਲੱਗਣਗੇ ਦੁਨੀਆ ਨੂੰ, ਅਤੇ ਹੋਪਫੁਲੀ ਜਨਵਰੀ ਤੱਕ ਜਿਹੜਾ ਇੰਟਰਨੈਸ਼ਨਲ ਖੋਲ੍ਹ ਦੇਣਗੇ ਟਰੈਵਲ, ਕਿਉਂਕਿ ਇਹਦੇ ਬਾਰੇ ਫਿਰ ਗੱਲ ਕਰਾਂਗੇ ਕਿ ਕੀ ਫੰਡਾ ਚੱਲ ਰਿਹਾ ਹੈ। ਅਤੇ ਕਿਉਂਕਿ ਰਿਜ਼ਲਟ ਜੋ ਚਾਹੁਣਾ ਸੀ ਉਹ ਤਾਂ ਹੋ ਰਿਹਾ ਹੈ ਨਾ, ਜੋ ਬਾਈਡਨ ਜਿੱਤ ਰਿਹਾ, ਡੈਮੋਕਰੇਟ ਜਿੱਤ ਰਹੇ ਨੇ। ਸੋ ਇਹ ਇੱਕ ਬੜੀ ਇਹਦੇ ਬਾਰੇ ਵੀ ਥਿਊਰੀਜ਼ ਹੈਗੀਆਂ ਜਿੱਥੇ ਆਪਾਂ ਡਿਸਕਸ਼ਨ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ। ਅਤੇ ਨਾਲ ਦੀ ਨਾਲ ਜਿਹੜੇ ਹੋਰ ਮੁੱਦੇ ਨੇ ਦੁਨੀਆ ਦੇ, ਜਿਸ ਤਰ੍ਹਾਂ ਚਾਈਨਾ ਨਾਲ ਟ੍ਰੇਡ ਆ, ਉਹ ਮੈਨੂੰ ਲੱਗਦਾ ਫਿਰ ਇੱਕ ਵਾਰੀ ਰਿਸਟੋਰ ਹੋਏਗਾ, ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਆ ਉਹ ਡੈਮੋਕਰੇਟ ਦੇ ਵੇਲੇ, ਕਲਿੰਟਨ ਦੇ ਵੇਲੇ ਅਮਰੀਕਾ 'ਚ ਗਈਆਂ ਸੀ, ਜਿਹੜੀਆਂ ਉਹਨਾਂ ਦੇ ਹੱਕ ਦੀਆਂ ਸੀਗੀਆਂ। ਸੋ ਉਹ ਦੁਬਾਰਾ ਫਿਰ ਆਪਣਾ ਟ੍ਰੇਡ ਸ਼ੁਰੂ ਕਰਨਗੀਆਂ, ਖੁੱਲ੍ਹਣਗੇ, ਹੈ ਨਾ। ਸੋ ਇਹ ਮੁੱਦਾ ਚੱਲ ਰਿਹਾ। ਅਤੇ ਆਪਣੇ ਇੱਧਰ ਮੋਦੀ ਸਾਹਿਬ ਜਿਹੜੇ ਪਰ ਮਿੱਤਰ ਟਰੰਪ ਦੇ ਬਣੇ ਹੋਏ ਸਨ, ਅਤੇ ਉਹਨਾਂ ਲਈ ਵੀ ਇੱਕ ਧੱਕਾ ਲੱਗੇਗਾ ਅਗਰ ਟਰੰਪ ਹਾਰਦਾ ਆ, ਝਟਕਾ ਲੱਗੇਗਾ। ਅਤੇ ਇੰਡੀਆ ਦੀ ਜਿਹੜੀ ਫੋਰਨ ਪੋਲਿਸੀ ਆ ਉਸਨੂੰ ਰੀਅਲਾਈਨ ਕਰਨ ਦੇ ਲਈ 3-4 ਸਾਲ ਲੱਗਣਗੇ, ਪਿੱਛੇ ਚਲੇ ਜਾਏਗਾ ਜਿਹੜਾ ਇੰਡੀਆ ਆ, ਇੰਡੀਆ ਅਤੇ ਅਮੈਰੀਕਨ ਰਿਲੇਸ਼ਨ ਹੈ। ਸੋ ਕਿਉਂਕਿ ਉੱਧਰ ਚਾਈਨਾ ਨਾਲ ਵੀ ਪੰਗਾ ਲੈ ਲਿਆ, ਆਸਟ੍ਰੇਲੀਆ ਨੂੰ ਵੀ ਧੱਕਾ ਲੱਗੇਗਾ ਆਉਣ ਵਾਲੇ ਟਾਈਮ ਦੇ ਵਿੱਚ। ਸੋ ਇਹ ਇੱਕ ਸਮੱਸਿਆ ਦਾ ਕਾਰਨ ਬਣਿਆ ਆਸਟ੍ਰੇਲੀਆ ਅਤੇ ਇੰਡੀਆ ਦੇ ਲਈ ਵੀ ਬਣੇਗਾ। ਖੈਰ ਅਮਰੀਕ ਭਾਅ ਜੀ, ਕਾਫੀ ਸਮਾਂ ਹੋ ਗਿਆ ਹੈ ਅਤੇ ਪ੍ਰੋਗਰਾਮ ਜਿਹੜਾ ਆਪਾਂ ਸਮਾਪਤ ਕਰਦੇ ਹਾਂ, ਅਤੇ ਗੀਤ ਸੰਗੀਤ ਵੀ ਸੁਣਨਾ। ਅਤੇ ਮੈਂ ਆਪਣੇ ਸਰੋਤਿਆਂ ਨੂੰ ਦੱਸਦਾ ਕਿ ਇਹ ਪ੍ਰੋਗਰਾਮ ਲਾਈਵ ਨਹੀਂ ਹੈਗਾ, ਇਹ 2 ਘੰਟੇ ਪਹਿਲਾਂ ਰਿਕਾਰਡ ਕੀਤਾ, ਕਿਉਂਕਿ ਇੱਕ ਬਹੁਤ ਹੀ ਜ਼ਰੂਰੀ ਕਾਰਜ ਦੇ ਉੱਤੇ ਜਾਣਾ ਅਤੇ ਲਾਸਟ ਮਿੰਟ 'ਤੇ ਪ੍ਰੋਗਰਾਮ ਬਣਿਆ, ਨਹੀਂ ਤਾਂ ਅਸੀਂ ਲਾਈਵ ਪ੍ਰੋਗਰਾਮ ਕਰਦੇ ਹੁੰਦੇ ਹਾਂ। ਸੋ ਅਮਰੀਕ ਭਾਅ ਜੀ, ਜਾਂਦੇ ਜਾਂਦੇ ਕੁਛ ਕਹਿਣਾ ਚਾਹੋ?
ਅਮਨਦੀਪ, ਮੈਂ ਤਾਂ ਇਹੀ ਕਹਿਣਾ ਚਾਹਾਂਗਾ, ਜਿੱਦਾਂ ਨਾ ਮੈਨੂੰ ਇੱਕ ਦਿਨ ਸਰਬਜੀਤ ਦਾ ਫੋਨ ਆਇਆ ਸੀ, ਆਪਣੇ ਜਿਹੜੇ ਟੈਕਨੀਕਲ ਡਾਇਰੈਕਟਰ ਨੇ, ਬੜੇ ਚੰਗੇ ਬੰਦੇ, ਜਿਹੜੇ ਤੁਸੀਂ ਜਾਣਦੇ ਹੀ ਆ ਤੁਸੀਂ ਉਹਨਾਂ ਨੂੰ, ਪਟਿਆਲੇ ਵਾਲੇ, ਅਤੇ ਉਹਨਾਂ ਨੇ ਕਿਹਾ ਸੀ ਜਦੋਂ ਤੁਸੀਂ ਵਿਆਹ 'ਤੇ ਜਾਣਾ ਕਿਸੇ ਫੰਕਸ਼ਨ 'ਤੇ ਜਾਣਾ ਨਾ, ਟਾਈ ਲਾ ਕੇ ਨਹੀਂ ਜਾਣਾ। ਅਸੀਂ ਉਹਨਾਂ ਦਾ ਕਹਿਣਾ ਮੰਨਿਆ। ਫਿਰ ਅੱਜ ਤੁਹਾਨੂੰ ਮੈਂ ਇੱਕ ਸੁਜੈਸ਼ਨ ਦੇਣਾ ਆ, ਵੀ ਤੁਸੀਂ ਨਾ ਜਿਸ ਵੇਲੇ ਆਪਣੇ ਗੁਰਦੁਆਰਾ ਸਾਹਿਬ ਤੋਂ ਕਾਰਜ ਕਰਕੇ ਜਿਸ ਵੇਲੇ ਤੁਸੀਂ ਪਾਰਟੀ ਵਿੱਚ ਜਾਣਾ ਹੈ ਨਾ, ਆਪਣਾ ਮਾਸਕ ਲਾ ਲਿਓ, ਤਾਂ ਕਿ ਤੁਸੀਂ ਨਾ ਪਕੌੜੇ ਵਗੈਰਾ ਚੰਗੀ ਤਰ੍ਹਾਂ, ਕਹਿੰਦੇ ਮਾਸਕ ਸਣੇ ਨਾ ਪਕੌੜੇ ਖਾਣ ਲੱਗ ਪਿਓ, ਉਹ ਜ਼ਰੂਰ ਲਾ ਲਿਓ।
ਮੈਂ ਨਾ ਇਸ
ਸੁਜੈਸ਼ਨ ਦਊਂਗਾ,
ਮੈਂ ਇਹ ਸਮੱਸਿਆ ਦਾ ਹੱਲ ਕੱਢਿਆ ਹੋਇਆ ਆ, ਠੀਕ ਹੈ। ਇਹ ਹਾਂ, ਇਹ ਤਾਂ ਸਾਡੇ ਸਿੰਘਾਂ ਨੇ ਬਹੁਤ ਦੇਰ ਦਾ ਕੱਢਿਆ ਹੋਇਆ ਹੱਲ, ਇਹ ਦੁਨੀਆ ਬੜੀ ਪਿੱਛੇ ਆ ਸਭ ਤੋਂ। ਦੇਖੋ,
ਹਾਂਜੀ,
ਜਿਹੜਾ ਕੋਈ ਅਣਜਾਣ ਵਿਅਕਤੀ ਹੋਏਗਾ, ਜਦੋਂ ਠਾਠੀ ਬੰਨੇਗਾ ਤਾਂ ਸਾਰੇ ਮੂੰਹ ਨੱਕ ਤੱਕ ਢੱਕ ਲਏਗਾ, ਠੀਕ ਹੈ ਨਾ। ਅਤੇ ਜੇ ਐਡਵਾਂਸ ਟੈਕਨੋਲੋਜੀ ਨੂੰ ਫੋਲੋ ਕਰਦੇ ਹਾਂ, ਅਤੇ ਜਿਹੜਾ ਜਾਣਕੀਰ ਬੰਦਾ ਹੋਏਗਾ ਉਹ ਮੁੱਛਾਂ ਅਤੇ ਠਾਠੀ ਵੱਖਰੀ ਬੰਨੇਗਾ ਅਤੇ ਮੂੰਹ 'ਤੇ ਵੱਖਰੀ ਆ, ਬੁੱਲ ਨੰਗੇ ਰੱਖੇਗਾ। ਸੋ ਇਸ ਕਰਕੇ ਜਿਹੜਾ ਸਾਡਾ ਮਾਸਕ ਹੋਏਗਾ ਨਾ, ਅਸੀਂ ਮਾਸਕ ਬਣਾਇਆ ਹੋਇਆ, ਉਹ ਠਾਠੀ ਟੈਕਨੋਲੋਜੀ ਦੇ ਉੱਤੇ ਆਧਾਰਿਤ ਹੈ। ਅਤੇ ਉਸ ਦੇ ਵਿੱਚ ਖਾਣ ਦੇ ਲਈ ਇੱਕ ਮਤਲਬ ਬੁੱਲਾਂ ਦਾ ਥਾਂ ਜਿਹੜਾ ਖਾਲੀ ਰੱਖਿਆ ਗਿਆ ਹੈ ਮਾਸਕ ਦੇ ਵਿੱਚ, ਤਾਂ ਕਿ ਪਕੌੜੇ ਜਿਹੜੇ ਆ ਪਕੌੜਿਆਂ ਨਾਲ ਵਿਤਕਰਾ ਨਾ ਹੋਵੇ, ਧੱਕਾ ਨਾ ਹੋਵੇ। ਸੋ ਇਸ ਕਰਕੇ ਹਾਂ, ਇਹ ਟੈਕਨੋਲੋਜੀ ਅਸੀਂ ਠਾਠੀ ਟੈਕਨੋਲੋਜੀ ਵਾਲੇ ਮਾਸਕ ਪਹਿਨਦੇ ਹਾਂ, ਮਾਡਰਨ। ਠੀਕ ਹੈ ਭਾਜੀ, ਥੈਂਕ ਯੂ ਬਹੁਤ ਬਹੁਤ ਤੁਹਾਡਾ, ਅਤੇ ਸ਼ੁਕਰਾਨਾ।
ਅੱਛਾ ਅਮਦੀਪ, ਤੁਸੀਂ ਆਪਣੇ ਇੰਜੋਏ ਕਰੋ, ਆਨੰਦ ਮਾਣੋ, ਅਤੇ ਅਗਲੇ ਵੀਕ ਤੁਹਾਡੇ ਨਾਲ ਫਿਰ ਸ਼ਾਮਿਲ ਹੋਵਾਂਗੇ। ਉਦੋਂ ਤੱਕ ਦਿਓ ਆਜ਼ਾਦ। ਸਤਿ ਸ਼੍ਰੀ ਅਕਾਲ, ਨਮਸਕਾਰ, ਅਤੇ
ਸਤਿ ਸ਼੍ਰੀ ਅਕਾਲ ਜੀ। ਸੋ ਮਿੱਤਰ ਪਿਆਰਿਓ, ਪ੍ਰੋਗਰਾਮ ਸਮਾਪਤੀ ਵੱਲੋਂ ਹੈ, ਅਤੇ ਥੋੜ੍ਹਾ ਜਿਹਾ ਅਰਲੀ ਛੱਡ ਕੇ ਜਾ ਰਹੇ ਹਾਂ, ਗੀਤ ਸੰਗੀਤ ਵੀ ਤੁਹਾਨੂੰ ਸੁਣਾਉਣਾ ਆ। ਅਤੇ ਇਹ ਪ੍ਰੋਗਰਾਮ ਰਿਕਾਰਡਡ ਸੀਗਾ, ਪਹਿਲਾਂ ਵੀ ਦੱਸਿਆ, ਅਤੇ ਤੁਹਾਡੇ ਜਿਹੜੇ ਸੁਨੇਹੇ ਆ ਉਹ ਕੱਲ੍ਹ ਵਾਲੇ ਪ੍ਰੋਗਰਾਮ ਦੇ ਵਿੱਚ ਸੁਣਾਏ ਜਾਣਗੇ, ਪੜ੍ਹੇ ਜਾਣਗੇ। ਅਤੇ ਮੈਂ ਤੁਹਾਨੂੰ ਸ਼ੁਭ ਇੱਛਾਵਾਂ ਭੇਟ ਕਰਦਾ, ਅਤੇ ਤੁਹਾਡਾ ਦਿਨ ਬਹੁਤ ਵਧੀਆ ਲੰਘੇ, ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ। ਕੱਲ੍ਹ ਨੂੰ ਗਿਆਨੀ ਸੰਤੋਖ ਸਿੰਘ ਜੀ ਆਉਣਗੇ, ਔਰ ਕੱਲ੍ਹ ਨੂੰ ਚਾਚਾ ਚੰਡੀਗੜ੍ਹੀਆ ਡੈਫੀਨੇਟਲੀ ਸ਼ੁਰੂ ਕਰ ਰਹੇ ਹਾਂ, ਅਤੇ ਇਸ ਦੇ ਵਿੱਚ ਦਲਜੀਤ ਸਿੰਘ ਹੁਣਾਂ ਨੇ ਰਿਕਾਰਡਿੰਗ ਕੀਤੀ ਹੈ ਬ੍ਰਿਸਬੇਨ ਵਾਲਿਆਂ ਨੇ। ਸੋ ਕੱਲ੍ਹ ਨੂੰ ਮਿਲਦੇ ਹਾਂ ਜੀ ਪ੍ਰੋਗਰਾਮ ਦੇ ਵਿੱਚ, ਗੀਤ ਸੰਗੀਤ ਜਾਰੀ ਹੈ, ਅਤੇ ਆਨੰਦ ਮਾਣੋ, ਹੱਸਦੇ ਵੱਸਦੇ ਰਹੋ, ਰੱਬ ਰਾਖਾ।